ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰਹਿ ਗਏ ਫੇਰ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਿਹਰ ਕੀਤੀ ਇਹ ਰਲ ਮਿਲ ਬੈਠਣ ਦਾ ਸਾਨੂੰ ਸੁਭਾਗ ਮਿਲਿਆ ਪਰਮਾਤਮਾ ਕਿਸੇ ਇੱਕ ਥਾਂ ਤੇ ਰਹਿੰਦਾ ਹੈ ਕਿ ਹਰ ਜਗ੍ਹਾ ਤੇ ਰਹਿੰਦਾ ਦੱਸੋ ਜੀ ਹਰ ਜਗ੍ਹਾ ਰਹਿੰਦਾ ਕਿ ਕਿਸੇ ਇੱਕ ਥਾਂ ਤੇ ਹਰ ਜਗ੍ਹਾ ਕਿਉਂਕਿ ਇਹਦਾ ਪ੍ਰਮਾਣ ਗੁਰੂ ਜੀ ਦਿੰਦੇ ਹੈ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਘਟ ਘਟ ਮੈਂ ਹਰ ਜੂ ਬਸੈ ਮਾਲਕ ਜੀ ਪਰਮਾਤਮਾ ਜੀ ਵਾਹਿਗੁਰੂ ਜੀ ਰੱਬ ਜੀ ਹਰ ਜਗ੍ਹਾ ਹੀ ਰਹਿੰਦੇ ਆ ਇਹਦਾ ਮਤਲਬ ਇਹ ਹੋਇਆ ਵੀ ਜਿੱਥੇ ਪਰਮਾਤਮਾ ਰਹਿੰਦਾ ਹੈ ਉੱਥੇ ਹੀ ਪਰਮਾਤਮਾ ਦੀ ਦਰਗਾਹ ਦਰਗਾਹ ਹੋਇਆ ਹਜ਼ੂਰੀ ਜਿਵੇਂ ਹੁਣ ਆਹ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਗਾਹ ਹੈ ਜਿੱਥੇ ਆਪਾਂ ਬੈਠੇ ਹਜ਼ੂਰੀ ਹੈ ਗੁਰੂ ਸਾਹਿਬ ਜਿੱਥੇ ਰਾਜਾ ਬੈਠਾ ਉੱਥੇ ਹੀ ਰਾਜੇ ਦੀ ਹਜ਼ੂਰੀ ਹੈ ਮਾਲਕ ਜੇ ਹਰੇਕ ਥਾਂ ਤੇ ਰਹਿੰਦਾ ਹੈ ਤੇ ਮਾਲਕ ਜੀ ਦੀ ਵਾਹਿਗੁਰੂ ਜੀ ਦੀ ਦਰਗਾਹ ਵੀ ਹਰ ਜਗ੍ਹਾ ਹੈ ਠੀਕ ਹੈ ਨਾ ਹੁਣ ਜ਼ਰਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੀ ਹਰ ਜਗ੍ਹਾ ਮਾਲਕ ਜੀ ਦੀ ਵਾਹਿਗੁਰੂ ਜੀ ਦੀ ਦਰਗਾਹ ਹੈ ਉਹਦੇ 'ਚ ਜਾਈਏ ਕਿਵੇਂ ਵੀ ਹੈ ਤੇ ਹਰ ਜਗ੍ਹਾ ਹੀ ਹੈ ਪਰ ਸਾਨੂੰ ਮਹਿਸੂਸ ਤੇ ਹੁੰਦੀ ਨਹੀਂ ਸਾਨੂੰ ਬੰਦਾ ਦਿਸਦਾ ਮਾਲਕ ਨਹੀਂ ਦਿਸਦਾ ਦਰਖਤ ਦਿਸਦੇ ਆ ਮਾਲਕ ਤੇ ਦਿਸਦਾ ਹੀ ਨਹੀਂ ਉਹ ਫੀਲਿੰਗ ਕਿਵੇਂ ਹੋਵੇ ਫੀਲ ਕਿਵੇਂ ਕਰੀਏ ਜਦੋਂ ਕੋਈ ਦੱਸ ਦਿੰਦਾ ਸਾਨੂੰ ਵੀ ਆਹ ਹੁਣ ਘਰ ਵਾਲੀ ਨੇ ਦੱਸ ਦੇਣਾ ਵੀ ਆਹ ਮੇਰਾ ਮਾਸੜ ਲੱਗਦਾ ਤੇਰੇ ਸਹੁਰੇ ਦਾ ਇਹ ਰਿਸ਼ਤੇਦਾਰੀ ਹੈ ਆਪਣੀ ਉਦੋਂ ਬਾਅਦ ਆਪਾਂ ਫੀਲ ਲੱਗ ਜਾਂਦੇ ਹਾਂ ਕਰਨ ਪਹਿਲਾਂ ਬੰਦਾ ਹੀ ਸੀ ਮੁੜ ਕੇ ਉਹਦੇ ਚੋਂ ਮਾਸੜ ਦਿਸਣ ਲੱਗ ਪੈਂਦਾ ਆਖੋ ਸਾਧਨਾ ਰਿਸ਼ਤੇਦਾਰੀ ਬਣਾਤੀ ਨਾ ਉਦੋਂ ਪਹਿਲਾਂ ਤੇ ਇੱਕ ਬੰਦਾ ਹੀ ਦਿਸਦਾ ਸੀ ਜਦੋਂ ਘਰ ਵਾਲੀ ਨੇ ਦੱਸਿਆ ਵੀ ਮੇਰਾ ਮਾਸੜ ਹੈ ਸੱਕਾ ਫਿਰ ਘਰ ਵਾਲਾ ਵੀ ਜਦੋਂ ਮਿਲੇਗਾ ਉਹਨੂੰ ਮਾਸੜ ਜੀ ਕਹੇਗਾ ਉਹਦੇ ਚੋਂ ਉਹਨੂੰ ਮਾਸੜ ਦਿਸਣ ਲੱਗ ਪੈਣਾ ਏਦਾਂ ਹੀ ਹੈ ਨਾ ਹੁਣ ਸਾਨੂੰ ਦਰਖਤ ਦਿਸਦੇ ਆ ਜਦੋਂ ਗੁਰੂ ਜੀ ਸਮਝਾ ਦੇਣਗੇ ਫਿਰ ਪਰਮਾਤਮਾ ਦਿਸੇਗਾ ਸਾਰਿਆਂ ਹੁਣ ਬੰਦੇ ਹੀ ਦਿਸਦੇ ਜਦੋਂ ਗੁਰੂ ਜੀ ਦੱਸਣਗੇ ਵੀ ਸਾਰਿਆਂ ਨਾਲ ਤੇਰੀ ਇਕਮਿਕਤਾ ਹੈ ਤੇਰਾ ਕਨੈਕਸ਼ਨ ਹੈ ਇਹਨਾਂ ਸਾਰਿਆਂ ਨਾਲ ਰੁੱਖ ਮਨੁੱਖ ਦਾ ਗਹਿਰਾ ਸੰਬੰਧ ਹੈ ਸਾਰਿਆਂ ਵਿੱਚ ਇੱਕੋ ਹੀ ਜੋਤ ਹੈ ਸਭ ਮੈਂ ਹੈ ਜੋਤ ਜੋਤ ਹੈ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਇੱਕ ਰੱਬ ਜੀ ਦੀ ਜੋਤ ਹੀ ਹੈ ਜਿਹੜੀ ਸਾਰਿਆਂ 'ਚ ਚਾਨਣ ਕਰਦੀ ਹੈ ਪਰਮਾਤਮਾ ਦਾ ਚਾਨਣ ਹੀ ਸਾਰਿਆਂ ਦੇ ਵਿੱਚ ਹੈ ਹੁਣ 50 ਭਾਂਡੇ ਭਰ ਕੇ ਪਾਣੀ ਦੇ ਰੱਖ ਦਿਓ ਚੰਦਰਮਾ ਸਾਰਿਆਂ ਭਾਂਡਿਆਂ 'ਚੋਂ ਦਿਸੇਗਾ ਉਹਦਾ ਜਿਹੜਾ ਪਰਛਾਵਾਂ ਹੈ ਉਹ ਤੇ ਸਾਰਿਆਂ ਭਾਂਡਿਆਂ 'ਚੋਂ ਦਿਸਣਾ ਵੀ ਇਹਦੇ 'ਚ ਵੀ ਚੰਦਰਮਾ ਇਹਦੇ 'ਚ ਵੀ ਚੰਦਰਮਾ ਇੱਕ ਹੀ ਹੈ ਉਹ ਪਰ ਜੇ ਸਾਰਿਆਂ ਦੇ ਵਿੱਚ ਵੇਖੀਏ ਤੇ ਅਨੇਕਾਂ ਰੂਪਾਂ 'ਚ ਥੋੜ੍ਹਾ ਜਿਹਾ ਪਹਿਰੇਦਾਰ ਵੀਰ ਨਾ ਅੱਧ ਜੇ ਦੇ ਥੋੜ੍ਹਾ ਜਿਹਾ ਹੋਰ ਪਿੱਛੇ 20 ਕੁ ਫੁੱਟ ਪਿੱਛੇ ਪਏ 25-30 ਕੁ ਫੁੱਟ ਪਿੱਛੇ ਪਏ ਆਉਣ ਵਾਲਿਆਂ ਨੂੰ ਹੁਣ ਉੱਥੇ ਹੀ ਪਾਇਓ ਤਕੜੇ ਹੋ ਕੇ ਬੈਠੇ ਹੋ ਰਾਹ ਵਿੱਚ ਆਉਣ ਵਾਲਿਆਂ ਨੂੰ ਬੇਨਤੀ ਕਰਕੇ ਉੱਥੇ ਹੀ ਪਾ ਦਿਆ ਕਰਿਓ ਲਓ ਜੀ ਜਿੰਨੇ ਕੁ ਆਪਾਂ ਬੈਠੇ ਹਾਂ ਹੁਣ ਆਪਾਂ ਹਿੱਲਣਾ ਨਹੀਂ ਧਿਆਨ ਨਹੀਂ ਹਿੱਲਣ ਦੇਣਾ ਸਰੀਰ ਤੇ ਚਲੋ ਆਸਾ ਪਾਸਾ ਹੋ ਜਾਂਦਾ ਇੱਧਰ ਇੱਧਰ ਹੋ ਜਾਓ ਕੋਈ ਨਹੀਂ ਪਰ ਮਨ ਨਾ ਹਿੱਲਣ ਦਿਓ ਅੰਦਰਲਾ ਨਾ ਹਿੱਲੇ ਬਾਹਰੋਂ ਕੋਈ ਨਹੀਂ ਸਰੀਰ ਮਨ ਕਾਇਮ ਰੱਖਿਓ ਹਿੱਲੇ ਨਾ ਜੋ ਵਿਚਾਰ ਚੱਲਦੀ ਹੈ ਉਹਦੇ ਤੋਂ ਨਾ ਹਿੱਲੇ ਧਿਆਨ ਨਾਲ ਸੁਣਿਓ ਹਾਂਜੀ ਜੋ ਆਪਾਂ ਗੱਲ ਕਰ ਰਹੇ ਸੀ ਵੀ ਪਰਮਾਤਮਾ ਹਰ ਜਗ੍ਹਾ ਹੈ ਮਾਲਕ ਹਰ ਜਗ੍ਹਾ ਹੈ ਉਹਨੂੰ ਫੀਲ ਕਿਵੇਂ ਕਰੀਏ ਉਹਦੇ ਨਾਲ ਕਨੈਕਸ਼ਨ ਕਿਵੇਂ ਬਣੇ ਕੋਈ ਤਰੀਕਾ ਹੈ ਦਰਗਾਹ ਹਰ ਜਗ੍ਹਾ ਹੈ ਪਰ ਮੇਰੀ ਸੁਰਤ ਕਿਵੇਂ ਜਾਵੇ ਹੁਣ ਸਵਾਲ ਤੇ ਇਹ ਹੈ ਨਾ ਜੀ ਵੀ ਪਰਮਾਤਮਾ ਮਾਲਕ ਹਰ ਜਗ੍ਹਾ ਹੈ ਪਰ ਮੇਰੀ ਸੁਰਤ ਉਹਦੀ ਦਰਗਾਹ ਵਿੱਚ ਕਿਵੇਂ ਜਾਵੇ ਸਵਾਲ ਤੇ ਇਹ ਹੈ ਹੁਣ ਉਹਦੇ ਵਾਸਤੇ ਆਪਾਂ ਫਿਰ ਰੋਜ਼ ਪੜ੍ਹਦੇ ਹਾਂ ਵੇਖੋ ਕਹਿੰਦੇ ਬਿਲਕੁਲ ਤੇਰੀ ਤੂੰ ਦਰਗਾਹ 'ਚ ਜਾ ਸਕਦਾ ਜੇ ਏਦਾਂ ਕਰ ਲਵੇਂ ਕਿਵੇਂ ਪੜ੍ਹੋ ਅੰਤਰ ਗੁਰਿਆ ਪੂਰਾ ਪੜ੍ਹ ਦਿਓ ਅੰਤਰ ਗੁਰਿਆ
ਅੰਤਰ ਗੁਰ ਆਰਾਧਨਾ ਵਾ ਵਾ ਜਿਹਵਾ ਜਪ ਗੁਰ ਨਾ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾ
ਜੇ ਆਹ ਕੰਮ ਆਪਾਂ ਲੱਗ ਪਏ ਕਰਨ ਫਿਰ ਕੀ ਹੋਏਗਾ ਪੜੋ
ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਕਹੋ ਨਾਨਕ ਕਿਰਪਾ ਕਰੇ ਜਿਸਨੋਂ ਇਹ ਵਥ ਦੇ ਜਗ ਮਹਿ ਉਤਮ ਕਾਂਡੀਏ ਵਿਰਲੇ ਕੇ
ਹਾਂਜੀ ਕਿੰਨਾ ਸੌਖਾ ਤਰੀਕਾ ਸਾਨੂੰ ਗੁਰੂ ਜੀ ਦੱਸਦੇ ਨੇ ਰੋਜ਼ ਵੀ ਇਦਾਂ ਕਰਿਆ ਕਰੋ ਆਹ ਕੰਮ ਸ਼ੁਰੂ ਕਰੋ ਅੰਦਰ ਇਦਾਂ ਇਦਾਂ ਚੱਲਣਾ ਚਾਹੀਦਾ ਸਾਡੇ ਵੀ ਗੁਰੂ ਇਦਾਂ ਗੁਰੂ ਜੀ ਅੰਤਰ ਗੁਰ ਆਰਾਧਨਾ ਕੀ ਹੁੰਦਾ ਹੈ ਜਿਵੇਂ ਜਿਵੇਂ ਬੱਚਾ ਇਦਾਂ ਚੇਤਾ ਰੱਖੇ ਵੀ ਮੇਰਾ ਟੀਚਰ ਇਦਾਂ ਸਮਝਾਉਂਦਾ ਮੇਰਾ ਟੀਚਰ ਇਦਾਂ ਸਮਝਾਉਂਦਾ ਮੇਰਾ ਟੀਚਰ ਇਦਾਂ ਸਮਝਾਉਂਦਾ ਸਾਡੇ ਦਿਮਾਗ 'ਚ ਇਦਾਂ ਚੱਲਣਾ ਚਾਹੀਦਾ ਵੀ ਆਪਣੇ ਗੁਰੂ ਜੀ ਇਦਾਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ 'ਚ ਆਹ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਇਦਾਂ ਲਿਖਿਆ ਗੁਰੂ ਜੀ ਇਦਾਂ ਕਹਿੰਦੇ ਆ ਆਪਣੇ ਗੁਰੂ ਜੀ ਇਦਾਂ ਕਹਿੰਦੇ ਆ ਇਦਾਂ ਚੱਲਣਾ ਚਾਹੀਦਾ ਸਾਡੇ ਅੰਤਰ ਗੁਰ ਆਰਾਧਨਾ ਆਰਾਧਦੇ ਰਹੀਏ ਚੇਤੇ ਰੱਖੀਏ ਤੇ ਜਿਹਵਾ ਜਪ ਗੁਰ ਨਾਉ ਜੀਵ ਤੋਂ ਵੀ ਯਾਦ ਰੱਖੀਏ ਜੀਵ ਨਾਲ ਵੀ ਸੱਚ ਬੋਲੀਏ ਗੁਰੂ ਜੀ ਦੇ ਬਚਨਾਂ ਮੁਤਾਬਕ ਬੋਲੀਏ ਜੋ ਗੁਰੂ ਜੀ ਕਹਿੰਦੇ ਨੇ ਨੇਤਰੀ ਸਤਿਗੁਰ ਵੇਖਣਾ ਉਸ ਸੱਚੇ ਮਾਲਕ ਨੂੰ ਸਾਰਿਆਂ ਦੇ ਵਿੱਚ ਵੇਖੀਏ ਜਿਵੇਂ ਗੁਰੂ ਜੀ ਨੇ ਦੱਸਿਆ ਉਵੇਂ ਵੇਖੀਏ ਸਤਿਗੁਰੂ ਜਿਵੇਂ ਦੱਸਦੇ ਆ ਉਵੇਂ ਵੇਖੀਏ ਕਿਵੇਂ ਜਿਵੇਂ ਧੀਆਂ ਭੈਣਾਂ ਵੱਲ ਵੇਖਣਾ ਮਾੜਾ ਨਹੀਂ ਇੱਦਾਂ ਵੇਖਣਾ ਹੈ ਮੇਰੀ ਭੈਣ ਵਰਗੀ ਹੈ ਮੇਰੀ ਮਾਂ ਵਰਗੀ ਹੈ ਮੇਰੀ ਭੈਣ ਵਰਗੀ ਹੈ ਭਾਵ ਵੇਖਣਾ ਮਾੜਾ ਨਹੀਂ ਪਰ ਭਾਵ ਮਾੜੇ ਵਿੱਚ ਨਹੀਂ ਵੇਖਣਾ ਵੇਖਣਾ ਨਹੀਂ ਮਾੜਾ ਇੰਟੈਂਸ਼ਨ ਕੀ ਹੈ ਤੇਰੀ ਅੰਦਰ ਕੀ ਚੱਲਦਾ ਉਦੋਂ ਦੇਖ ਪਰਾਈਆਂ ਚੰਗੀਆਂ ਵੇਖੋ ਵੇਖਣਾ ਤਾਂ ਨਹੀਂ ਮਾੜਾ ਪਰ ਮਾਵਾਂ ਭੈਣਾਂ ਧੀਆਂ ਜਾਣਾ ਵੇਖਣਾ ਹੈ ਪਰ ਭਾਵ ਚੰਗਾ ਰੱਖਣਾ ਹੈ ਅੰਦਰ ਨੇਤਰੀ ਸਤਿਗੁਰ ਵੇਖਣਾ ਉਵੇਂ ਵੇਖੋ ਜਿਵੇਂ ਸਤਿਗੁਰੂ ਦੱਸਦੇ ਆ ਸਤਿਗੁਰੂ ਜੀ ਨੇ ਕੀ ਦੱਸਿਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋ ਹਰ ਬਿਨ ਅਵਰ ਨਾ ਦੇਖੋ ਕੰਨਾਂ ਨਾਲ ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ ਜਿਹੜੇ ਪਹਿਰੇਦਾਰ ਵੀਰ ਨੇ ਨਾ ਕਿਰਪਾ ਕਰੋ ਇੱਕ ਵੀ ਪਿੱਛੇ ਜਿਹੜੇ ਤੁਸੀਂ ਲਾਈਨ ਬਣਾ ਲਓ ਪਿੱਛੇ ਜਿਹੜਾ ਕੋਈ ਆਵੇ ਹੁਣ ਉੱਥੇ ਹੀ ਭਾਈ ਚਲੋ ਧਿਆਨ ਸਾਰਿਆਂ ਦਾ ਫਿਰ ਉੱਧਰ ਜਾਂਦਾ ਜਿਹੜੇ ਪਹਿਰੇਦਾਰ ਬੈਠੇ ਹੋ ਨਾ ਵੀਰ ਜਿਹੜੇ ਪਹਿਰੇਦਾਰ ਆ ਲਾਈਨ ਬਣਾਓ ਪੂਰੀ ਲੰਬੀ ਲਾਈਨ ਬਣਾ ਲਓ ਆਉਣ ਵਾਲਿਆਂ ਨੂੰ ਉੱਥੇ ਹੀ ਪਾਇਆ ਕਰੋ ਥੋੜ੍ਹਾ ਜਿਹਾ ਹੋਰ ਪਿੱਛੇ ਹੋ ਜਾਓ ਹੋਰ ਚਲੇ ਜਾਓ ਦੋ ਚਾਰ ਜਣੇ ਪਿੱਛੇ ਪਹਿਰੇਦਾਰ ਹੋਰ ਜਾਓ ਉੱਠ ਕੇ ਉੱਥੇ ਲੋੜ ਹੈ ਉੱਥੋਂ ਫਿਰ ਸੰਗਤ ਦੇ ਅੱਗੇ ਤੱਕ ਫਿਰ ਉਹੀ ਧਿਆਨ ਹਿੱਲੀ ਜਾਂਦਾ ਆਉਣ ਵਾਲਿਆਂ ਨੂੰ ਉੱਥੇ ਭਾਈ ਜਾਇਓ ਪਹਿਰੇਦਾਰ ਵੀਰੋ ਆਉਣ ਵਾਲਿਆਂ ਨੂੰ ਉੱਥੇ ਹੀ ਬਿਠਾਈ ਜਾਇਓ ਲਓ ਹੁਣ ਸਾਰੇ ਬਹਿ ਜਾਓ ਖੜੇ ਨਹੀਂ ਹੋਣਾ ਪਹਿਰੇਦਾਰ ਵੀ ਬਹਿ ਜਾਣ ਸਾਰੇ ਕੋਈ ਖੜੇ ਨਾ ਰਿਹੋ ਸਾਰੇ ਕਿਰਪਾ ਕਰਕੇ ਸਜੋ ਬਈ ਖੜੇ ਨਹੀਂ ਹੋਣਾ ਕਿਸੇ ਹਾਂਜੀ ਹੁਣ ਨਾ ਹਿੱਲਿਓ ਬਈ ਨਮਸਕਾਰ ਅਸੀਂ ਜਿੱਥੇ ਵੀ ਕਿਤੇ ਖੜੇ ਹਾਂ ਨਮਸਕਾਰ ਕਰ ਲਈਦੀ ਹੈ ਹਰਦਵਾਨ ਜੀ ਦੱਸ ਦਈਦਾ ਵੀ ਇੱਥੋਂ 20 ਫੁੱਟ ਤੋਂ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ 20 ਫੁੱਟ ਤੋਂ ਮੱਥਾ ਟੇਕਦੇ ਹਾਂ ਨਮਸਕਾਰ ਤੇ ਦੂਰੋਂ ਹੀ ਕਰਦੇ ਹਾਂ ਜੇ ਵਿਛਾਈ ਪ੍ਰਬੰਧਕਾਂ ਨੇ ਉਹ ਉੱਥੇ ਤੱਕ ਕੀਤੀ ਹੋਵੇ 50 ਫੁੱਟ ਤੇ ਫਿਰ ਉੱਥੋਂ ਵੀ ਮੱਥਾ ਟੇਕ ਜਾਂਦਾ ਸੀ ਮੰਨਦੇ ਹੀ ਹਾਂ ਵੀ ਟਿਕ ਗਿਆ ਪ੍ਰੇਮ ਭੇਟਾ ਬਾਅਦ 'ਚ ਰੱਖ ਲਓ ਮੱਥਾ ਜਿੱਥੇ ਕਿਤੇ ਕੋਈ ਖੜਾ ਹੈ ਉੱਥੇ ਹੀ ਸ਼ਰਧਾ ਨਾਲ ਟੇਕੇ ਅਸਲ ਵਿੱਚ ਤੇ ਆਪਣੇ ਆਪ ਨੂੰ ਭੇਟ ਕਰਨਾ ਮੱਥਾ ਟੇਕਣਾ ਹੈ ਅਸਲ ਵਿੱਚ ਦੱਸੋ ਵੀ ਟੀਚਰ ਆਵੇ ਤੇ ਸਾਰੇ ਸਟੂਡੈਂਟ ਖੜੇ ਹੋ ਜਾਣ ਇਹ ਸਤਿਕਾਰ ਹੈ ਕਿ ਜੋ ਪੜ੍ਹਾਉਂਦਾ ਉਹ ਪੜ੍ਹੇ ਉਹ ਸਤਿਕਾਰ ਹੈ ਅਸਲ ਜੋ ਗੁਰੂ ਜੀ ਪੜ੍ਹਾਉਂਦੇ ਆ ਆਪਾਂ ਉਹ ਪੜ੍ਹਾਈ ਕਰੀਏ ਅਸਲ ਸਤਿਕਾਰ ਤੇ ਇਹ ਹੈ ਗੁਰੂ ਜੀ ਦਾ ਵੀ ਆਪਾਂ ਗੁਰੂ ਜੀ ਦੇ ਕਹਿਣੇ 'ਚ ਚੱਲੀਏ ਉਦਾਂ ਪਿਓ ਨੂੰ ਗੋਡੀ ਹੱਥ ਲਾਵੇ ਪਿਤਾ ਜੀ ਮੈਂ ਮੱਥਾ ਟੇਕਦਾ ਬਾਪੂ ਜੀ ਐਦਾਂ ਪੈਰਾਂ ਨੂੰ ਰੋਜ਼ ਹੱਥ ਲਾਵੇ ਜਦੋਂ ਬਾਪੂ ਕਹੇ ਪਾਣੀ ਦਾ ਗਲਾਸ ਲਿਆ ਮੇਰੇ ਕੋਲ ਵੇਲ ਨਹੀਂ ਮੈਂ ਨਹੀਂ ਲਿਆ ਸਕਦਾ ਫਿਰ ਕਾਹਦਾ ਸਤਿਕਾਰ ਕਰਦਾ ਉਹ ਇਹਦਾ ਮਤਲਬ ਬੰਦਾ ਪਖੰਡ ਕਰਦਾ ਆ ਉਹ ਸਤਨਾਮ ਇਸ ਟੌਪਿਕ ਤੇ ਇੱਕ ਮਿੰਟ ਰੁਕ ਕੇ ਗੱਲ ਨੂੰ ਸਮਝ ਲਿਓ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸੀਸ ਨਵਾਉਣਾ ਹੈ ਇਹਦਾ ਅਰਥ ਇਹ ਨਾ ਸਮਝ ਲੈਣਾ ਵੀ ਮੱਥਾ ਨਹੀਂ ਟੇਕਣਾ ਮੱਥਾ ਟੇਕਣਾ ਚਾਹੀਦਾ ਨਮਸਕਾਰ ਕਰਨੀ ਚਾਹੀਦੀ ਹੈ ਪਰ ਜੇ ਅੰਦਰ ਕਪਟ ਹੋਵੇ ਫਿਰ ਗੁਰੂ ਜੀ ਨੇ ਇਦਾਂ ਵੀ ਲਿਖਿਆ ਵੀ ਸੀਸ ਨਵਾਇਆ ਕਿਆ ਜਰੀਦਾ ਕੁਸੁੱਦਾ ਜੇ ਅੰਦਰ ਤੇਰੇ ਕਪਟ ਹੈ ਤੇ ਫਿਰ ਕੱਲੇ ਮੱਥੇ ਟੇਕਣ ਦਾ ਵੀ ਕੀ ਫਾਇਦਾ ਜੇ ਮੱਥੇ ਵੀ ਟੇਕਣਾ ਹੈ ਤੇ ਜਵਾਬ ਵੀ ਦੇਣਾ ਸਲਾਮ ਜਵਾਬ ਦੋਵੇਂ ਕਰੇ ਕਹਿੰਦੇ ਮੱਥੇ ਵੀ ਟੇਕਦਾ ਸਲਾਮਾਂ ਵੀ ਕਰਨਾ ਤੇ ਜਵਾਬ ਵੀ ਦੇ ਦੇਣਾ ਉਧਰੋਂ ਤੇ ਮੱਥੇ ਟੇਕੀ ਜਾਂਦਾ ਜਦੋਂ ਗੁਰੂ ਜੀ ਕਹਿੰਦੇ ਨੇ ਵੀ ਆਹ ਕੰਮ ਕਰਨਾ ਨਹੀਂ ਆਹ ਕੰਮ ਗਲਤ ਹੈ ਉਦੋਂ ਜਦੋਂ ਮੰਨਣ ਦੀ ਵਾਰੀ ਆਉਂਦੀ ਹੈ ਉਦੋਂ ਜਵਾਬ ਵੀ ਦੇ ਦੇਣਾ ਫਿਰ ਮੁੱਢੋਂ ਖੁੱਥਾ ਜਾਏ ਇਹੋ ਜਿਹੇ ਜਿਹੜੇ ਬੰਦੇ ਐ ਉਹ ਤੇ ਸਮਝ ਲਓ ਵੀ ਜੜੋਂ ਹੀ ਹਿੱਲੇ ਪਏ ਐ ਜੀ ਸ਼ੁਰੂ ਹੀ ਜਿਹੜੀ ਚੀਜ਼ ਸ਼ੁਰੂ ਵਾਲੀ ਵੀ ਗਲਤ ਹੈ ਉਹਨਾਂ ਦੀ ਤੇ ਜਿਹੜੇ ਬੰਦੇ ਸਲਾਮਾਂ ਵੀ ਕਰਦੇ ਐ ਤੇ ਜਵਾਬ ਵੀ ਦੇ ਦਿੰਦੇ ਐ ਮੱਥੇ ਵੀ ਟੇਕਦੇ ਐ ਤੇ ਗੱਲ ਵੀ ਕੋਈ ਨਹੀਂ ਮੰਨਦੇ ਸਾਡਾ ਬਹੁਤਿਆਂ ਦਾ ਹਾਲ ਇਦਾਂ ਦਾ ਹੀ ਹੈ ਜੀ ਨਮਸਕਾਰਾਂ ਵੀ ਕਰਦੇ ਐ ਜਦੋਂ ਗੁਰੂ ਜੀ ਦਾ ਬਚਨ ਆਉਂਦਾ ਵੀ ਆਹ ਬਚਨ ਕਹਿੰਦੇ ਰਹਿਣ ਦਿਓ ਆਹ ਨਹੀਂ ਆਪਣੇ ਪਿੰਡਾਂ ਵਿੱਚ ਵੇਖ ਲਓ ਕੋਈ ਬੰਦਾ ਕਵੇ ਵੀ ਗੁਰਬਾਣੀ ਦੀ ਸੱਚੀ ਕਥਾ ਸੁਣਾਏਗਾ ਕਹਿਣਗੇ ਰਹਿਣ ਦਿਓ ਪਿੰਡ 'ਚ ਪਾਰਟੀ ਬਾਜੀ ਬਣ ਜੂ ਆਖੋ ਸਤਨਾਮ ਕਿਹੜੀ ਕਥਾ ਕਿਹੜੀ ਸੁਣਾਓਗੇ ਕਥਾ ਲੜਾਈ ਪੈ ਜੂ ਪਿੰਡ 'ਚ ਝਗੜਾ ਖੜਾ ਹੋ ਜੂ ਬਾਬਾ ਤੇ ਬਹੁਤ ਕੁਛ ਕਹਿੰਦਾ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਕੁਛ ਲਿਖਿਆ ਹੁਣ ਸਾਰਾ ਨਹੀਂ ਸੁਣਾਉਣਾ ਪੰਡਤਾਂ ਦਾ ਪੰਡਤ ਕਥਾ ਕਰਿਆ ਕਰੇ ਇੱਕ ਰੋਜ਼ ਦੁਕਾਨ ਛੋਟੀ ਜੀ ਬਣਾਈ ਹੋਈ ਸੀ ਉਹ ਜਾਇਆ ਕਰੇ ਕਥਾ ਸੁਣ ਇੱਕ ਦਿਨ ਬੱਚੇ ਨੂੰ ਕੰਮ ਪੈ ਗਿਆ ਬੱਚਾ ਬੁਲਾਉਣ ਗਿਆ ਪਾਪਾ ਆ ਜਾ ਘਰ ਨੂੰ ਉਹਦਾ ਪਿਤਾ ਕਥਾ ਸੁਣੇ ਤੇ ਪੰਡਤ ਕਵੇ ਗਊ ਮਾਤਾ ਦੀ ਸੇਵਾ ਕਰਿਆ ਕਰੋ ਗਊ ਦਾ ਸਤਿਕਾਰ ਕਰਨਾ ਹੈ ਗਊ ਨੂੰ ਰੋਟੀ ਆਟਾ ਪਾਇਆ ਕਰੋ ਗਊ ਨੂੰ ਪੇੜਾ ਕਹਿੰਦਾ ਹੀ ਨਹੀਂ ਚਲੋ ਕਈ ਲੋਕੀ ਗਊ ਨੂੰ ਮਾਂ ਮੰਨਦੇ ਨੇ ਕਈ ਮੰਨਦੇ ਨੇ ਵੀ ਗਊ ਵੀ ਮਾਤਾ ਹੁੰਦੀ ਹੈ ਆਪਣੇ ਧਰਮ ਵਿੱਚ ਨਹੀਂ ਮੰਨਿਆ ਜਾਂਦਾ ਕਿਉਂਕਿ ਆਪਣੇ ਉੱਥੇ ਲੌਜੀਕ ਲੱਗਣਾ ਹੈ ਕਿ ਪਸ਼ੂ ਬੰਦੇ ਦੀ ਮਾਂ ਨਹੀਂ ਹੋ ਸਕਦੀ ਪਸ਼ੂ ਬੰਦੇ ਦੀ ਮਾਂ ਨਹੀਂ ਹੋ ਸਕਦੀ ਪਰ ਹਾਂ ਉਹ ਗੱਲ ਵੱਖ ਹੈ ਵੀ ਬਿਜਲੀ ਦੇ ਬਿੱਲ ਤੇ ਗਊ ਟੈਕਸ ਲੱਗ ਕੇ ਸਾਨੂੰ ਸਾਰਿਆਂ ਨੂੰ ਆਉਂਦਾ ਆਖੋ ਸਤਨਾਮ ਵਿੱਚ ਦੀ ਇਸ਼ਾਰਾ ਕਰ ਦੇਣਾ ਚਾਹੀਦਾ ਗੱਲ ਪਕੜਿਓ ਸਾਰੇ ਬਿਜਲੀ ਦੇ ਬਿੱਲ ਵੇਖਿਓ ਤੇ ਲਿਖਿਆ ਗਊ ਟੈਕਸ ਟੈਕਸ ਲੱਗਦਾ ਕਿਉਂਕਿ ਜਿਹੜੇ ਬੰਦਿਆਂ ਦੀ ਇਹ ਸੋਚ ਹੈ ਉੱਤੇ ਤੇ ਉਹੀ ਨੇ ਆਪਾਂ ਮੰਨੀਏ ਨਾ ਮੰਨੀਏ ਉਹ ਤੇ ਮੰਨਦੇ ਨੇ ਉਹ ਕਹਿੰਦੇ ਵੀ ਅਸੀਂ ਮੰਨਦੇ ਹਾਂ ਤੁਹਾਨੂੰ ਵੀ ਮੰਨਣਾ ਹੀ ਪੈਣਾ ਆਖੋ ਸਤਨਾਮ ਵੀ ਜੇ ਸਾਡੀ ਮਾਂ ਤਾਂ ਤੁਹਾਨੂੰ ਵੀ ਮੰਨਣਾ ਹੀ ਪੈਣਾ ਅਸੀਂ ਮੰਨਦੇ ਹਾਂ ਜਦੋਂ ਤੁਸੀਂ ਕੌਣ ਹੋ ਨਾ ਮੰਨਣ ਵਾਲੇ ਵੇਖੋ ਤੁਸੀਂ ਕੌਣ ਹੋ ਨਾ ਮੰਨਣ ਵਾਲੇ ਵੇਖਿਆ ਨਾ ਬਿਜਲੀ ਦਾ ਬਿੱਲ ਪੜ੍ਹਿਓ ਕਿਤੇ ਲਿਖਿਆ ਨਾ ਮੈਂ ਖੁਦ ਪੜ੍ਹਿਆ ਕਿਸੇ ਦਾ ਬਿੱਲ ਕਿਸੇ ਦੇ ਘਰ ਮੈਂ ਕਿਹਾ ਵਿਖਾਏ ਜ਼ਰਾ ਮੈਂ ਪੜ੍ਹਿਆ ਮੈਂ ਬਰੀਕ ਬਰੀਕ ਜਿਹੇ ਅੱਖਰਾਂ 'ਚ ਲਿਖਿਆ ਹੁੰਦਾ ਉਹਦਾ ਚਲੋ ਜੋ ਬੇਨਤੀ ਕਰਦਾ ਸੀ ਉਹਨੂੰ ਸਮਝੋ ਕਿ ਗਊ ਨੂੰ ਕਈ ਲੋਕ ਮਾਤਾ ਮੰਨਦੇ ਆ ਹਾਂ ਪੰਡਿਤ ਉਹ ਕਥਾ ਸੁਣਨ ਗਿਆ ਪੰਡਿਤ ਕਥਾ ਕਰਦਾ ਵੀ ਗਊ ਮਾਤਾ ਨੂੰ ਪੇੜਾ ਪਾਇਆ ਕਰੋ ਜੀ ਆਟਾ ਪਾ ਦਿਆ ਕਰੋ ਉਹ ਬੱਚਾ ਸੱਦਣ ਚਲਿਆ ਗਿਆ ਆਪਣੇ ਪਿਓ ਨੂੰ ਕਹਿੰਦਾ ਪਿਤਾ ਜੀ ਆ ਜਾਓ ਛੇਤੀ ਉਹ ਗਾਂਹ ਕਥਾ ਕਰੇ ਉਹ ਕਹਿੰਦਾ ਗੱਲਾਂ ਤੇ ਪੰਡਿਤ ਵਧੀਆ ਕਰਦੇ ਜਦੋਂ ਘਰ ਮੁੜ ਉਹ ਕਹਿੰਦਾ ਚੱਲ ਚੱਲ ਮੈਂ ਆਇਆ ਮਗਰ ਹੀ ਤੇਰੇ ਤੂੰ ਚੱਲ ਮੈਂ ਕਥਾ ਪੂਰੀ ਹੋ ਲੈਣ ਦੇ ਮੈਂ ਆਇਆ ਬਸ ਉਹ ਗਿਆ ਜਾਂਦਿਆਂ ਨੂੰ ਗਾਂ ਉਹ ਬੋਰੀ ਦੇ ਵਿੱਚ ਮੂੰਹ ਪਾਈ ਬੈਠੀ ਆਟੇ ਵਾਲੀ ਉਹ ਕਹਿੰਦਾ ਖਾ ਲੈਣ ਦਿਓ ਪੰਡਿਤ ਜੀ ਤੇ ਸਮਝਾ ਹੀ ਰਹੇ ਸੀ ਹੁਣ ਜੇ ਬੱਚੇ ਨੇ ਰੋਕਿਆ ਨਹੀਂ ਪਿਓ ਆਇਆ ਉਹਨੇ ਡਾਂਗ ਚੁੱਕ ਲਈ ਮਾਰ ਮਾਰ ਕੇ ਗਾਂ ਦੇ ਲਾਸ਼ਾਂ ਪਾਤੀਆਂ ਬਹੁਤ ਮਾਰਿਆ ਗਾਂ ਨੂੰ ਕਹਿੰਦਾ ਪਿਤਾ ਜੀ ਆ ਪੰਡਿਤ ਜੀ ਦੀ ਗੱਲ ਤੇ ਆਪਾਂ ਹੁਣ ਸੁਣ ਕੇ ਆਏ ਹਾਂ ਵੀ ਸੇਵਾ ਕਰਿਆ ਕਰੋ ਆਟਾ ਪਾਇਆ ਕਰੋ ਗਊ ਮਾਤਾ ਹੁੰਦੀ ਹੈ ਉਹ ਕਹਿੰਦਾ ਬਹੁਤ ਕਥਾ ਬਥੇਰੀ ਸੁਣੀ ਦੀ ਹੈ, ਸਾਰੀਆਂ ਨਹੀਂ ਮੰਨੀ ਦੀਆਂ, ਸਾਰੀਆਂ ਮੰਨਣ ਲੱਗੇਗਾ ਘਰ ਲੁਟਾ ਦੇਗਾ ਆਖੋ ਸਤਨਾਮ। ਇਹ ਪੰਡਤ ਬਹੁਤ ਕੁਝ ਕਹਿੰਦੇ ਹੁੰਦੇ ਨੇ ਇਹਨਾਂ ਦੀਆਂ ਸਾਰੀਆਂ ਨਹੀਂ ਮੰਨੀ ਦੀਆਂ। ਸਾਡਾ ਹਾਲ ਇਹ ਹੈ ਜੀ, ਆਪਾਂ ਵੀ ਇਦਾਂ ਦੇ ਹਾਂ ਵੀ ਸਾਰੀਆਂ ਨਹੀਂ ਮੰਨੀ ਦੀਆਂ। ਪਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਗੁਰੂ ਗ੍ਰੰਥ ਸਾਹਿਬ 'ਚ ਇੱਥੇ ਜਬਲੀਆਂ ਜੀਆਂ ਨੇ ਵੀ ਐਵੇਂ ਛੱਡ ਦਿੱਤੀਆਂ। ਹਰ ਗੱਲ ਇੰਨੀ ਪਿਆਰੀ ਹੈ, ਧੱਕੇ ਨਾਲ ਹੀ ਮੰਨਣ ਨੂੰ ਜੀ ਕਰਦਾ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਮੁਖੋ ਹਰ ਗੱਲ ਹੀ ਇੰਨੀ ਪਿਆਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਵੀ ਜੀ ਕਰਦਾ ਮੰਨਣ ਨੂੰ। ਮੈਂ ਕਹਿੰਦਾ ਧਿਆਨ ਨਾਲ ਪੜ੍ਹਿਓ, ਮਨਾ ਕੇ ਹਟਦੇ ਨੇ, ਕਰੀਏ ਕੀ, ਇਹ ਮਨਾ ਕੇ ਹਟਦੇ ਨੇ। ਇਹਨਾਂ ਦੀ ਗੱਲ ਮੰਨਣ ਨੂੰ ਜੀ ਕਰਦਾ ਹੈ, ਗੱਲ ਹੀ ਇੰਨੀ ਦਲੀਲ ਨਾਲ ਕਰਦੇ ਨੇ, ਜਵਾਬ ਹੀ ਨਹੀਂ ਦੇ ਹੁੰਦਾ, ਇਹਨਾਂ ਅੱਗੇ ਬੋਲੇ ਕਿਹੜਾ। ਸੋ ਗੁਰਬਾਣੀ ਦੀ ਕਥਾ ਸੁਣਨੀ ਪੜ੍ਹਨੀ ਚਾਹੀਦੀ ਹੈ ਜਿਹਦੇ ਕਰਕੇ ਸਾਡਾ ਭਲਾ ਹੋਵੇ। ਪਰ ਬਹੁਤੇ ਸਾਡਾ ਬਹੁਤੇ ਸਮਾਜ ਦਾ ਸਾਡਾ ਹਾਲ ਇਹੋ ਹੀ ਹੈ, ਸੁਣੀ ਜਾਂਦੇ ਆ ਮੰਨਦੇ ਕੋਈ ਨਹੀਂ। ਪਰ ਹੁਣ ਜੇ ਦਵਾਈ ਲੱਗੇ ਹੀ ਨਾ, ਆਪਾਂ ਕਈ ਵਾਰੀ ਕਹਿੰਦੇ ਆ ਨਾ ਵੀ ਡਾਕਟਰ ਸਾਹਿਬ ਮੈਂ ਨਹੀਂ, ਮੇਰੇ ਤੇ ਫਾਇਦਾ ਹੀ ਕੋਈ ਨਹੀਂ ਹੋਇਆ, ਪੈਸੇ ਵੀ ਲੱਗ ਗਏ, ਦਵਾਈ ਕੋਈ ਲੱਗੀ ਨਹੀਂ। ਇਸੇ ਤਰ੍ਹਾਂ ਜੇ ਬਾਣੀ ਸਾਡੇ ਮਨ ਨੂੰ ਲੱਗੀ ਹੋਈ ਨਾ, ਗੁਰੂ ਦਾ ਬਚਨ ਸਾਡੇ ਮਨ ਨੂੰ ਲੱਗਿਆ ਹੀ ਨਾ, ਤੇ ਸਾਡਾ ਇਲਾਜ ਕਿਵੇਂ ਹੋਏਗਾ। ਗੁਰਬਾਣੀ ਸਾਡੇ ਮਨ ਨੂੰ ਲੱਗੇ, ਸਾਡੇ ਅੰਦਰ ਤੱਕ ਸੱਟ ਵੱਜੇ ਭਾਈ, ਸਾਡਾ ਅੰਦਰ ਹਿੱਲਣਾ ਚਾਹੀਦਾ। ਗੁਰੂ ਜੀ ਨੇ ਕਿਹਾ ਹੈ ਤੇ ਜੋ ਉਹਨੂੰ ਮੰਨ ਲੈ, ਮਨਾ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਮੰਨ ਲੈ, ਗੁਰ ਕੀ ਕਰਨੀ ਕਾਹੇ ਧਾਵੋ, ਜੋ ਗੁਰੂ ਜੀ ਕਹਿੰਦੇ ਆ ਮਨਾ ਚੁੱਪ ਕਰਕੇ ਮੰਨ ਲੈ, ਅੜੀ ਨਾ ਕਰ, ਮੱਥੇ ਵੀ ਟੇਕੀ ਜਾਂਦਾ, ਸਲਾਮਾਂ ਵੀ ਕਰਨਾ, ਜਵਾਬ ਵੀ ਦੇਣਾ, ਤੂੰ ਤੇ ਜੜੋਂ ਹੀ ਹਿੱਲ ਗਿਆ, ਤੇਰਾ ਤੇ ਮੋਢੀ ਹਿੱਲਿਆ ਪਿਆ, ਮੱਥੇ ਵੀ ਟੇਕਦਾ ਜਵਾਬ ਵੀ ਦਿੰਦਾ ਹੈ। ਸੋ ਗੱਲ ਇਹ ਚੱਲਦੀ ਸੀ ਵੀ ਮੱਥਾ ਅਸਲ ਵਿੱਚ ਮੱਥਾ ਟੇਕਣਾ ਇਹ ਹੈ ਵੀ ਜੋ ਗੁਰੂ ਜੀ ਕਹਿਣ ਉਹਨੂੰ ਮੰਨਣਾ ਹੈ। ਤੇ ਜੇ ਮਹਾਰਾਜ ਕਹਿੰਦੇ ਤੂੰ ਮੰਨਿਓ ਹੀ ਨਾ ਸਾਰੀ ਜ਼ਿੰਦਗੀ, ਫਿਰ ਸੀਸ ਨਵਾਇਆ ਕਿਆ ਥੀ ਹੈ, ਫਿਰ ਮੱਥਾ ਟੇਕਣ ਦਾ ਵੀ ਕਿਆ ਹੈ। ਹੁਣ ਜੇ ਕੋਈ ਬੰਦਾ ਮੇਰੀ ਇੰਨੀ ਗੱਲ ਰਿਕਾਰਡ ਕਰਕੇ ਲੈ ਜਾਏ ਵੀ ਇਹ ਕਹਿੰਦੇ ਨੇ ਜੀ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ, ਵੇਖੋ ਕਹਿਣਾ ਕੀ ਹੈ ਵੀ ਜੇ ਬਚਨ ਨਹੀਂ ਮੰਨਣਾ ਤੇ ਮੱਥਾ ਟੇਕਣ ਦਾ ਕੀ ਫਾਇਦਾ, ਇਹੀ ਹੈ ਵੀ ਜੇ ਬਚਨ ਹੀ ਨਹੀਂ ਮੰਨਣਾ ਤੇ ਮੱਥਾ ਟੇਕਣ ਦਾ। ਫਿਰ ਗੁਰਬਾਣੀ ਨੇ ਦੱਸਿਆ, ਗੁਰੂ ਜੀ ਕਹਿੰਦੇ ਆ ਵੀ ਤੇਰੇ ਮੱਥੇ ਟੇਕਣ ਨੂੰ ਕਿਆ ਹੈ ਭਾਈ, ਰਹਿਣ ਦਿਆ ਕਰ, ਜੇ ਤੂੰ ਬਚਨ ਹੀ ਤੇ ਮੰਨਣਾ ਹੀ ਨਹੀਂ ਕੋਈ, ਫਿਰ ਕੀ ਫਾਇਦਾ, ਫਿਰ ਕਿਉਂ ਧਰਮ ਦੇ ਨਾਂ ਤੇ ਫਾਰਮੈਲਿਟੀ ਕਰਦਾ ਹੈ, ਧਰਮ ਦੇ ਨਾਂ ਤੇ ਦਿਖਾਵੇ ਕਰਦਾ ਹੈ। ਓਏ ਬਾਹਰ ਦਿਖਾਵੇ ਚੱਲ ਜਾਂਦੇ ਹੈ, ਬਾਹਰ ਬੰਦਾ ਪਖੰਡ ਕਰ ਸਕਦਾ, ਦਿਖਾਵਾ ਕਰ ਸਕਦਾ ਹੈ, ਗੁਰੂ ਸਾਹਮਣੇ ਪਖੰਡ ਕਰਨ ਦਾ ਕੀ ਅਰਥ ਹੈ? ਆਪਾਂ ਆਪਣੇ ਗੁਰੂ ਜੀ ਸਾਹਮਣੇ ਕਿਉਂ ਪਖੰਡ ਕਰੀਏ ਭਾਈ? ਬਾਹਰ ਤੇ ਆਪਾਂ ਫਾਰਮੈਲਿਟੀ ਕਈ ਵਾਰੀ, ਹੁਣ ਸੁਣੋ, ਕਈ ਵਾਰੀ ਵੱਡੇ ਬੰਦੇ ਨੂੰ ਧੱਕੇ ਨਾਲ ਹੀ ਸਤਿ ਸ੍ਰੀ ਅਕਾਲ ਬੁਲਾਉਣੀ ਪੈ ਜਾਂਦੀ, ਜੀ ਨਹੀਂ ਕਰਦਾ ਹੁੰਦਾ। ਬਹੁਤ ਬੰਦੇ ਆਪਾਂ ਨੂੰ ਇਦਾਂ ਦੇ ਮਿਲਣਗੇ ਵੀ ਲੰਘਦਿਆਂ ਬੁਲਾਉਣਾ ਪੈਂਦਾ ਵੀ ਚੱਲ ਸਤਿ ਸ੍ਰੀ ਅਕਾਲ ਬੁਲਾ ਦਿਓ ਯਾਰ, ਜੀ ਤੇ ਕਰਦਾ ਨਹੀਂ। ਪਰ ਇਹ ਫਾਰਮੈਲਿਟੀ ਕਹਿੰਦੇ ਨੇ ਇਹਨੂੰ ਵੀ ਮਨ ਕਰੇ ਨਾ ਬੰਦਾ ਕਰੀ ਜਾਵੇ, ਉਹਨੂੰ ਕਹਿੰਦੇ ਫਾਰਮੈਲਿਟੀ। ਧਰਮ ਦੀ ਭਾਸ਼ਾ ਵਿੱਚ ਉਹਨੂੰ ਕਹਿੰਦੇ ਜੀ ਕਰਮ ਕਾਂਡ, ਧਰਮ ਦੀ ਭਾਸ਼ਾ ਵਿੱਚ ਕਹਿੰਦੇ ਆ ਜੀ ਕਰੇ ਨਾ ਤੇ ਕਰੀ ਜਾਈਏ, ਉਹ ਕਹਿੰਦੇ ਕਰਮ ਕਾਂਡ ਕਰਦਾ, ਬਸ ਦਿਖਾਵੇ ਜੇ ਕਰਦਾ ਤੇ ਦਿਖਾਵੇ ਬਾਅਦ ਚੱਲ ਜਾਂਦੇ ਆ ਜੀ। ਦੁਨੀਆਂ ਵਿੱਚ ਲੋਕੀ ਭੁਲੇਖਾ ਪੈ ਸਕਦਾ ਹੈ, ਪਰ ਧਰਮ ਦੀ ਦੁਨੀਆਂ ਵਿੱਚ ਭੁਲੇਖਾ ਨਹੀਂ ਪੈਂਦਾ। ਪਰਮਾਤਮਾ ਮਾਲਕ ਸਭ ਕੁਝ ਜਾਣਦਾ, ਉਹ ਦਿਲ ਦੀ ਜਾਣਦਾ ਹੈ, ਉਹਦੇ ਸਾਹਮਣੇ ਦਿਖਾਵਾ ਕਿ ਉੱਥੇ ਫਾਰਮੈਲਿਟੀ ਕਾਹਦੀ ਕਰਨੀ ਹੋਈ ਭਾਈ, ਉੱਥੇ ਤੇ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ, ਉਹ ਤੇ ਕੱਚੇ ਹੈ, ਮਨ ਵਿੱਚ ਕੁਝ ਹੋਰ ਹੋਵੇ ਮੁੱਖ ਵਿੱਚ ਕੁਝ ਹੋਰ ਹੋਵੇ ਉਹ ਪ੍ਰਵਾਨ ਨਹੀਂ ਹੁੰਦੇ। ਇਸ ਕਰਕੇ ਠੱਗੇ ਇਹ ਗੱਲਾਂ ਬੰਦਾ ਬਾਹਰ ਸੋਚ ਸਕਦਾ, ਬਾਹਰਲੇ ਬੰਦਿਆਂ ਨੂੰ ਠੱਗਿਆ ਜਾ ਸਕਦਾ, ਬਾਹਰਲੇ ਬੰਦਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ, ਪਰ ਗੁਰੂ ਨੇ ਥੋੜਾ ਠੱਗੇ ਜਾਣਾ? ਇਦਾਂ ਸਤਿਗੁਰ ਜੀ ਦੇ ਬਚਨਾਂ ਨੂੰ ਤੇ ਪੜ ਸੁਣ ਮੰਨ, ¶¶ ਕਹਿੰਦੇ ਜੇ ਗੁਰੂ ਮਿਲ ਪਵੇ ਨਾ ਆਪਣਾ ਆਪ ਛੱਡ ਦੇ ਆਪਣਾ ਮਨਾਈਆਂ ਛੱਡ ਦੇ ਮਨ ਮਰਜ਼ੀ ਛੱਡ ਦੇ ਜਦੋਂ ਗੁਰੂ ਸੱਚਾ ਮਿਲ ਪਵੇ ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸੇਜ ਸੌਂਪੀਏ ਵਿੱਚੋਂ ਆਪ ਜਾਏ ਐਸਾ ਸਤਿਗੁਰ ਜੇ ਮਿਲੇ
ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ
ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ ਐਸਾ ਸਤਿਗੁਰ ਜੇ ਮਿਲੇ
ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ
ਆਪ ਜਾਏ ਵਿੱਚੋਂ ਆਪ ਜਾਏ
ਜਾਏ ਵਿੱਚੋਂ ਆਪ ਜਾਏ
ਪੜੋ ਜੀ
ਆਪ ਜਾਏ ਵਿੱਚੋਂ ਆਪ
ਆਪਣਾ ਹੰਕਾਰ ਛੱਡ ਆਪ ਜਾਏ ਵਿੱਚੋਂ ਆਪ ਜਾਏ
ਆਪ ਜਾਏ ਵਿੱਚੋਂ ਆਪ ਜਾਏ
ਵਿੱਚੋਂ ਆਪ ਜਾਏ ਵਿੱਚੋਂ ਆਪ ਜਾਏ ਜੀ ਵਿੱਚੋਂ
ਆਪ ਜਾਏ ਵਿੱਚੋਂ ਆਪ ਜਾਏ
ਐਸਾ ਸਤਿਗੁਰ ਜੇ ਮਿਲੇ ਸਤਿਗੁਰ ਜੇ ਮਿਲੇ ਤਿਸਨੋਂ ਸੇਜ ਸੌਂਪੀਏ ਵਿੱਚੋਂ ਆਪ ਜਾਏ
ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸੇਜ ਸੌਂਪੀਏ ਵਿੱਚੋਂ ਆਪ ਜਾਏ
ਬੋਲੋ ਐਸਾ ਸਤਿਗੁਰ ਜੇ ਪੜੋ ਸਾਰੇ ਵਿੱਚੋਂ ਆਪ ਜਾਏ ਆਪ ਜਾਏ ਵਿੱਚੋਂ ਆਪ ਜਾਏ
ਆਪ ਜਾਏ ਵਿੱਚੋਂ ਆਪ ਜਾਏ
ਆਪ ਜਾਏ ਵਿੱਚੋਂ ਆਪ ਜਾਏ
ਆਪ ਜਾਏ ਵਿੱਚੋਂ ਆਪ ਜਾਏ
ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ
ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ
ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ ਐਸਾ
ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ
ਬਸ ਗੁਰੂ ਜੀ ਕਿਤੇ ਮਿਲ ਪੈਣ ਸੱਚਾ ਗਿਆਨ ਜਦੋਂ ਤੈਨੂੰ ਮਿਲਦਾ ਨਾ ਫਿਰ ਸਿਰ ਸੌਂਪੀਏ ਸਾਡਾ ਮਾਈਂਡ ਗੁਰੂ ਦੇ ਕੰਟਰੋਲ ਚ ਹੋਵੇ ਗੁਰੂ ਦਾ ਸਿਰ ਤੇ ਹੱਥ, ਗੁਰੂ ਜੀ ਦਾ ਸਿਰ ਤੇ ਹੱਥ ਇਸੇ ਨੂੰ ਕਹਿੰਦੇ ਆ। ਕਈ ਵਾਰੀ ਆਪਾਂ ਕਹਿ ਦਿੰਦੇ ਆ ਫਲਾਣਾ ਬੰਦਾ ਤੇ ਫਲਾਣੇ ਦੇ ਹੱਥ 'ਚ ਹੀ ਹੈ, ਫਲਾਣਾ ਫਲਾਣੇ ਦੇ ਹੱਥ 'ਚ ਹੈ, ਬਸ ਜਿਹੜਾ ਗੁਰੂ ਸਾਹਿਬ ਦੇ ਆ ਬਚਨਾਂ ਦੇ ਵਿੱਚ ਚੱਲਦਾ ਹੈ, ਸਮਝ ਲਓ ਗੁਰੂ ਦਾ ਸਿਰ ਤੇ ਹੱਥ ਹੈ, ਉਹਦੇ ਤੇ ਗੁਰੂ ਦੇ ਹੱਥ 'ਚ ਹੈ ਉਹ, ਜਿਹੜਾ ਗੁਰਬਾਣੀ ਮੁਤਾਬਕ ਚੱਲਦਾ, ਜੋ ਗੁਰੂ ਜੀ ਕਹਿੰਦੇ ਆ ਉਹਦੇ ਮੁਤਾਬਕ ਚੱਲਦਾ, ਤੇ ਜਿਹੜਾ ਗੁਰਬਾਣੀ ਮੁਤਾਬਕ ਚੱਲਦਾ ਹੈ ਉਹ ਫਿਰ ਆਪਾਂ ਪੰਚਮ ਪਾਤਸ਼ਾਹ ਦਾ ਬਚਨ ਪੜ੍ਹਦੇ ਹੀ ਆ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਪੜੋ ਸੁਣ ਸੁਣ ਹੋਵੇ ਪਰਮ ਗਤ।
ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ।
ਸਤਿਗੁਰ ਜੀ, ਤੁਹਾਡੀ ਜਿਹੜੀ ਬਾਣੀ ਹੈ ਇਹ ਅੰਮ੍ਰਿਤ ਰੂਪ ਹੈ, ਇਹ ਸਾਡੇ 'ਚ ਜਾਨ ਪਾਉਂਦੀ ਹੈ, ਸਾਨੂੰ ਸਟਰੋਂਗ ਕਰਦੀ ਹੈ। ਚੇਤਾ ਰੱਖਿਓ ਜੀ, ਅੰਮ੍ਰਿਤ ਦੇ ਅਰਥ ਵੱਖੋ ਵੱਖਰੇ ਹੈ। ਕਿਵੇਂ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ, ਪਸ਼ੂ ਮਿਲੇ ਚੰਗਿਆਈਆਂ ਖੜ ਖਾ ਹੈ ਅੰਮ੍ਰਿਤ ਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਪ੍ਰਕਾਰ ਦੇ ਭੋਜਨ ਨੂੰ ਵੀ ਅੰਮ੍ਰਿਤ ਲਿਖਿਆ, ਜਿਹੇ ਪ੍ਰਸਾਦ 36 ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਹੋ ਰੱਖ ਮਨ ਮਾਹੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਨੂੰ ਵੀ ਅੰਮ੍ਰਿਤ ਲਿਖਿਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਬੋ ਭਾਈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਨੂੰ ਵੀ ਅੰਮ੍ਰਿਤ ਲਿਖਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਹੁਣ ਇਹ ਅੰਮ੍ਰਿਤ ਵੀ ਦੁੱਧ ਵੀ ਅੰਮ੍ਰਿਤ ਹੁੰਦਾ ਹੈ, ਆਪਾਂ ਕਈ ਵਾਰੀ ਅੰਮ੍ਰਿਤ ਸਰੋਵਰ ਕਹਿ ਦਿੰਦੇ ਹਾਂ। ਹੁਣ ਜਦੋਂ ਹੈ ਪਾਣੀ ਹੈ ਪਰ ਇੱਕ ਅਰਥ ਦੇ ਵਿੱਚ ਅੰਮ੍ਰਿਤ ਹੈ, ਇੱਕ ਅਰਥ ਦੇ ਵਿੱਚ ਪਾਣੀ, ਕਿਵੇਂ? ਹੈ ਖੰਡੇ ਦੀ ਪੌਲ ਹੈ, ਜਦੋਂ ਆਪਾਂ ਅੰਮ੍ਰਿਤ ਛਕਾਉਂਦੇ ਹਾਂ ਆਪਾਂ ਅੰਮ੍ਰਿਤ ਛਕਾਉਂਦੇ ਹੈ ਖੰਡੇ ਦੀ ਪੌਲ ਹੈ, ਪਰ ਅੰਮ੍ਰਿਤ ਹੈ ਕਿਹੜੇ ਅਰਥਾਂ ਵਿੱਚ? ਹੁਣ ਤੁਸੀਂ ਇਹਨੂੰ ਸਮਝਿਓ, ਖੰਡੇ ਦੀ ਪੌਲ ਕਿਹੜੇ ਅਰਥਾਂ ਵਿੱਚ ਅੰਮ੍ਰਿਤ ਹੈ, ਪਾਣੀ ਸਰੋਵਰ ਦਾ ਕਿਹੜੇ ਅਰਥਾਂ ਵਿੱਚ ਅੰਮ੍ਰਿਤ ਹੈ, ਦੁੱਧ ਕਿਹੜੇ ਅਰਥਾਂ ਵਿੱਚ ਅੰਮ੍ਰਿਤ ਹੈ, 36 ਪ੍ਰਕਾਰ ਦਾ ਭੋਜਨ ਕਿਹੜੇ ਅਰਥਾਂ ਵਿੱਚ ਅੰਮ੍ਰਿਤ ਹੈ, ਗੁਰਬਾਣੀ ਕਿਹੜੇ ਅਰਥਾਂ ਵਿੱਚ ਅੰਮ੍ਰਿਤ ਹੈ, ਨਾਮ ਕਿਹੜੇ ਅਰਥਾਂ ਵਿੱਚ ਅੰਮ੍ਰਿਤ ਹੈ। ਜਿਵੇਂ ਸਰੀਰ ਵਾਸਤੇ, ਤਾਕਤ ਵਾਸਤੇ, ਜਿਹੜਾ ਬੰਦਾ ਕਮਜ਼ੋਰ ਹੋਵੇ ਉਹਦੇ ਲਈ, ਉਹਦੇ ਸਰੀਰ ਲਈ ਦੁੱਧ ਅੰਮ੍ਰਿਤ ਹੈ, ਕਿਉਂਕਿ ਉਹਨੂੰ ਤਾਕਤ ਦਿੰਦਾ। ਇਹਨਾਂ ਅਰਥਾਂ ਵਿੱਚ ਦੁੱਧ ਅੰਮ੍ਰਿਤ ਹੈ, ਹੈ ਤੇ ਦੁੱਧ ਹੀ ਹੈ ਪਰ ਕਮਜ਼ੋਰ ਲਈ ਦੁੱਧ ਅੰਮ੍ਰਿਤ ਹੈ, ਭੁੱਖੇ ਲਈ ਪ੍ਰਸ਼ਾਦਾ ਅੰਮ੍ਰਿਤ ਹੈ। ਜਿਹੜਾ ਬੰਦਾ ਭੁੱਖਾ ਮਰਦਾ ਹੋਵੇ ਉਹ ਬਚ ਹੀ ਨਹੀਂ ਰਿਹਾ ਵੀ ਜਾਨ ਜਾਂਦੀ ਹੋਵੇ, ਉਹਦੇ ਲਈ ਰੋਟੀ ਅੰਮ੍ਰਿਤ ਹੈ। ਇਹਨਾਂ ਅਰਥਾਂ ਵਿੱਚ ਅੰਮ੍ਰਿਤ ਹੈ, ਰੋਟੀ ਹੀ ਹੈ ਪ੍ਰਸ਼ਾਦਾ ਹੀ ਹੈ, ਪਰ ਜਦੋਂ ਆਪਾਂ ਇਸ ਅਰਥਾਂ ਵਿੱਚ ਸੋਚਦੇ ਹਾਂ ਫਿਰ ਅੰਮ੍ਰਿਤ ਹੈ, ਭੁੱਖਾ ਹੈ। ਹੁਣ ਵੇਖੋ, ਇਦਾਂ ਕਹਿ ਲਓ ਵੀ ਜਿਹੜੀ ਦਵਾਈ ਕੈਂਸਰ ਵਾਲੇ ਮਰੀਜ਼ ਨੂੰ ਲੱਗ ਗਈ ਉਹਦੇ ਲਈ, ਉਹਦੀ ਬਿਮਾਰੀ ਵਾਸਤੇ ਉਹ ਦਵਾਈ, ਬੋਲੋ ਉਹਦੀ ਦਵਾਈ ਹੀ ਅੰਮ੍ਰਿਤ ਹੈ। ਭੁੱਖੇ ਲਈ ਪ੍ਰਸ਼ਾਦਾ ਅੰਮ੍ਰਿਤ ਹੈ, ਕਮਜ਼ੋਰ ਬੰਦੇ ਲਈ ਦੁੱਧ ਅੰਮ੍ਰਿਤ ਹੈ, ਅਗਿਆਨੀ ਲਈ ਗੁਰਬਾਣੀ ਦਾ ਗਿਆਨ ਅੰਮ੍ਰਿਤ ਹੈ, ਅੰਮ੍ਰਿਤ ਹੈ। ਇੱਕ ਮੂਰਖ ਜਿਹਾ ਬੰਦਾ ਸੀ ਮੰਨ ਲਓ, ਉਹਨੂੰ ਜਦੋਂ ਪੜ੍ਹਨ ਪਾ ਦਿੱਤਾ ਉਹਦੇ ਲਈ ਵਿਦਿਆ ਗਿਆਨ ਅੰਮ੍ਰਿਤ ਦਾ ਕੰਮ ਕਰਦਾ, ਉਹਨੂੰ ਨੌਲੇਜ ਹੋ ਗਈ, ਸਮਝ ਹੋ ਗਈ, ਅਕਲ ਆ ਗਈ। ਇਸੇ ਤਰ੍ਹਾਂ ਭਾਈ ਖੰਡੇ ਦੀ ਪੌਲ ਹੈ ਇਹ, ਜਦੋਂ ਆਪਾਂ ਕਹਿੰਦੇ ਹਾਂ ਖੰਡੇ ਦੀ ਪੌਲ ਛਕਾਉਣੀ ਹੈ, ਕਈ ਬੰਦੇ ਬੜਾ ਕਹਿੰਦੇ ਵੀ ਅੰਮ੍ਰਿਤ ਨਹੀਂ ਕਹਿਣਾ ਚਾਹੀਦਾ, ਖੰਡੇ ਦੀ ਪੌਲ ਕਿਹਾ ਕਰੋ, ਖੰਡੇ ਦੀ ਪੌਲ ਹੈ। ਪਰ ਜਦੋਂ ਸਾਡੀਆਂ ਜਾਤਾਂ ਪਾਤਾਂ ਖਤਮ ਕਰਕੇ ਸਾਨੂੰ ਭਰਾ ਭਰਾ ਬਣਾ ਦਿੰਦੀ ਹੈ ਤੇ ਖੰਡੇ ਦੀ ਪੌਲ ਫਿਰ ਕੀ ਹੈ? ਅੰਮ੍ਰਿਤ ਹੈ। ਸਾਡੇ ਅੰਦਰੋਂ ਜ਼ਹਿਰ ਮਾਰਦੀ ਹੈ, ਨਫ਼ਰਤ ਨੂੰ ਮਾਰਤਾ ਇਹਨੇ, ਕਮਜ਼ੋਰੀ ਸੀ ਸਾਡੀ ਦੂਰ ਕਰਤੀ, ਜਿਵੇਂ ਦੁੱਧ ਨੇ ਕਮਜ਼ੋਰੀ ਸਰੀਰ ਦੀ ਦੂਰ ਕਰਤੀ, ਸਾਡੀ ਮਨੁੱਖਤਾ ਕਮਜ਼ੋਰ ਹੋਈ ਸੀ, ਅਸੀਂ ਭਰਾ ਭਰਾ ਨਹੀਂ ਸੀ ਬਣਦੇ, ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹ ਖੰਡੇ ਦੀ ਪੌਲ ਦੇ ਦਿੱਤੀ, ਸਭ ਜਾਤਾਂ ਪਾਤਾਂ ਖਤਮ ਹੋ ਗਈਆਂ, ਸਿੰਘ ਬਣ ਗਏ, ਖਾਲਸੇ ਬਣ ਗਏ, ਇਸ ਕਰਕੇ ਉਹ ਖੰਡੇ ਦੀ ਪੌਲ ਉੱਥੇ ਅੰਮ੍ਰਿਤ ਹੈ। ਇਸੇ ਤਰ੍ਹਾਂ ਜਾਤਾਂ ਪਾਤਾਂ, ਇੱਕ ਜਾਤ ਪਾਤ ਦਾ ਬੰਦਾ ਪਾਣੀ ਵਿੱਚ ਨਹਾ ਸਕਦਾ, ਕੋਈ ਫਰਕ ਨਹੀਂ। ਪਹਿਲਾਂ ਕੀ ਸੀ, ਆਹ ਜੱਟਾਂ ਦਾ ਖੂਹ ਹੈ, ਆਹ ਖੱਤਰੀਆਂ ਦਾ ਖੂਹ ਹੈ, ਆਹ ਬਾਹਮਣ ਦਾ ਖੂਹ ਹੈ, ਆਹ ਸ਼ੂਦਰਾਂ ਦਾ ਖੂਹ ਹੈ। ਗੁਰੂ ਸਾਹਿਬ ਨੇ ਆਖਿਆ ਜਿਹੜਾ ਮੈਂ ਸਰੋਵਰ ਬਣਾਇਆ ਇਹਦੇ ਚ ਜਿਹੜਾ ਮਰਜ਼ੀ ਨਹਾਓ, ਇਹ ਸਭ ਲਈ ਸਾਂਝਾ ਹੈ, ਉਹ ਪਾਣੀ ਵੀ ਉਸ ਉਹਨਾਂ ਅਰਥਾਂ ਦੇ ਵਿੱਚ ਅੰਮ੍ਰਿਤ ਹੈ। ਇਸ ਗੱਲ ਨੂੰ ਕਿਰਪਾ ਕਰਕੇ ਜ਼ਰੂਰ ਸਮਝਣਾ, ਜੇ ਆਪਾਂ ਰੌਲਾ ਪਾ ਲਈਏ ਵੀ ਬਾਣੀ ਦੇ ਵਿੱਚ ਵੇਦਾਂ ਦੇ ਦੁੱਧ ਨੂੰ ਆਪਾਂ ਇਹ ਥੋੜਾ ਕਹਿੰਦੇ ਵੀ ਜਾਓ ਭਾਈ ਬਾਲਟੀ ਲੈ ਜਾਓ ਅੰਮ੍ਰਿਤ ਕੱਢ ਕੇ ਲਿਆਓ, ਲਿਖਿਆ ਤੇ ਅੰਮ੍ਰਿਤ ਹੈ ਪਰ ਹੈ ਦੁੱਧ ਹੈ ਪਰ ਕਮਜ਼ੋਰ ਲਈ ਅੰਮ੍ਰਿਤ ਹੈ। 36 ਪ੍ਰਕਾਰ ਦਾ ਭੋਜਨ ਹੈ ਪਰ ਕਮਜ਼ੋਰ ਬੰਦੇ ਲਈ, ਸਰੀਰ ਦੇ ਲਈ ਭੋਜਨ ਅੰਮ੍ਰਿਤ ਹੈ। ਹੈ ਪਾਣੀ, ਹੈ ਪਾਣੀ, ਪਰ ਜਦੋਂ ਆਪਾਂ ਨੂੰ ਇਦਾਂ ਸੋਚਦੇ ਆ ਵੀ ਇੱਕੋ ਜਾਤ ਪਾਤ ਦੇ ਵੀ ਉਹ ਤੇ ਪਾਣੀ ਜਿੱਥੇ ਸਾਰੇ ਇਕੱਠੇ ਨਹਾਉਂਦੇ ਆ ਉਹ ਅੰਮ੍ਰਿਤ ਬਣ ਜਾਂਦਾ ਹੈ। ਭਾਵੇਂ ਜਿਹੜਾ ਕੌਮ ਦੇ ਵਿੱਚ ਫਾਇਦਾ ਕਰੇ, ਤੇ ਗੁਰੂ ਜੀ ਦੇ ਬਚਨ ਜਦੋਂ ਗਿਆਨ ਦਿੰਦੇ ਐ ਉਦੋਂ ਫਿਰ ਉਹ ਅੰਮ੍ਰਿਤ ਰੂਪ ਹਨ। ਉਦੋਂ ਫਿਰ ਇੱਥੇ ਕਿਹਾ ਵੀ ਅੰਮ੍ਰਿਤ ਬਾਣੀ, ਤੇਰੇ ਜਿਹੜੇ ਬਚਨ ਨੇ ਅੰਮ੍ਰਿਤ ਦਾ ਕੰਮ ਕਰ ਗਏ ਮੇਰੇ ਲਈ, ਜਾਨ ਪਾਤੀ ਮੇਰੇ ਚ, ਮੈਂ ਤੇ ਡਰੋਕਲ ਜਿਹਾ ਸੀ, ਐਵੇਂ ਹੀ ਡਰਦਾ ਰਹਿੰਦਾ ਸੀ, ਘਬਰਾਇਆ ਰਹਿੰਦਾ ਸੀ, ਹੁਣ ਮੈਨੂੰ ਪਤਾ ਲੱਗ ਗਿਆ, ਗੁਰੂ ਜੀ ਨੇ ਮੈਨੂੰ ਗਿਆਨ ਦਿੱਤਾ, ਤੇ ਜਿਵੇਂ ਆਪਾਂ ਪਹਿਲਾਂ ਸ਼ਬਦ ਪੜਿਆ ਹੁਣ ਮੈਨੂੰ ਭਰੋਸਾ ਜਿਹਾ ਵੱਜ ਗਿਆ ਵੀ ਰਾਖਾ ਏਕ ਹਮਾਰਾ ਸਵਾਮੀ, ਇੱਕ ਮੇਰਾ ਪਰਮਾਤਮਾ ਰਾਖਾ ਹੈ, ਉਹ ਪਰਮਾਤਮਾ ਸਾਰਿਆਂ ਦੀ ਰੱਖਿਆ ਕਰਦਾ, ਉਹੀ ਮੇਰਾ ਰਾਖਾ ਹੈ। ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰਜਾਮੀ। ਆ ਹੁਣ ਜਦੋਂ ਇੱਥੋਂ ਲੰਘ ਰਹੇ ਸੀ ਨਾ ਮੈਂ ਆਇਆ ਜਦੋਂ, ਤੇ ਸ਼ਮਸ਼ਾਨ ਘਾਟ ਵਿੱਚ ਗੱਡੀਆਂ ਲਾ ਰਹੇ ਸੀ, ਕਈ ਮੜੀਆਂ ਨਹੀਂ ਬਣੀਆਂ ਹੋਈਆਂ ਤੇ ਕਈ ਉਹਦੇ ਵਿੱਚ ਗੱਡੀਆਂ ਲਾ ਰਹੇ ਸੀ ਮੜੀਆਂ ਦੇ ਵਿੱਚ ਹੀ, ਤੇ ਮੈਂ ਕਿਹਾ ਹੁਣ ਜੇ ਕੋਈ ਬੰਦਾ ਡਰੋਕਲ ਜਿਹਾ ਹੋਏਗਾ ਡਰੋਕਲ, ਤੇ ਉਹਨੇ ਇੱਥੇ ਹੀ ਡਰ ਜਾਣਾ ਵੀ ਯਾਰ ਗੱਡੀ ਮੜੀਆਂ 'ਚ ਲੱਗਿਆ ਲਾਉਣ ਕਿਤੇ ਵਿੱਚ ਹੀ ਨਾ ਬਹਿ ਜੇ ਕੁਛ। ਡਰੋਕਲ ਬੰਦਿਆਂ ਦਾ ਇੱਦਾਂ ਹੀ ਹੈ ਜੀ, ਉਹ ਤੇ ਬਿੱਲੀਆਂ ਤੋਂ ਡਰ ਜਾਂਦੇ ਆ, ਇਹ ਤੇ ਮੜੀਆਂ ਬਹੁਤ। ਮੈਂ ਕਹਿੰਦਾ ਚਾਹ ਲੈ ਕੇ ਨਹੀਂ ਲੰਘਦੇ, ਡਰਦੇ ਮਾਰੇ ਵੀ ਪਤਾ ਨਹੀਂ ਕੀ ਹੋ ਜਾਣਾ, ਇੱਦਾਂ ਕਰਦੇ ਆ ਜੀ ਲੋਕ, ਡਰਦੇ ਆ ਬਹੁਤ। ਤੇ ਜਿਹੜੇ ਬੰਦੇ ਨੂੰ ਅੰਮ੍ਰਿਤ ਮਿਲਿਆ ਮਤਲਬ ਗਿਆਨ ਮਿਲਿਆ, ਅਗਿਆਨੀ ਤੇ ਰਿਹਾ ਹੀ ਨਹੀਂ, ਹੁਣ ਗਿਆਨ ਹੋ ਗਿਆ। ਜਿਹਨੇ ਬਾਣੀ ਸੁਣੀ ਹੈ, ਗੁਰੂ ਸਾਹਿਬ ਦੇ ਬਚਨ ਸੁਣੇ ਹੈ, ਉਹ ਫਿਰ ਪ੍ਰਵਾਹ ਕਿੱਥੇ ਕਰਦਾ ਜੀ, ਉਹਨੇ ਕਹਿਣਾ ਵੀ ਇਹਦੇ ਨਾਲ ਕੀ ਹੋ ਜੂਗੇ, ਉਹ ਨਹੀਂ ਡਰਦਾ। ਤੇ ਕਮਜ਼ੋਰ ਦਿਲੇ ਨੇ ਡਰ ਜਾਣਾ, ਉਹ ਐਵੇਂ ਘਬਰਾਈ ਜਾਂਦਾ, ਐਵੇਂ ਹੀ ਡਰੀ ਜਾਂਦਾ ਪਿਆਰਿਓ, ਮਨ ਵਿੱਚ ਡਰ ਬੈਠਾ ਹੋਇਆ ਡਰ। ਮੈਂ ਕਬਰ ਕੋਲੋਂ ਲੰਘ ਗਿਆ, ਮੈਂ ਮੜੀ ਕੋਲੋਂ ਲੰਘ ਗਿਆ, ਬਸ ਇਹ ਸੋਚ ਕੇ ਬੰਦਾ ਡਰ ਜਾਂਦਾ। ਸੱਪ ਲੜੇ ਨਾਲ ਕਹਿੰਦੇ ਇੰਨੇ ਲੋਕ ਨਹੀਂ ਮਰਦੇ ਜਿੰਨਾ ਦਹਿਲ ਕੇ ਮਰ ਜਾਂਦੇ, ਹਾਏ ਉਹ ਮੈਨੂੰ ਸੱਪ ਲੜ ਗਿਆ, ਸੱਪ ਲੜ ਗਿਆ ਕਹਿੰਦੇ ਦਹਿਲ ਕੇ ਮਰਦੇ ਐ। ਇੱਕ ਬੰਦੇ ਉੱਤੇ ਤਾਰ ਟੁੱਟ ਕੇ ਡਿੱਗ ਪਈ ਕਹਿੰਦੇ, ਜਦੋਂ ਬਿਜਲੀ ਵਾਲੀ ਤਾਰ ਟੁੱਟ ਕੇ ਡਿੱਗੀ ਤੜਫ ਤੜਫ ਕੇ ਇਦਾਂ ਲੱਗ ਗਿਆ ਤੜਫਣ, ਹਿੱਲਣ ਲੱਗ ਗਿਆ, 5 ਮਿੰਟਾਂ ਬਾਅਦ ਕਹਿੰਦਾ ਓਹੋ ਲਾਈਟ ਤੇ ਹੈ ਹੀ ਨਹੀਂ, ਵੀ ਆਪਣੇ ਵਾਲਾ ਤਾਂ ਟਰਾਂਸਫਾਰਮ ਮੱਚਿਆ ਪਿਆ। ਕਹਿੰਦਾ ਸ਼ੁਕਰ ਹੈ ਮੈਨੂੰ ਚੇਤਾ ਆ ਗਿਆ ਵੀ ਮੈਂ ਮਰਨੀ ਵਾਲਾ ਸੀ, ਨਹੀਂ ਤੇ ਚੰਗਾ ਹੋ ਗਿਆ ਮੈਨੂੰ ਚੇਤਾ ਆ ਗਿਆ ਵੀ ਲਾਈਟ ਤੇ ਹੈ ਹੀ ਨਹੀਂ, ਮੈਂ ਐਵੇਂ ਡਰ ਚੱਲਿਆ। ਅਸਲ ਵਿੱਚ ਲੋਕ ਦਹਿਲ ਕੇ ਮਰਦੇ ਆ ਡਰ ਕੇ। ਮੇਰੀ ਉਹ ਭੈਣੋ ਟੂਣਾ ਕੁਛ ਨਹੀਂ ਕਰਦਾ, ਜਦੋਂ ਐ ਮੰਨ ਲਿਆ ਆਪਣਾ ਡਰ ਕੇ ਵੀ ਹਾਏ ਕੁਛ ਕਰ ਦੂ, ਬਸ ਫੇਰ ਕਰ ਗਿਆ, ਇਹ ਡਰ ਹੈ। ਜੇ ਹੁਣ ਕੋਈ ਮੇਰੀ ਭੈਣ ਵੇਖ ਲਵੇ ਵੀ ਨਾਰੀਅਲ ਪਿਆ, ਸੰਧੂਰ ਪਿਆ, ਵੰਗਾਂ ਪਈਆਂ ਨੇ, ਹੁਣ ਵੰਗਾਂ ਤੋਂ ਬੀਬੀਆਂ ਡਰਦੀਆਂ ਕਿਤੇ? ਵੰਗਾਂ ਕੋਈ ਡਰਨ ਵਾਲੀ ਚੀਜ਼ ਥੋੜੋ ਹੈ, ਨਾਰੀਅਲ ਤੇ ਖਾਣ ਵਾਲੀ ਚੀਜ਼ ਹੈ, ਨਾਰੀਅਲ ਕੋਈ ਡਰਨ ਵਾਲੀ ਚੀਜ਼ ਹੈ? ਸੰਧੂਰਕ ਤੋਂ ਡਰ ਤੇ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਤੇ ਆਪਣੇ ਘਰੇ ਪਈਆਂ ਹੁੰਦੀਆਂ ਮਾਂ ਵੀ ਆਪਣੇ ਘਰੇ ਪਏ ਹੈ ਹਰ ਚੀਜ਼ ਤੇ ਆਪਣੇ ਘਰੇ ਪਈ ਹੈ ਆਪਾਂ ਡਰਦੇ ਤੇ ਹੈ ਨਹੀਂ ਬੀਬੀਆਂ 'ਚ ਪਈ ਹੈ ਘਰ 'ਚ ਪਈ ਹੈ ਪਰ ਉੱਥੇ ਇਕੱਠਾ ਕਰਕੇ ਐਦਾਂ ਇਕੱਠਾ ਜਾ ਕਰਕੇ ਸੰਧੂਰ ਸੰਧਾਰ ਜਿਹਾ ਆਪਣੇ ਅੰਦਰ ਡਰ ਬੈਠਾ ਹੋਇਆ ਆਪਾਂ ਦਹਿਲ ਜਾਂਦੇ ਹਾਂ ਵੇਖ ਕੇ ਤੇ ਜਦੋਂ ਬਸ ਉਸ ਤੋਂ ਲੰਘ ਗਏ ਬਸ ਫਿਰ ਡਰਨ ਲੱਗ ਜਾਂਦੇ ਇਸ ਕਰਕੇ ਡਰਨਾ ਛੱਡੋਗੇ ਫਿਰ ਕੋਈ ਕੁਛ ਮਰਜ਼ੀ ਕਰੀ ਜਾਵੇ ਫਿਰ ਜਿਹੜਾ ਬੰਦਾ ਤੁਹਾਨੂੰ ਦੁਖੀ ਕਰਨਾ ਚਾਹੁੰਦਾ ਟੂਣੇ ਕਰਦਾ ਕਦੇ ਕੁਛ ਕਰਦਾ ਉਹਦੇ ਸਾਰੇ ਹੀ ਪੁੱਠੇ ਪੈ ਜਾਣਗੇ ਫੇਲ ਹੋ ਗਿਆ ਉਹ ਇਹ ਨਹੀਂ ਹੁਣ ਡਰਦਾ ਯਾਰ
ਰਾਮ ਨਾਮ ਜੋ ਜਨ ਜਪੇ ਅਨ ਦਿਨ ਸਦ ਜਾਗੇ ਤੰਤ ਮੰਤ ਨਹਿ ਜੋ ਹੈ ਤਿਤ ਚਾਖੋ ਨਾ ਲਾਗੇ
ਇੱਥੇ ਗੁਰੂ ਜੀ ਨੇ ਕਿਹਾ ਭਾਈ ਤੰਤਰ ਮੰਤਰ ਕੋਈ ਨਹੀਂ ਨੇੜੇ ਆ ਸਕਦਾ ਜਿਹੜਾ ਅੰਦਰੋਂ ਸਟਰੋਂਗ ਹੋ ਗਿਆ ਗਿਆਨ ਹੋ ਗਿਆ ਜਿਹਨੂੰ ਕੋਈ ਮੋਹ ਮਰਜ਼ੀ ਕਹੀ ਜਾਵੇ ਤੰਤਰ ਮੰਤਰ ਜੰਤਰ ਉਹ ਕਿੱਥੇ ਪਰਵਾਹ ਹੀ ਨਹੀਂ ਕਰਦਾ ਤਿਤ ਚਾਖ ਨਾ ਲੱਗਿਆ ਕਹਿੰਦੇ ਨਜ਼ਰਾਂ ਨੁਜ਼ਰਾਂ ਦਾ ਵੀ ਉਹਦੇ ਅੰਦਰੋਂ ਡਰ ਨਿਕਲ ਜਾਂਦਾ ਹੈ ਹੁਣ ਬੀਬੀਆਂ ਸੋਹਣੇ ਕੱਪੜੇ ਪਵਾ ਕੇ ਬੱਚੇ ਦੇ ਟਿੱਕਾ ਕਾਲੇ ਰੰਗ ਦਾ ਲਾ ਦਿੰਦੀਆਂ ਮੇਰੇ ਬੱਚੇ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ ਹੁਣ ਜਿਹੜਾ ਹੋਵੇ ਹੀ ਕਾਲਾ ਉਹ ਟਿੱਕਾ ਕਿਹੜਾ ਲਾਵੇ ਅਫਰੀਕਾ ਵਾਲੇ ਕਿਹੜਾ ਟਿੱਕਾ ਲਾਉਣ ਬਈ ਜਿਹੜੇ ਹੈ ਹੀ ਕਾਲੇ ਅਫਰੀਕਾ ਵਾਲੇ ਤੇ ਬਹੁਤੇ ਹੀ ਕਾਲੇ ਆ ਉਹ ਹੁਣ ਦੱਸੋ ਕਿਹੜਾ ਟਿੱਕਾ ਲਾਉਣ ਤੇ ਗੱਡੀ ਅਗਲਾ ਲੈ ਆਉਂਦਾ ਗੱਡੀ ਉੱਤੇ ਵੀ ਛਿੱਤਰ ਲਮਕਾ ਲੈਂਦਾ ਇੱਕ ਇੱਕ ਦੋ ਉਹਦੇ ਗਲ 'ਚ ਵੀ ਪਾ ਦਿਆ ਗਰੀਬ ਜਿਹੜਾ ਗੱਡੀ 'ਚ ਬੈਠਾ ਹੈ ਵੀ ਤੈਨੂੰ ਨਜ਼ਰ ਨਹੀਂ ਲੱਗ ਸਕਦੀ ਜੇ ਗੱਡੀ ਨੂੰ ਲੱਗਦੀ ਤੇ ਤੈਨੂੰ ਨਹੀਂ ਲੱਗੂ ਛਿੱਤਰਾਂ ਦਾ ਹਾਰ ਇੱਕ ਗਲ 'ਚ ਵੀ ਪਾਵੇ ਬੰਦਾ ਇਹਨਾਂ ਚੀਜ਼ਾਂ ਤੋਂ ਹੀ ਡਰੀ ਜਾਂਦੇ ਹਾਂ ਆਪਾਂ ਜਦੋਂ ਸਾਨੂੰ ਗੁਰੂ ਨੇ ਮੰਤਰ ਮਤਲਬ ਗਿਆਨ ਜਦੋਂ ਤੋਂ ਕਹਿੰਦੇ ਅਕਲ ਦਿੱਤੀ ਹੈ ਉਦੋਂ ਬਾਅਦ ਬੜੇ ਸੁਖੀ ਰਹਿੰਦੇ ਆ ਜੀ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹਿੰਦੇ ਮਨ ਬਹੁਤ ਸ਼ਾਂਤ ਹੈ ਉਦੋਂ ਬਾਅਦ ਡਰ ਡੁਰ ਚੁੱਕੇ ਗਏ ਸਾਰੇ ਉਦੋਂ ਪਹਿਲਾਂ ਹੀ ਡਰਦੇ ਸੀ ਜਦੋਂ ਤੋਂ ਇਸ ਗੱਲ ਦਾ ਪਤਾ ਲੱਗਿਆ ਫਿਰ ਡਰ ਡੁਰ ਚੁੱਕੇ ਗਏ ਗੁਰੂ ਨੇ ਇੰਨਾ ਗਿਆਨ ਦਿੱਤਾ ਅੰਦਰੋਂ ਸਟਰੋਂਗ ਕਰਤਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਗੁਰੂ ਨੇ ਮੰਤਰ ਇਕੱਠਾ ਨਹੀਂ ਹੈ ਗੁਰ ਮੰਤਰ ਇਕੱਠਾ ਨਹੀਂ ਹੈ ਗੁਰ ਮੰਤਰ ਤੇ ਰੜਾਇਆ ਜਦੋਂ ਤੋਂ ਸਾਡੇ ਦਿਮਾਗ 'ਚ ਭਾਈਆਂ ਨੇ ਨਾ ਗੱਲਾਂ ਸਟਰੋਂਗ ਕਰਤਾ ਅੰਦਰੋਂ ਕਹਿੰਦੇ ਸਭ ਡਰ ਡੁਰ ਚੁੱਕੇ ਗਏ ਮੇਰੇ ਗੁਰੂ ਜੀ ਨੇ ਇਦਾਂ ਸਮਝਾ ਦਿੱਤਾ ਰਾਖਾ ਏਕ ਹਮਾਰਾ ਸਵਾਮੀ ਉਹ ਡਰਨਾ ਨਹੀਂ ਇੱਕੋ ਹੀ ਰਾਖਾ ਹੈ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰਜਾਮੀ ਤੇ ਤੁਹਾਡੇ ਤੇ ਕਈਆਂ ਦੇ ਧਾਗੇ ਬੰਨੇ ਹੋਏ ਆ ਜੀ ਇੱਥੇ ਗੁੱਟਾਂ ਦੇ ਨਾਲ ਤੇ ਤੁਸੀਂ ਤੇ ਕਹਿੰਦੇ ਹੋ ਵੀ ਧਾਗਾ ਰਾਖਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਰਾਖਾ ਹੈ ਧਾਗੇ ਨੂੰ ਰਾਖਾ ਨਹੀਂ ਕਹਿੰਦੇ ਵੀ ਇਹ ਕੀ ਕਰੂ ਬਈ ਕਿਉਂ ਬੰਨਿਆ ਕਹਿੰਦੇ ਮੇਰੀ ਰੱਖਿਆ ਕਰੂ ਧਾਗਾ ਭੈਣਾਂ ਵੀ ਕਈ ਬੰਨੀਆਂ ਹੁੰਦੀਆਂ ਨੇ ਕਿਸੇ ਬਾਬੇ ਨੇ ਬੰਨਤਾ ਲਿਆ ਆਹ ਸੱਤ ਗੰਢਾਂ ਵਾਲਾ ਧਾਗਾ ਬੰਨਤਾ ਸੱਤ ਰੰਗਾਂ ਦਾ ਧਾਗਾ ਬੰਨਤਾ ਲੈ ਭਾਈ ਆ ਧਾਗਾ ਤੇਰੀ ਰੱਖਿਆ ਕਰੂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਪਰਮਾਤਮਾ ਸਾਰਿਆਂ ਦਾ ਰਾਖਾ ਹੈ ਹੋਰ ਕੋਈ ਧਾਗੇ ਤਵੀਤ ਕਿਸੇ ਦੀ ਰੱਖਿਆ ਨਹੀਂ ਕਰ ਸਕਦੇ ਪਰਮਾਤਮਾ ਸਾਰਿਆਂ ਦੇ ਸਾਹ ਚਲਾਉਂਦਾ ਹੈ ਪਰਮਾਤਮਾ ਸਾਰਿਆਂ ਦੀ ਰੱਖਿਆ ਕਰਦਾ ਹੈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਹੁਣ ਮੈਨੂੰ ਜਰਾ ਜਵਾਬ ਦਿਓ ਧਿਆਨ ਨਾਲ ਸੁਣਿਓ ਸਾਡੇ ਸਾਹ ਕੌਣ ਚਲਾਉਂਦਾ ਹੈ ਮਾਲਕ ਸਾਡਾ ਦਿਲ ਕੌਣ ਧੜਕਾਉਂਦਾ ਬੋਲੋ ਮਾਲਕ ਪਰਮਾਤਮਾ ਸਾਡਾ ਬਲੱਡ ਸਰਕੂਲੇਸ਼ਨ ਕਿਹਦੇ ਕਰਕੇ ਚੱਲਦਾ ਹੈ ਪਰਮਾਤਮਾ ਕਰਕੇ ਆਕਸੀਜਨ ਪੈਦਾ ਕੌਣ ਕਰਦਾ ਹੈ ਪਰਮਾਤਮਾ ਸੂਰਜ ਕੌਣ ਚਾੜ ਰਿਹਾ ਹੈ ਪਰਮਾਤਮਾ ਚੰਦਰਮਾ ਕਰਕੇ ਤੇ ਸਾਡੀਆਂ ਫਸਲਾਂ 'ਚ ਰਸ ਭਰਦਾ ਹੈ ਇਹ ਕੌਣ ਕਰ ਚਾੜਦਾ ਹੈ ਪਰਮਾਤਮਾ ਆਹ ਸਾਰਾ ਕੁਝ ਪਰਮਾਤਮਾ ਕਰਦਾ ਹੈ ਸਾਹ ਪਰਮਾਤਮਾ ਚਲਾਉਂਦਾ ਹੈ ਪਰਮਾਤਮਾ ਸਾਰਾ ਕੁਝ ਕਰਦਾ ਹੈ ਰੱਖਿਆ ਪਰਮਾਤਮਾ ਕਰਦਾ ਹੈ ਮਾਲਕ ਕਰਦਾ ਹੈ ਤੇ ਅਸੀਂ ਕਹੀ ਜਾਂਦੇ ਹਾਂ ਧਾਗਾ ਰੱਖਿਆ ਕਰਦਾ ਹੈ ਹੁਣ ਦੱਸੋ ਜਿਹੜਾ ਬਾਬਾ ਧਾਗਾ ਬੰਨਦਾ ਹੈ ਉਸ ਬਾਬੇ ਦੇ ਸਾਹ ਕੌਣ ਚਲਾਉਂਦਾ ਬੋਲੋ ਪਰਮਾਤਮਾ ਉਸ ਬਾਬੇ ਦਾ ਦਿਲ ਕੌਣ ਧੜਕਾਉਂਦਾ ਹੈ ਪਰਮਾਤਮਾ ਉਹ ਸਾਰਾ ਕੁਝ ਪ੍ਰਮਾਤਮਾ ਕਰਦਾ ਤੇ ਆਪਾਂ ਐਦਾਂ ਜਦੋਂ ਧਾਗਾ ਲੱਗੇ ਬੰਨਣ ਵੀ ਧਾਗਾ ਤੇਰੀ ਰੱਖਿਆ ਕਰੂ ਤੇ ਆਪਾਂ ਕਹਾਂਗੇ ਬੂਝੜਾ ਬਾਬਿਆ ਜਰਾ ਕੁ ਦਿਮਾਗ ਤੋਂ ਕੰਮ ਲੈ ਸਾਰਾ ਕੁਝ ਪ੍ਰਮਾਤਮਾ ਕਰਦਾ ਜੋੜੀ ਮੈਨੂੰ ਧਾਗਿਆਂ ਨਾਲ ਜਾਂਦਾ ਆਖੋ ਸਤਨਾਮ ਮੈਨੂੰ ਪ੍ਰਮਾਤਮਾ ਨਾਲ ਜੋੜ ਮੈਨੂੰ ਰੱਬ ਨਾਲ ਜੋੜ ਤੈਂ ਮੈਨੂੰ ਰੱਬ ਨਾਲ ਜੋੜਨਾ ਸੀ ਤੂੰ ਸਗੋਂ ਧਾਗਿਆਂ ਨਾਲ ਜੋੜੀ ਜਾਂਦਾ ਬਾਬਾ ਰਕਸ਼ਾ ਪਰਮਾਤਮਾ ਕਰਦਾ ਤੁਸੀਂ ਸਾਨੂੰ ਜੋਤਾਂ ਨਾਲ ਹੀ ਜੋੜੀ ਜਾਂਦੇ ਹੋ ਵੀ ਜੋਤ ਰਕਸ਼ਾ ਕਰੂ ਲਾਇਆ ਕਰ ਹੁਣ ਦੱਸੋ ਜੀ ਤੁਸੀਂ ਜਵਾਬ ਦਿਓ ਮਹਾਰਾਜ ਤੇ ਕਹਿੰਦੇ ਆ ਰਾਖਾ ਏਕ ਹਮਾਰਾ ਸਵਾਮੀ ਸਾਨੂੰ ਇਹ ਦੱਸਿਆ ਜਾਂਦਾ ਵੀ ਜੋਤ ਰਕਸ਼ਾ ਕਰਦੀ ਹੈ ਸਾਨੂੰ ਇਹ ਦੱਸਿਆ ਜਾਂਦਾ ਵੀ ਧੂਫ ਲਾਇਆ ਕਰੋ ਜੋਤ ਲਾਇਆ ਕਰੋ ਇਹ ਚੀਜ਼ਾਂ ਰਕਸ਼ਾ ਕਰਦੀਆਂ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਇੱਕ ਪਰਮਾਤਮਾ ਰਕਸ਼ਾ ਕਰਦਾ ਜੇ ਸਾਡਾ ਦਿਮਾਗ ਕੰਮ ਕਰਨ ਲੱਗ ਜਾਏ ਫਿਰ ਇੱਕ ਮਹੀਨੇ ਦਾ ਕਿਲੋ ਘਿਓ ਕਿਉਂ ਫੂਕੀਏ ਸਬਜ਼ੀ ਚ ਪਾ ਕੇ ਖਾਇਆ ਕਰੋ ਕੋਈ ਮਾੜੀ ਮੋਟੀ ਤਾਕਤ ਪਵੇ ਜੇ ਜ਼ਿਆਦਾ ਹੈ ਭਾਈ ਤੇਰੇ ਘਰ ਵਿੱਚ ਸੁਣੋ ਬੀਬੀਓ ਕਿਸੇ ਜਾਪੇ ਵਾਲੀ ਭੈਣ ਨੂੰ ਦਿਓ ਵਿਹੜੇ ਦੇ ਵਿੱਚ ਕੋਈ ਗਰੀਬ ਕੋਈ ਬੀਬੀ ਹੈ ਜਿਹਨੂੰ ਲੋੜ ਹੈ ਲੋੜਵੰਦ ਵੇਖੋ ਕੌਣ ਹੈ ਲੋੜਵੰਦ ਭੈਣ ਨੂੰ 2 ਕਿਲੋ ਘਿਓ 2-3 ਮਹੀਨਿਆਂ ਵਿੱਚ ਫੂਕ ਦੇਣਾ ਸੀ 3 ਕਿਲੋ ਘਿਓ ਬੀਬੀ ਨੂੰ ਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਹਰੇਕ ਵਿੱਚ ਪਰਮਾਤਮਾ ਦੀ ਜੋਤ ਹੈ ਤੇ ਜਿਹੜੀ ਜਾਪੇ ਵਾਲੀ ਭੈਣ ਹੈ ਜਿਹਦੇ ਬੱਚਾ ਹੋਣ ਵਾਲਾ ਹੈ ਉਹ ਬੀਬੀ ਜਦੋਂ ਘਿਓ ਖਾਏਗੀ ਤੇ ਤੇਰਾ ਅਸਲੀ ਜੋਤ ਵਿੱਚ ਪੈ ਗਿਆ ਆਖੋ ਸਤਨਾਮ ਨਾਲੇ ਤੇ ਸੇਵਾ ਹੋ ਗਈ ਨਾਲੇ ਤੇਰੇ ਮਨ ਨੂੰ ਸੰਤੁਸ਼ਟੀ ਮਿਲ ਗਈ ਨਾਲੇ ਜੋਤ 'ਚ ਪੈ ਗਿਆ ਨਾਲੇ ਫਾਇਦਾ ਹੋ ਗਿਆ ਲਾਭ ਹੋ ਗਿਆ ਤੇ ਕਿਸੇ ਵੇਲੇ ਜੋਤਾਂ ਦੀ ਲੋੜ ਸੀ ਭਾਈ ਕਿਸੇ ਵੇਲੇ ਬਹੁਤ ਲੋੜ ਸੀ ਜੋਤਾਂ ਦੀ ਜਦੋਂ ਲਾਈਟ ਨਹੀਂ ਸੀ ਹੁੰਦੀ ਸਾਧਨ ਕੋਈ ਨਹੀਂ ਸੀ ਹੁੰਦਾ ਮਿੱਟੀ ਦੇ ਤੇਲ ਦੇ ਦੀਵੇ ਲੋਕ ਬਾਲਦੇ ਸੀ ਘਿਓ ਦੀਆਂ ਜੋਤਾਂ ਬਾਲਦੇ ਸੀ ਕਿਉਂਕਿ ਘਿਓ ਦੇ ਜੋਤ ਦੀ ਉਹ ਧੂੰਆਂ ਨਹੀਂ ਹੁੰਦਾ ਦੇਸੀ ਘਿਓ ਦੀ ਜਿਹੜੀ ਜੋਤ ਲਾਉਂਦੇ ਆ ਦੀਵਾ ਬਾਲਦੇ ਆ ਇਸ ਦੀਵੇ ਦਾ ਉਹਦੇ ਨਾਲ ਧੂੰਆਂ ਨਹੀਂ ਹੁੰਦਾ ਤਾਂ ਕਰਕੇ ਉਹ ਉਹਨਾਂ ਵੇਲਿਆਂ ਦੇ ਵਿੱਚ ਬਾਲੇ ਜਾ ਸਕਦੇ ਸੀ ਅੱਜ ਜੇ ਸਾਰੀ ਲਾਈਟ ਚਲੀ ਜਾਵੇ ਆਪਾਂ ਅੱਜ ਵੀ ਦੀਵੇ ਘਿਓ ਦੇ ਮਿੱਟੀ ਦੇ ਤੇਲ ਦੇ ਸਰੋਂ ਦੇ ਤੇਲ ਦੇ ਬਾਲ ਲਓ ਮਾੜੇ ਥੋੜਾ ਆ ਪਰ ਇਹਨਾਂ ਚੀਜ਼ਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਇਹਨਾਂ ਚੀਜ਼ਾਂ ਦਾ ਧਰਮ ਨਾਲ ਸੰਬੰਧ ਕੋਈ ਨਹੀਂ ਜੇ ਆਪਾਂ ਕਹੀਏ ਵੀ ਇਹਦਾ ਖਿਆਲ ਕਿਉਂਕਿ ਕਾਰਨ ਵੱਡਾ ਇਹ ਹੈ ਇਹ ਗੱਲਾਂ ਤਾਂ ਕਹਿਣੀਆਂ ਪੈਂਦੀਆਂ ਨੇ ਪਿਆਰਿਓ ਧਿਆਨ ਨਾਲ ਸੁਣਿਓ ਇਹ ਗੱਲਾਂ ਤਾਂ ਕਹਿਣੀਆਂ ਪੈਂਦੀਆਂ ਨੇ ਅੱਜ ਕੱਲ੍ਹ ਜਦੋਂ ਪਾਠ ਰੱਖਦੇ ਨੇ ਨਾ ਤੇ ਏਦਾਂ ਤੇ ਹਰੇਕ ਹੀ ਕਹਿੰਦਾ ਆ ਕੇ ਵੀ ਵੇਖਿਓ ਭਾਈ ਜੋਤ ਨਾ ਬੁੱਝਣ ਦਿਓ ਆ ਵੇਖੋ ਇੱਕ ਧੂਫ ਬੁੱਝਦੀ ਅਗਲਾ ਦੂਜੀ ਉਹਦੀ ਲਾ ਦਿੰਦਾ ਸਾਰੇ ਦਾ ਸਾਰਾ ਸਾਡਾ ਜ਼ੋਰ ਉੱਧਰ ਲੱਗਿਆ ਰਹਿੰਦਾ ਹੈ ਇਹ ਕੋਈ ਕਹਿੰਦਾ ਹੀ ਨਹੀਂ ਵੀ ਅਸਲੀ ਜੋਤ ਤੇ ਆ ਹੈ ਇਹਨੇ ਚਾਨਣ ਕਰਨਾ ਵੇਖਿਓ ਕੋਈ ਸ਼ਬਦ ਲੰਘੇ ਸ਼ਬਦ ਸੁਣੇ ਬਿਨਾ ਲੰਘ ਨਾ ਜਾਵੇ ਆਖੋ ਸਤਨਾਮ ਜੋੜਨਾ ਕਿਹਦੇ ਨਾਲ ਸੀ ਹੁਣ ਧਿਆਨ ਨਾਲ ਸੁਣੋ ਆਪਾਂ ਘਰਾਂ ਵਿੱਚ ਵੇਖਦੇ ਹੀ ਆ ਭਾਈ ਜੋੜਨਾ ਤੇ ਸਾਨੂੰ ਸੀ ਜਾਗਤ ਜੋਤ ਜਪੈ ਨਿਸਵਾਸਰ ਆ ਜੋਤ ਦੇ ਨਾਲ ਜੋੜਨਾ ਸੀ ਜਿਹੜੀ ਸਾਹਮਣੇ ਪ੍ਰਕਾਸ਼ ਹੈ ਤੇ ਜੋੜ ਦਿੰਦੇ ਨੇ ਖੂਜੇ ਵਾਲੀ ਜੋਤ ਨਾਲ ਵੀ ਇਹਦੇ ਵੱਲ ਧਿਆਨ ਰੱਖੀ ਇਹ ਨਾ ਬੁੱਝ ਜੇ ਇਹ ਨਹੀਂ ਕਹਿੰਦੇ ਵੀ ਆ ਸੁਣੇ ਬਿਨਾ ਨਾ ਲੰਘ ਜੇ ਤੇਰਾ ਚਾਨਣ ਇਹਨੇ ਕਰਨਾ ਹੈ ਬਾਣੀ ਨੇ ਤੇਰੇ ਘਰ ਬਾਣੀ ਨੇ ਚਾਨਣ ਕਰਨਾ ਹੈ ਭਾਈ ਬਾਣੀ ਤੋਂ ਬਿਨਾ ਚਾਨਣ ਨਹੀਂ ਹੋ ਸਕਦਾ ਤਾਂ ਕਰਕੇ ਮੇਰੀਆਂ ਭੈਣਾਂ ਵੀ ਵੀਰ ਭਰਾ ਵੀ ਇਹ ਗੱਲ ਚੇਤੇ ਰੱਖਿਓ ਵੀ ਗੁਰਬਾਣੀ ਨੇ ਸਾਡੇ ਅੰਦਰ ਚਾਨਣ ਕਰਨਾ ਹੈ ਗੁਰਬਾਣੀ ਇਸ ਜੱਗ ਮਹਿ ਹੈ ਚਾਨਣ ਅੰਦਰ ਚਾਨਣ ਬਾਣੀ ਕਰਦੀ ਹੈ ਭਾਈ ਕਰਮ ਵਸੈ ਮਨ ਆਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਾਣੀ ਅੰਦਰ ਵਸਦੀ ਹੈ ਫਿਰ ਗੁਰੂ ਦੀ ਕਿਰਪਾ ਨਾਲ ਹੌਲੀ ਹੌਲੀ ਬਾਣੀ ਦੇ ਨਾਲ ਪਿਆਰ ਪੈ ਜਾਂਦਾ ਹੈ ਤੇ ਜਿਵੇਂ ਜਿਵੇਂ ਬਾਣੀ ਫਿਰ ਗੁਰੂ ਦੇ ਸਿੱਖ ਸੁਣਦੇ ਆ ਉਵੇਂ ਉਵੇਂ ਉਹਨਾਂ ਦਾ ਭਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਬਾਣੀ ਸੁਣਦੇ ਜਾਵਾਂਗੇ ਮਨ ਦੀ ਮੈਲ ਲੈਂਦੀ ਜਾਏਗੀ ਮਨ ਦੀ ਧੁੰਦ ਲੈਂਦੀ ਜਾਏਗੀ ਮਨ ਸਾਫ਼ ਹੋ ਜਾਏਗਾ ਉੱਜਲ ਹੋ ਜਾਏਗਾ ਪਰ ਬਾਣੀ ਨਾਲ ਜੁੜਨਾ ਪੈਣਾ ਬਾਣੀ ਆਪ ਪੜ੍ਹਨੀ ਪਏਗੀ ਗੁਰਬਾਣੀ ਨਾਲ ਸਾਡਾ ਪਿਆਰ ਪੈਣਾ ਚਾਹੀਦਾ ਹੈ ਤੇ ਸਾਨੂੰ ਜੋੜ ਕਾਹਦੇ ਨਾਲ ਦਿੰਦੇ ਆ ਜਾਂ ਧਾਗਿਆਂ ਨਾਲ ਜੋੜ ਦਿੰਦੇ ਆ ਜਾਂ ਤਵੀਤਾਂ ਨਾਲ ਜੋੜ ਦਿੰਦੇ ਆ ਜਾਂ ਜੋਤਾਂ ਨਾਲ ਹੀ ਜੋੜ ਦਿੰਦੇ ਆ ਬਸ ਇਹਨਾਂ ਗੱਲਾਂ 'ਚ ਜੋੜਨਾ ਚਾਹੀਦਾ ਪਰਮਾਤਮਾ ਨਾਲ ਵੀ ਰੱਬ ਪਰਮਾਤਮਾ ਤੇਰੀ ਰੱਖਿਆ ਕਰਦਾ ਭਾਈ ਉਹ ਮਾਲਕ ਤੇਰੀ ਰੱਖਿਆ ਕਰਦਾ ਹੋਰ ਇੱਥੇ ਕੋਈ ਚੀਜ਼ ਨਹੀਂ ਜਿਹੜੀ ਰੱਖਿਆ ਕਰੇਗੀ ਤੇਰੀ ਰੱਖਿਆ ਪਰਮਾਤਮਾ ਨੇ ਕਰਨੀ ਹੈ ਇਹ ਸਾਨੂੰ ਦੱਸਣਾ ਚਾਹੀਦਾ ਸੀ ਪਰ ਦੱਸਿਆ ਹੀ ਕੁਝ ਹੋਰ ਜਾਂਦਾ ਹੈ ਪਰ ਜਦੋਂ ਬਾਣੀ ਆਪਾਂ ਸੁਣਨ ਲੱਗ ਜਾਾਂਗੇ ਭਾਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਫਿਰ ਸੁਣ ਸੁਣ ਹੋਵੇ ਪਰਮ ਗਤ ਮੇਰੀ ਉਹਦੇ ਨਾਲ ਫਿਰ ਤੇਰੀ ਅੰਦਰੋਂ ਗਤੀ ਹੋਏਗੀ ਗਤੀ ਤੇਰੀ ਅੰਦਰੋਂ ਸਪੀਡ ਬਣੇਗੀ ਜਿਹੜੇ ਆਪਾਂ ਡੈੱਡ ਜੇ ਪਏ ਸੀ ਵੀ ਡਰੇ ਡਰੇ ਡਰੋਕਲ ਜੇ ਬੰਦੇ ਐਵੇਂ ਘਬਰਾਈ ਜੇ ਜਾਂਦੇ ਸੀ ਜਦੋਂ ਆਪਾਂ ਬਾਣੀ ਲੱਗ ਪਏ ਸੁਣਨ ਬਾਣੀ ਸੁਣਨ ਕਰਕੇ ਅੰਦਰੋਂ ਗਤੀ ਕਰਦਾ ਬੰਦਾ ਅੰਦਰੋਂ ਪਰਮ ਗਤ ਫਿਰ ਦਿਮਾਗ ਕੰਮ ਕਰਨ ਲੱਗ ਜਾਂਦਾ ਹੈ ਜਿਹੜੀ ਮਸ਼ੀਨ ਰੁਕੀ ਪਈ ਸੀ ਚੱਲ ਪੈਣੀ ਹੈ ਦਿਮਾਗ ਕੰਮ ਕਰਨ ਲੱਗ ਪਏਗਾ ਭਾਈ ਪਰ ਬਾਣੀ ਨੂੰ ਸੁਣ ਕੇ ਭਲਾ ਹੋਣਾ ਹੈ ਗੁਰਦੁਆਰੇ ਜਾ ਕੇ ਕੱਲਾ ਵੇਖ ਕੇ ਮੱਥਾ ਟੇਕ ਕੇ ਨਹੀਂ ਮੁੜਾਉਣਾ ਸੁਣਨਾ ਹੈ ਵੇਖ ਕੇ ਭਲਾ ਨਹੀਂ ਹੁੰਦਾ ਆਪਾਂ ਇਹ ਬਚਨ ਕਿੰਨੀ ਵਾਰੀ ਗੁਰੂ ਜੀ ਦਾ ਪੜ੍ਹਦੇ ਹਾਂ ਭਾਈ ਵੇਖ ਕੇ ਨਹੀਂ ਸਤਿਗੁਰ ਨੂੰ ਸਭ ਕੋ ਵੇਖਦਾ ਪੜ੍ਹੋ
ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ
ਗੁਰੂ ਜੀ ਕਹਿੰਦੇ ਨੇ ਭਾਈ ਬਾਣੀ ਦੀ ਵਿਚਾਰ ਕਰਿਆ ਕਰੋ ਗੁਰੂ ਜੀ ਕਹਿੰਦੇ ਕੀ ਹੈ ਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹਿਆ ਕਰੋ ਬਾਣੀ ਵਿੱਚ ਲਿਖਿਆ ਕੀ ਹੈ ਵੇਖ ਕੇ ਭਲਾ ਨਹੀਂ ਹੋਣਾ ਸੁਣ ਕੇ ਸਮਝ ਕੇ ਹੋਣਾ ਹੈ ਆ ਹੁਣ ਥੋੜ੍ਹਾ ਜਿਹਾ ਇਤਿਹਾਸ ਲੈਂਦੇ ਹਾਂ ਜਰਾ ਸੁਣਿਓ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਲੰਬੇ ਦੀ ਧਰਤੀ ਤੇ ਗਏ ਜਦੋਂ ਗੁਰੂ ਜੀ ਤੁਲੰਬੇ ਦੀ ਧਰਤੀ ਤੇ ਗਏ ਤੁਲੰਬੇ ਰਹਿੰਦਾ ਸੀ ਸੱਜਣ ਠੱਗ ਆਪਾਂ ਸਾਰੇ ਜਾਣਦੇ ਹਾਂ ਵੀ ਸੱਜਣ ਠੱਗ ਸੀ ਬੜਾ ਤਕੜਾ ਠੱਗ ਸੀ ਜੀ ਚੋਰ ਨਹੀਂ ਸੀ ਠੱਗ ਸੀ ਚੋਰ ਤੇ ਠੱਗ ਵਿੱਚ ਫਰਕ ਹੁੰਦਾ ਹੈ ਚੋਰ ਉਹ ਹੈ ਜਿਹੜਾ ਤੁਹਾਡਾ ਪਰਸ ਚੋਰੀ ਕਰਕੇ ਲੈ ਜਾਏਗਾ ਸੁਣਿਓ ਚੋਰ ਉਹ ਹੈ ਜਿਹੜਾ ਇਦਾਂ ਪਰਸ ਚੋਰੀ ਕਰਕੇ ਲੈ ਜਾਏ ਠੱਗ ਉਹ ਹੁੰਦਾ ਜਿਹਨੂੰ ਤੂੰ ਆਪ ਕੱਢ ਕੇ ਫੜਾਵੇਂ ਆਖੋ ਸਤਨਾਮ ਚੋਰ ਦਾ ਤੇ ਠੱਗ ਦਾ ਫਰਕ ਇੰਨਾ ਹੀ ਹੈ ਬਸ ਚੋਰ ਉਹ ਹੈ ਜਿਹਨੇ ਪਤਾ ਨਹੀਂ ਲੱਗਣ ਦੇਣਾ ਤੇ ਠੱਗ ਉਹ ਹੈ ਜਿਹਨੇ ਗੱਲਾਂ ਹੀ ਇੰਨੀਆਂ ਮਿੱਠੀਆਂ ਕਰਨੀਆਂ ਨੇ ਵੀ ਤੂੰ ਆਪ ਹੀ ਕੱਢ ਕੇ 5-7 ਹਜ਼ਾਰ ਫੜਾ ਦੇ ਉਹ ਠੱਗ ਹੁੰਦੇ ਨੇ ਹੁਣ ਉਹ ਠੱਗ ਸੀ ਬੜਾ ਤਕੜਾ ਚੋਲਾ ਲੰਬਾ ਪਾ ਕੇ ਰੱਖਦਾ ਸੀ ਪੰਜ ਚਾਰ ਗਲ ਵਿੱਚ ਮਾਲਾ ਲਮਕਾ ਕੇ ਰੱਖਦਾ ਸੀ ਕਦੇ ਵਾਲ ਖੁੱਲੇ ਰੱਖਿਆ ਕਰੇ ਕਦੇ ਕੱਪੜਾ ਰੱਖ ਕੇ ਬਹਿ ਜਿਆ ਕਰੇ ਕਦੇ ਟੋਪੀ ਲੈ ਲਿਆ ਕਰੇ ਕਈ ਕਈ ਭੇਖ ਬਦਲਦਾ ਸੀ ਇਹਨੇ ਬਣਾਈ ਹੋਈ ਸੀ ਇੱਕ ਸਰਾਂ ਧਰਮਸ਼ਾਲਾ ਬਣਾਈ ਹੋਈ ਸੀ ਧਰਮਸ਼ਾਲਾ ਦੇ ਬਾਹਰ ਇੱਕ ਬਣਾਇਆ ਸੀ ਠਾਕੁਰ ਦੁਆਰਾ ਮੰਦਰ ਇੱਕ ਮੰਦਰ ਬਣਾਇਆ ਸੀ ਇੱਕ ਪਾਸੇ ਛੋਟੀ ਜੀ ਮਸੀਤ ਮਸਜਿਦ ਬਣਾਈ ਹੋਈ ਸੀ ਇੱਕ ਮਸਜਿਦ ਬਣਾਈ ਸੀ ਇੱਕ ਪਾਸੇ ਠਾਕੁਰ ਦੁਆਰਾ ਮੰਦਰ ਬਣਾਇਆ ਸੀ ਜੇ ਕੋਈ ਹਿੰਦੂ ਆਉਣਾ ਉਹਨੇ ਬੜਾ ਖੁਸ਼ ਹੋਣਾ ਵੀ ਸਾਡੇ ਵਾਲਾ ਬਾਬਾ ਤੇ ਇਹਨੇ ਪ੍ਰਕਾਸ਼ ਗੀਤ ਭਾਵ ਕੇ ਸਾਡੇ ਵਾਲਾ ਤੇ ਇਹਨੇ ਮੰਦਰ ਬਣਾਇਆ ਹੋਇਆ ਉਹ ਮੱਥਾ ਟੇਕਿਆ ਕਰੇ ਵੀ ਸਾਡਾ ਹੀ ਹੈ ਸੱਜਣ ਤੇ ਜੇ ਕੋਈ ਮੁਸਲਮਾਨ ਆਉਂਦਾ ਸੀ ਉਹ ਖੁਸ਼ ਹੋ ਜਾਂਦਾ ਵੀ ਸਾਡੇ ਵਾਲੀ ਮਸਜਿਦ ਬਣਾਈ ਹੈ ਵੀ ਇਹ ਤੇ ਸਾਡਾ ਹੀ ਬੰਦਾ ਹੈ ਉਹਨੇ ਇਹ ਸਾਰਾ ਭੇਖ ਕੀਤਾ ਸੀ ਵੀ ਲੋਕੀ ਇੱਕ ਵਾਰੀ ਵੇਖਣ ਤੇ ਮੇਰੇ ਕੋਲ ਰਹਿਣ ਜਦੋਂ ਸਰਾਂ ਦੇ ਵਿੱਚ ਉਹਦੀ ਵਿੱਚ ਲੋਕ ਠਹਿਰਦੇ ਸੀ ਆ ਕੇ ਧਰਮਸ਼ਾਲਾ ਵਿੱਚ ਫਿਰ ਰਾਤ ਵੇਲੇ ਬੰਦੇ ਬਾਹਰ ਹੀ ਹਿਸਾਬ ਲਾ ਲੈਂਦੇ ਸੀ ਵੀ ਇਹ ਬੰਦਾ ਕਿਵੇਂ ਦਾ ਆ ਗਿਆ ਪਤਾ ਲੱਗ ਜਾਂਦਾ ਬੰਦੇ ਦੇ ਤੋਂ ਹਾਵ ਭਾਵ ਜਿਹੜੇ ਆ ਦੱਸ ਦਿੰਦੇ ਆ ਉਹ ਆਈਡੀਆ ਲਾ ਲੈਂਦੇ ਸੀ ਜੀ ਉਹਦੇ ਬੰਦੇ ਨਾਲ ਦੇ ਬੜੇ ਤੇਜ਼ ਸੀ ਉਹ ਹਿਸਾਬ ਕਿਤਾਬ ਲਾ ਲਿਆ ਕਰਨ ਵੀ ਇਹ ਕੋਈ ਅਮੀਰ ਹੈ ਕੋਈ ਸਾਮੀ ਅਮੀਰ ਆ ਗਈ ਕਿ ਗਰੀਬ ਆ ਗਈ ਉਹ ਹਿਸਾਬ ਜਿਹਾ ਲਾ ਲੈਂਦੇ ਸੀ ਕਈਆਂ ਨੂੰ ਤੇ ਉਹਨਾਂ ਨੇ ਜੋ ਹੁੰਦਾ ਸੀ ਰਾਤ ਨੂੰ ਡਰਾ ਕੇ ਹੀ ਲੁੱਟ ਲੈਂਦੇ ਸੀ ਉਹਨੂੰ ਨਾਲ ਕਹਿਣਾ ਵੀ ਜੋ ਤੇਰੇ ਕੋਲ ਹੈ ਦੇ ਦੇ ਇਦਾਂ ਹੀ ਡਰਾ ਲੈਣਾ ਤੇ ਜੇ ਤੂੰ ਬਾਹਰ ਜਾ ਕੇ ਆਵਾਜ਼ ਕੱਢੀ ਤੈਨੂੰ ਕਤਲ ਕਰ ਦੇਾਂਗੇ ਜੇ ਬਾਹਰ ਜਾ ਕੇ ਕਿਤੇ ਸ਼ਿਕਾਇਤ ਕੀਤੀ ਮਾਰ ਦੇਾਂਗੇ ਉੱਪਰ ਤੱਕ ਇਹ ਪੈਸਾ ਭੇਜਦਾ ਸੀ ਉੱਥੋਂ ਦੇ ਕਰਮਚਾਰੀ ਪੈਸਾ ਲੈਂਦੇ ਸੀ ਹੌਲੀ ਹੌਲੀ ਉਹ ਪੈਸਾ ਅੱਗੇ ਜਾਂਦਾ ਸੀ ਇਹਨੂੰ ਕਹਿੰਦਾ ਕੋਈ ਕੁਛ ਨਹੀਂ ਸੀ ਠੱਗ ਬੜਾ ਤਕੜਾ ਸੀ ਸਿਰੇ ਦਾ ਠੱਗ ਸੀ ਇਲਾਕੇ ਵਿੱਚ ਕਿਹਾ ਹੋਇਆ ਸੀ ਵੀ ਜੇ ਵੀ ਕੋਈ ਮੁਸਾਫਰ ਆ ਗਿਆ ਮੇਰੇ ਧਰਮਸ਼ਾਲਾ ਵਿੱਚ ਭੇਜਣਾ ਮੇਰੀ ਧਰਮਸ਼ਾਲਾ ਵਿੱਚ ਭੇਜਿਓ ਜਿਹੜਾ ਵੀ ਕੋਈ ਮੁਸਾਫਰ ਆ ਗਿਆ ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆ ਗਏ ਇਹ ਠੱਗ ਸਿਰੇ ਦਾ ਹੈ ਇਧਰ ਗੁਰੂ ਵੀ ਸਿਰੇ ਦਾ ਆਇਆ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਚੱਲ ਚੱਲੀਏ ਮਰਦਾਨੇ ਨੂੰ ਨਾਲ ਲੈ ਕੇ ਸਤਿਗੁਰੂ ਜੀ ਤੁਲੰਬੇ ਦੀ ਧਰਤੀ ਉੱਤੇ ਆਏ ਹੁਣ ਇਹ ਅੱਗੇ ਖੜਾ ਹੈ ਗਲ ਵਿੱਚ ਮਾਲਾ ਪਾਈਆਂ ਹੋਈਆਂ ਨੇ ਲੰਮਾ ਚੋਲਾ ਪਾਇਆ ਹੋਇਆ ਹੈ ਗੁਰੂ ਨਾਨਕ ਸਾਹਿਬ ਨੂੰ ਵੇਖ ਕੇ ਨਾ ਵੀ ਦਗ ਦਗ ਕਰਦਾ ਚਿਹਰਾ ਵੇਖ ਕੇ ਇਹਨੂੰ ਲੱਗਦਾ ਹੈ ਵੀ ਇਹਦੇ ਕੋਲ ਤੇ ਕੋਈ ਬਹੁਤਾ ਹੀ ਧਨ ਹੋਏਗਾ ਐ ਲਾਲੀਆਂ ਤੇ ਹੱਸ ਹਸੂ ਹਸੂ ਕਰਦਾ ਚਿਹਰਾ ਖਿੜਿਆ 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 ਇਹਦੇ ਕੋਲ ਤੇ ਪੈਸਾ ਬਹੁਤ ਹੋਏਗਾ ਗੁੱਜੇ ਕੋਈ ਹੀਰੇ ਹੀ ਹੋਣਗੇ ਜਿਹੜਾ ਉੱਤੋਂ ਉੱਤੋਂ ਇਹ ਕੱਪੜੇ ਜੇ ਪਾਈ ਫਿਰਦਾ ਇਦਾਂ ਦੇ ਬਾਬਾ ਬਣਿਆ ਫਿਰਦਾ ਹੈ ਸਾਦਾ ਵਾਲੇ ਕੱਪੜੇ ਪਾਈ ਫਿਰਦਾ ਹੈ ਕੋਈ ਬੰਦਾ ਜਿਹੜਾ ਵਪਾਰੀ ਹੈ ਇਹ ਸੋਚ ਕੇ ਇਹਨੇ ਮਹਾਰਾਜ ਨੂੰ ਉੱਤੋਂ ਉੱਤੋਂ ਮੱਥਾ ਟੇਕਿਆ ਨਮਸਕਾਰ ਕੀਤੀ ਗੱਲ ਉਹੀ ਹੈ ਵੀ ਸੀਸ ਨਵਾਇਆ ਹੈ ਕਿਆ ਥੀ ਮੱਥਾ ਇਹਨੇ ਚੰਗੀ ਤਰ੍ਹਾਂ ਟੇਕਿਆ ਸਿਰ ਚੰਗੀ ਤਰ੍ਹਾਂ ਝੁਕਾਇਆ ਪਰ ਮਨ ਵਿੱਚ ਕਪਟ ਹੈ ਮਨ ਵਿੱਚ ਕਪਟ ਹੈ ਅੰਦਰ ਕਪਟ ਹੈ ਉੱਤੋਂ ਉੱਤੋਂ ਮਿੱਠਾ ਮਿੱਠਾ ਬੋਲਦਾ ਹੈ ਉੱਤੋਂ ਮਿੱਠਾ ਬੋਲਦਾ ਹੈ ਤੇ ਠੱਗ ਜਿਹੜੇ ਹੁੰਦੇ ਨੇ ਭਾਈ ਮਿੱਠੇ ਹੁੰਦੇ ਐ ਠੱਗ ਹਮੇਸ਼ਾ ਮਿੱਠੇ ਹੁੰਦੇ ਐ ਮਾਂ ਪਿਓ ਤਿੱਖਾ ਬੋਲਣਗੇ ਮਾਂ ਪਿਓ ਦੀਆਂ ਗੱਲਾਂ ਤਿੱਖੀਆਂ ਲੱਗਦੀਆਂ ਜਦੋਂ ਐ ਕਹਿੰਦੇ ਨਹੀਂ ਜਾਣਾ ਬਾਹਰ ਕਿਉਂ ਮੋਟਰਸਾਈਕਲ ਲੈ ਕੇ ਚੱਲਿਆ ਕਿੱਧਰ ਗੇੜੀਆਂ ਦਿੰਦਾ ਫਿਰਦਾ ਹੈ ਕਿਉਂ ਤੇਲ ਫੂਕਦਾ ਫਿਰਦਾ ਹੈ ਮਾਂ ਪਿਓ ਇਦਾਂ ਕਹਿੰਦੇ ਆ ਮਾਂ ਪਿਓ ਸਾਡਾ ਭਲਾ ਸੋਚਦੇ ਆ ਮਾਂ ਪਿਓ ਦੇ ਬੋਲ ਤਿੱਖੇ ਹੁੰਦੇ ਆ ਪਰ ਮਾਤਾ ਪਿਤਾ ਦੇ ਬੋਲਾਂ ਵਿੱਚ ਸਾਡਾ ਭਲਾ ਹੁੰਦਾ ਹੈ ਤੇ ਠੱਗ ਤੇ ਬਹੁਤ ਮਿੱਠੇ ਹੁੰਦੇ ਆ ਜੀ ਠੱਗ ਬਹੁਤ ਮਿੱਠਾ ਬੋਲਣਗੇ ਉਹ ਤੇ ਜਿਵੇਂ ਹੁਣ ਆਪਾਂ ਕਈ ਵਾਰੀ ਸਿੱਧੀ ਗੱਲ ਤੁਹਾਨੂੰ ਕਹਿੰਦੇ ਵੀ ਆਹ ਗਲਤ ਹੈ ਆਹ ਠੀਕ ਕਈ ਵਾਰੀ ਕਹੀ ਜਾਈਦਾ ਪਰ ਉਹਨਾਂ ਨੇ ਨਹੀਂ ਇਦਾਂ ਸਟੇਜ ਤੇ ਬਹਿ ਕੇ ਕਹਿਣਾ ਉਹ ਤੇ ਇਦਾਂ ਕਹਿਣਗੇ ਪਿਆਰਿਓ ਤੁਹਾਡਾ ਤੇ ਜੀਵਨ ਸਫਲ ਹੋ ਗਿਆ ਤੁਸੀਂ ਤੇ ਬਸ ਇੱਥੇ ਆ ਗਏ ਤੁਹਾਡੀ ਤੇ ਦਰਗਾਹ 'ਚ ਹਾਜ਼ਰੀ ਲੱਗ ਗਈ ਉਹਨਾਂ ਨੇ ਤੇ ਇਦਾਂ ਕਹਿਣਾ ਉਹਨਾਂ ਨੇ ਕਹਿਣਾ ਸਾਰੀ ਦੁਨੀਆ ਪਾਪੀ ਹੈ ਤੁਸੀਂ ਹੀ ਹੋ ਜਿਹੜੇ ਇੱਥੇ ਪਹੁੰਚ ਗਏ ਬਸ ਜਿਹੜੇ ਇੱਥੇ ਆ ਗਏ ਉਹ ਨਰਕਾਂ ਨੂੰ ਨਹੀਂ ਜਾਂਦੇ ਉਹਨਾਂ ਨੇ ਤੇ ਇਦਾਂ ਕਹਿਣਾ ਬੜੀਆਂ ਹੀ ਮਿੱਠੀਆਂ ਗੱਲਾਂ ਕਰਨਗੇ ਜੀ ਬਹੁਤ ਮਿੱਠੀਆਂ ਗੱਲਾਂ ਕਰਨਗੇ ਪਰ ਉਹਨਾਂ ਨੇ ਠੱਗਣਾ ਹੈ ਉਹ ਪ੍ਰਭਾਵ ਪਾਉਣਾ ਚਾਹੁੰਦੇ ਆ ਉਹਨਾਂ ਨੇ ਕੋਈ ਗੱਲ ਸਿਧਾਂਤ ਦੀ ਜਾਂ ਸਿੱਧੀ ਨਹੀਂ ਕਰਨੀ ਸਪਸ਼ਟ ਨਹੀਂ ਕਰਨੀ ਹਰ ਗੱਲ ਜਿਹੜੀ ਹੈ ਗੋਲ ਮੋਲ ਕਰਨਗੇ ਗੋਲ ਮੋਲ ਅੱਗੇ ਬੈਠਾ ਬੰਦਾ ਆਪਣੇ ਆਪ ਨੂੰ ਇਹ ਸਮਝਦਾ ਵੀ ਮੈਂ ਤੇ ਪਤਾ ਨਹੀਂ ਦਰਗਾਹ 'ਚ ਹੀ ਅੱਜ ਪਹੁੰਚਿਆ ਹੋਇਆ ਮੈਨੂੰ ਤੇ ਸਾਰੀ ਹੈਗੀ ਜਿਹੜੇ ਇੱਦਾਂ ਮਿੱਠੀਆਂ 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 ਗੱਲਾਂ ਕਰਦੇ ਐ ਪਰ ਚੇਤਾ ਰੱਖਿਓ ਠੱਗ ਹਮੇਸ਼ਾ ਮਿੱਠੇ ਹੁੰਦੇ ਐ ਤੇ ਭਗਤ ਗੁਰਮੁਖ ਪਿਆਰੇ ਉਹ ਤਿੱਖੇ ਹੁੰਦੇ ਐ ਵੇਖੋ ਆ ਤਿੱਖੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਨ ਤਿੱਖੇ ਐ ਵੱਜਣਗੇ ਜਾ ਕੇ ਅੰਦਰ ਹਲਾ ਕੇ ਰੱਖ ਦੇਣਗੇ ਕਹਿੰਦੇ ਗਿਆਨ ਤੋਂ ਹੀਣਿਆ ਕੁੱਤੇ ਦਾ ਜੀਵਨ ਭੋਗਦਾ ਐ ਗਿਆਨ ਤੋਂ ਹੀਣਿਆ ਸੂਰ ਬਣਿਆ ਫਿਰਦਾ ਐ ਗਿਆਨ ਤੋਂ ਹੀਣਿਆ ਸੱਚਾ ਗਿਆਨ ਨਾ ਲੈਣ ਕਰਕੇ ਵੇਖਣ ਨੂੰ ਬੰਦਾ ਗਧਾ ਹੈ ਤੂੰ ਅੰਦਰੋਂ ਅੰਦਰੋਂ ਗਧਾ ਹੈ ਅੰਦਰੋਂ ਸੂਰ ਹੈ ਅੰਦਰੋਂ ਕੁੱਤਾ ਹੈ ਅੰਦਰੋਂ ਸੱਪ ਹੈ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੈ ਗਿਆਨ ਤੋਂ ਹੀਣਾ ਹੈ ਗੁਰੂ ਸਾਹਿਬ ਕਹਿੰਦੇ ਤੁੱਲ ਉਹ ਪਸ਼ੂਆਂ ਦੇ ਹੀ ਹੈ ਵੇਖਣ ਨੂੰ ਹੀ ਬੰਦਾ ਲੱਗਦਾ ਹੈ ਆਖੋ ਸਤਨਾਮ ਪੜੋ ਗੁਰਮੰਤਰ ਹੀਣ ਸਜੋ ਪ੍ਰਣ
ਗੁਰ ਮੰਤਰ ਹੀਣਸ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸਟੁਣੈ ਕੁੱਕ ਰਹੇ ਸੁੱਕ ਰਹੇ ਗਰਦਬ ਹੈ ਕਾਕੇ ਸਰਪ ਨੇ ਤੁਲ ਕਲੇ
ਇਹ ਜਿਹੜਾ ਹਾਹਾ ਮੁਕਤਾ ਹੈ ਤੁਲ ਖਲ ਹੈ ਇਧਰ ਧਿਆਨ ਨਾਲ ਸੁਣਿਓ ਆ ਗੱਲ ਜਰਾ ਪੜੇ ਲਿਖੇ ਜਿਹੜੇ ਹੋ ਬਾਣੀ ਪੜਦੇ ਹੋ ਇੱਥੇ ਹਾਹੇ ਦੇ ਹਾਹਾ ਮੁਕਤਾ ਹੈ ਹਾਹੇ ਨੂੰ ਔਕੜ ਨਹੀਂ ਇਹਦਾ ਅਰਥ ਇਹ ਹੈ ਇਹ ਨਹੀਂ ਵੀ ਉਹ ਬਣੇਗਾ ਕੁੱਤਾ ਜਿਹੜਾ ਗਿਆਨ ਤੋਂ ਹੀਣਾ ਕੁੱਤਾ ਬਣ ਜੂ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਗਧਾ ਬਣ ਜੂ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਸੂਰ ਬਣ ਜੂ ਹਾਹਾ ਮੁਕਤਾ ਹੈ ਇਹਦਾ ਅਰਥ ਇਹ ਬਣ ਜਾਂਦਾ ਵਿਆਕਰਨ ਮੁਤਾਬਕ ਵੀ ਜਿਹੜਾ ਗਿਆਨ ਤੋਂ ਹੀਣਾ ਹੈ ਉਹ ਅੱਜ ਕੁੱਤਾ ਹੈ ਉਹ ਅੱਜ ਗਧਾ ਹੈ ਤੁਸੀਂ ਕਹੋਗੇ ਵੀ ਅੱਜ ਕਿਵੇਂ ਕੁੱਤਾ ਹੈ ਲੋਭੀ ਕੁੱਤੇ ਵਾਂਗੂ ਹਲਕੇ ਕੁੱਤੇ ਵਾਂਗੂ ਟਿਕ ਤੇ ਟਿਕ ਕੇ ਤੇ ਇੱਕ ਮਿੰਟ ਨਹੀਂ ਬਹਿੰਦਾ ਵੇਖਣ ਨੂੰ ਹੀ ਬੰਦਾ ਹੈ ਅੰਦਰ ਤੇ ਇਹਦੇ ਬਿਰਤੀ ਕੁੱਤੇ ਵਾਲੀ ਹੈ ਸਾਰੀ ਜ਼ਿੰਦਗੀ ਗਧੇ ਵਾਂਗੂ ਭਾਰ ਢੋਂਦਾ ਰਹਿੰਦਾ ਹੈ ਪਰਮਾਤਮਾ ਨਾਲ ਨਹੀਂ ਜੁੜਿਆ ਬੋਝ ਹੀ ਚੁੱਕੀ ਫਿਰਦਾ ਰਿਹਾ ਸਾਰੀ ਜ਼ਿੰਦਗੀ ਉਹ ਗਧੇ ਵਾਲੀ ਜ਼ਿੰਦਗੀ ਜਿਉਂ ਗਿਆ ਗੰਦ ਵਿੱਚ ਹੀ ਮੂੰਹ ਮਾਰਦਾ ਰਿਹਾ ਸਾਰੀ ਜ਼ਿੰਦਗੀ ਨਸ਼ਿਆਂ ਦੇ ਵਿੱਚ ਹੀ ਮੂੰਹ ਮਾਰਦਾ ਰਿਹਾ ਵੇਖਣ ਨੂੰ ਬੰਦਾ ਸੀ ਕਰਤੂਤ ਪਸ਼ੂ ਕੀ ਮਾਨਸਿਕਾ ਵੇਖਣ ਨੂੰ ਕਰਤੂਤ ਪਸ਼ੂ ਵਾਲੀ ਸੀ ਵੇਖਣ ਨੂੰ ਬੰਦਾ ਸੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਲੋਕਾਂ ਨੂੰ ਉੱਪਰ ਪਰਚਾਉਣ ਦੀ ਖੁਸ਼ ਕਰਨ ਦੀ ਲੱਗਿਆ ਰਿਹਾ ਸਾਰੀ ਜ਼ਿੰਦਗੀ ਕਰਤੂਤ ਪਸ਼ੂਆਂ ਵਾਲੀ ਸੀ ਵੇਖਣ ਨੂੰ ਬੰਦਾ ਸੀ ਇਸ ਕਰਕੇ ਗਿਆਨ ਤੋਂ ਹੀਣਾ ਕੁੱਤਿਆਂ ਗਧਿਆਂ ਦੀ ਜੂਨੀ ਜਿਉਂਦਾ ਹੈ ਧਿਆਨ ਨਾਲ ਸੁਣਿਓ ਇਹ ਮੇਰੇ ਗੁਰੂ ਜੀ ਨੇ ਤਿੱਖੇ ਤਿੱਖਾ ਵੇਖੋ ਕਿੱਦਾਂ ਬਚਨ ਹੈ ਕੁੱਤਾ ਗਧਾ ਕਹਿਣਾ ਇਹ ਤਿੱਖੇ ਨੇ ਤੇ ਠੱਗ ਤਿੱਖੇ ਨਹੀਂ ਹੁੰਦੇ ਜੀ ਠੱਗ ਬਹੁਤ ਮਿੱਠੇ ਹੁੰਦੇ ਨੇ ਤੇ ਸਾਡੇ ਵਰਗੇ ਪਤਾ ਕੀ ਕਹਿਣਗੇ ਬਾਬਾ ਜੀ ਚ ਨਿਮਰਤਾ ਬਹੁਤ ਹੈ ਆਖੋ ਸਤਨਾਮ ਇਹ ਨਿਮਰਤਾ ਨਹੀਂ ਇਹ ਠੱਗਾਂ ਦੀ ਟੈਕਨੀਕ ਹੈ ਇਹ ਠੱਗਣ ਦਾ ਤਰੀਕਾ ਹੈ ਆਪਣੇ ਵਰਗਾ ਬੰਦਾ ਭੋਲਾ ਜਿਹਾ ਅੱਗੇ ਬਹਿ ਕੇ ਕਹਿੰਦਾ ਯਾਰ ਬਾਹਲੇ ਮਿੱਠੇ ਬੋਲਦੇ ਨੇ ਆਹਾ ਹਾ ਬਾਹਲੇ ਮਿੱਠੇ ਇਹ ਮਿੱਠਾ ਮਿੱਠਾ ਨਹੀਂ ਹੈ ਗੁਰੂ ਜੀ ਤਿੱਖੀ ਗੱਲ ਕਰਦੇ ਹੈ ਤਿੱਖੀ ਐ ਚੁੱਭਦੀ ਹੈ ਰੁੱਖੀ ਨਹੀਂ ਰੁੱਖਾ ਨਹੀਂ ਗੁਰੂ ਤਿੱਖਾ ਹੈ ਤਿੱਖੀ ਗੱਲ ਕਰਦੇ ਐ ਲੱਗੇਗੀ ਇੱਕ ਵਾਰੀ ਅੰਦਰ ਝੰਜੋੜ ਦਿੰਦੇ ਆ ਕਈ ਵਾਰੀ ਝੰਜੋੜ ਦਿੰਦੇ ਆ ਭਾਈ ਕਈ ਵਾਰੀ ਝੰਜੋੜ ਦਿੰਦੇ ਆ ਹੁਣ ਫੇਰ ਅਗਲੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਸਮਝਿਓ ਇਹ ਸੱਜਣ ਐਦਾਂ ਕਹਿੰਦਾ ਜੀ ਧੰਨ ਭਾਗ ਮੇਰੇ ਕੀੜੀ ਘਰ ਨਰੈਣ ਆ ਗਏ ਐਦਾਂ ਵੱਡੇ ਵੱਡੇ ਸ਼ਬਦ ਬੋਲਣਗੇ ਫਿਰ ਕੀੜੀ ਘਰ ਨਰੈਣ ਆ ਗਏ ਮੇਰੇ ਤੇ ਇੰਨੇ ਕਰਮ ਹੈ ਹੀ ਨਹੀਂ ਸੀ ਤੁਸੀਂ ਐਡੀ ਕਿਰਪਾ ਕਰਤੀ ਮੇਰੇ ਤੇ ਮੇਰੇ ਗਰੀਬ ਦੀ ਕੁੱਲੀ ਵਿੱਚ ਆ ਗਏ ਤੁਸੀਂ ਭਾਗ ਲਾ ਤੇ ਬੜਾ ਹੀ ਖੁਸ਼ ਹੋ ਕੇ ਦਿਖਾਵਾ ਕਰਦਾ ਗੁਰੂ ਜੀ ਸਭ ਜਾਣਦੇ ਆ ਹੁਣ ਇਹਨੂੰ ਕੌਣ ਦੱਸੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਬਾਹੇ ਕਿੱਥੇ ਠੱਗ ਲਏਗਾ ਤੂੰ ਰੱਬ ਦੇ ਪਿਆਰਿਆਂ ਨੂੰ ਤੇਤੋਂ ਰੱਬ ਠੱਗਿਆ ਨਹੀਂ ਜਾਣਾ ਲੋਕਾਂ ਸਾਹਮਣੇ ਦਿਖਾਵਾ ਚੱਲਦਾ ਗੁਰੂ ਸਾਹਮਣੇ ਨਹੀਂ ਦੁਨੀਆ ਨੂੰ ਠੱਗਣ ਵਾਲਿਆ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਤੇਤੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਤੇਤੋਂ ਰੱਬ ਠੱਗਿਆ ਨਹੀਂ ਜਾਣਾ ਜੀ ਦੁਨੀਆ ਨੂੰ ਠੱਗਣ ਵਾਲਿਆ ਤੇਤੋਂ ਰੱਬ ਠੱਗਿਆ ਨਹੀਂ ਜਾਣਾ ਜੀ ਦੁਨੀਆ ਨੂੰ ਠੱਗਣ ਵਾਲਿਆ ਤੇਤੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਤੇਤੋਂ ਰੱਬ ਠੱਗਿਆ ਨਹੀਂ ਉਹ ਜਾਣਾ ਉਹ ਦੁਨੀਆ ਨੂੰ ਠੱਗਣ ਵਾਲਿਆ ਤੇਤੋਂ ਰੱਬ ਠੱਗਿਆ ਨਹੀਂ ਜਾਣਾ ਦੁਨੀਆ ਨੂੰ ਠੱਗਣ ਵਾਲਿਆ ਤੇਤੋਂ ਰੱਬ ਠੱਗਿਆ ਦੁਨੀਆ
ਬੋਲੋ ਜੀ
ਰੱਬ ਠੱਗਿਆ ਨਹੀਂ
ਪੜੋ
ਦੁਨੀਆ ਨੂੰ ਠੱਗਣ ਵਾਲ ਹੁਣ ਉਤੋਂ ਉਤੋਂ ਮਿੱਠਾ ਬੋਲੇ ਗੁਰੂ ਜੀ ਦੇ ਸਾਹਮਣੇ ਵੀ ਚਲਾਕੀਆਂ ਕਰਦਾ ਜੀ, ਗੁਰੂ ਜੀ ਸਾਹਮਣੇ ਚਲਾਕੀਆਂ ਕਰਦਾ, ਚਲਾਕੀਆਂ ਬਾਹਰ ਚਲਾਕੀਆਂ ਚੱਲ ਜਾਂਦੀਆਂ, ਇੱਥੇ ਨਹੀਂ ਚਲਾਕੀ ਚੱਲਦੀ, ਇੱਥੇ ਦਿਲੋਂ ਹੋਣਾ ਚਾਹੀਦਾ। ਫਿਰ ਹੋਇਆ ਕੀ ਜੀ, ਗੁਰੂ ਸਾਹਿਬ ਜੀ ਨੂੰ ਇੱਕ ਕਮਰਾ ਦੇ ਦਿੱਤਾ, ਉਹਨਾਂ ਵੇਲਿਆਂ 'ਚ ਜਿੱਦਾਂ ਦੇ ਇਹਨੇ ਸਰਾਂ 'ਚ ਕਮਰੇ ਬਣਾਏ, ਇੱਕ ਕਮਰਾ ਮਿਲ ਗਿਆ। ਮਰਦਾਨੇ ਨੇ ਸਾਰਾ ਸਮਾਨ ਰੱਖਿਆ, ਜੋ ਮਾੜਾ ਮੋਟਾ ਗਠੜੀ ਰਬਾਬ ਰੱਖੀ, ਸੁੱਖ ਦਾ ਸਾਹ ਲਿਆ। ਕਹਿੰਦਾ ਮਹਾਰਾਜ ਜੀ ਆਇਆਂ ਨੂੰ ਬਹੁਤ ਕਹੀ ਹੈ, ਆਪਾਂ ਨੂੰ ਸਤਿਕਾਰ ਬਹੁਤ ਕੀਤਾ। ਮਹਾਰਾਜ ਕਹਿੰਦੇ ਅੱਛਾ ਤੈਨੂੰ ਸਤਿਕਾਰ ਲੱਗਦਾ ਸੀ? ਕਹਿੰਦਾ ਹਾਂ ਮਹਾਰਾਜ ਸਤਿਕਾਰ ਬਹੁਤ ਕੀਤਾ। ਹੁਣ ਹਰੇਕ ਨੂੰ, ਹੁਣ ਵੇਖੋ ਨਿਆਣਾ ਆਪਣੇ ਵਾਲਾ ਨਿਆਣਾ ਤੇ ਕਈ ਵਾਰੀ ਵੇਖਦਾ ਹੀ, ਉਹਨੂੰ ਕੀ ਪਤਾ, ਵੱਡੇ ਨੂੰ ਪਤਾ ਹੁੰਦਾ ਵੀ ਗੱਲ ਕੀ ਹੈ, ਸਿਆਣੇ ਨੂੰ ਪਤਾ ਹੁੰਦਾ। ਹੁਣ ਮਰਦਾਨਾ ਸਿਆਣਾ ਤੇ ਬਹੁਤ ਸੀ, ਫਰਕ ਕੋਈ ਨਹੀਂ, ਪਰ ਕਈ ਗੱਲਾਂ ਹੁਣ ਗੁਰੂ ਜੀ ਸਮਝਦੇ ਨੇ, ਮਹਾਰਾਜ ਨੂੰ ਫਿਰ ਸਮਝਾਉਣੀਆਂ ਪੈਂਦੀਆਂ ਨਾਲ ਦੀ ਨਾਲ ਹੀ। ਮਹਾਰਾਜ ਕਹਿੰਦੇ ਮਰਦਾਨਿਆ ਕੀ ਸਲਾਹ ਤੇਰੀ? ਫਿਰ ਕਹਿੰਦਾ ਮਹਾਰਾਜ ਹੁਣ ਇੱਥੇ ਮੈਨੂੰ ਨਾ, ਮੈਂ ਪਹਿਲਾਂ ਹੀ ਬੇਨਤੀ ਕਰਦਿਆਂ ਤੁਹਾਨੂੰ ਵੀ ਹੁਣ ਐ ਨਾ ਕਹਿ ਦਿਓ ਵੀ ਚੱਲ ਚੱਲੀਏ ਸਵੇਰੇ, ਵੀ ਹੁਣ ਰਹਿਣਾ ਆਪਾਂ ਥੋੜੇ ਦਿਨ ਟਿਕ ਜਾਈਏ, ਨਾਲੇ ਆਰਾਮ ਕਰੀਏ, ਬਹੁਤ ਥੱਕੇ ਪਏ ਆ, ਬਹੁਤ ਗੇੜਾ ਲੰਮਾ ਲਾ ਕੇ ਆਏ, ਹੁਣ ਟਿਕੀਏ ਇੱਥੇ ਥੋੜੇ ਦਿਨ। ਗੁਰੂ ਜੀ ਨੇ ਆਖਿਆ ਚਲੋ ਕੋਈ ਨੀ, ਵੇਖਦੇ ਆ ਮਰਦਾਨਿਆ। ਇਹਨੇ ਨੂੰ ਦੁੱਧ ਲੈ ਕੇ ਆਏ, ਉਹਦੇ ਬੰਦੇ ਸਪੈਸ਼ਲ ਆਏ, ਲਓ ਜੀ ਦੁੱਧ, ਕਈ ਬੰਦੇ ਇਕੱਠੇ ਹੋ ਗਏ, ਦੁੱਧ ਛਕੋ ਜੀ, ਬੜੇ ਤੌਲੀਏ ਚੁੱਕੀ, ਜਿਵੇਂ ਉਹਨਾਂ ਵੇਲਿਆਂ ਦੇ ਵਿੱਚ ਜੋ ਵੀ ਹੱਥ ਪੂੰਝਣ ਲਈ ਖੱਦਰ ਦੇ ਤੌਲੀਏ ਜਿਵੇਂ ਪੁਰਾਣੇ ਵੇਲਿਆਂ 'ਚ ਹੁੰਦੇ ਸੀ, ਆਹ ਲਓ ਹੱਥ ਸਾਫ਼ ਕਰੋ ਜੀ, ਆਹ ਇੱਦਾਂ ਦਿਖਾਵਾ ਜਿਹਾ ਕਰਦੇ। ਗੁਰੂ ਜੀ ਕਹਿੰਦੇ ਭਾਈ ਅਸੀਂ ਦੁੱਧ ਛਕਣਾ ਨਹੀਂ। ਮਰਦਾਨਾ ਵੇਖੇ ਵੀ ਛਕਣਾ ਨਹੀਂ, ਜੀ ਤੇ ਕਰਦਾ ਸੀ ਛਕਣ, ਉਹ ਕਹਿੰਦੇ ਮਹਾਰਾਜ ਕਹਿੰਦੇ ਛਕਣਾ ਨਹੀਂ, ਚਲੋ ਜੀ। ਉਹ ਚਲੇ ਗਏ ਵਾਪਸ। ਥੋੜੇ ਚਿਰ ਬਾਅਦ ਫਿਰ ਕਹਿੰਦੇ ਜੀ ਪ੍ਰਸ਼ਾਦਾ ਲੈ ਕੇ ਆਏ, ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਭਾਈ ਪ੍ਰਸ਼ਾਦਾ ਵੀ ਸਾਡਾ ਛਕਿਆ ਹੀ ਹੋਇਆ। ਮਰਦਾਨਾ ਫਿਰ ਵੇਖੇ ਵੀ ਛਕਿਆ ਹੋਇਆ ਪ੍ਰਸ਼ਾਦਾ, ਮਹਾਰਾਜ ਕਹਿੰਦੇ ਲੋੜ ਨਹੀਂ ਭਾ ਲੈ। ਉਹ ਫਿਰ ਚਲੇ ਗਏ ਵਾਪਸ। ਮਹਾਰਾਜ ਸੱਚੇ ਪਾਤਸ਼ਾਹ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਤੇ ਲੱਗਦੀ ਹੈ ਭੁੱਖ ਜੀ, ਥੋੜਾ ਜਿਹਾ ਛਕ ਲੈਂਦੇ ਆਪਾਂ। ਗੁਰੂ ਜੀ ਕਹਿੰਦੇ ਮਰਨਾ ਹੈ ਤੂੰ? ਕਹਿੰਦਾ ਪ੍ਰਸ਼ਾਦਾ ਤੇ ਜਾਨ ਪਾਉਂਦਾ ਹੈ, ਮਾਰਦਾ ਹੈ। ਮਹਾਰਾਜ ਕਹਿੰਦੇ ਇਹਨੇ ਮਾਰ ਦੇਣਾ। ਕਿਵੇਂ? ਕਹਿੰਦੇ ਜ਼ਹਿਰ ਪਾਈ ਹੋਈ ਹੈ ਵਿੱਚ, ਇਹ ਪ੍ਰਸ਼ਾਦਾ ਨੋਰਮਲ ਨਹੀਂ, ਇਹ ਜ਼ਹਿਰ ਹੈ ਇਹਦੇ ਵਿੱਚ, ਮਰਨਾ ਹੈ। ਕਹਿੰਦਾ ਜ਼ਹਿਰ ਹੈ? ਮਹਾਰਾਜ ਕਹਿੰਦੇ ਸਾਰਾ ਹੀ ਇਹ ਠੱਗ ਨੇ, ਠੱਗ ਇਕੱਠੇ ਹੋਏ ਇੱਥੇ, ਬੜੇ ਬੰਦੇ ਮਾਰ ਮਾਰ ਕੇ ਖੂਜ ਸੁੱਟੇ ਆ ਇਹਨਾਂ ਨੇ, ਜਿਹੜਾ ਇਹਨਾਂ ਨੇ ਅੱਗੇ ਅੜਦਾ ਹੈ ਖੂਜ ਸੁੱਟ ਦਿੰਦੇ ਆ, ਸਰਕਾਰਾਂ ਨਾਲ ਰਲੇ ਹੋਏ ਆ, ਉੱਤੋਂ ਉੱਤੋਂ ਦਿਖਾਵਾ ਕਰਦੇ ਆ, ਆ ਦੁੱਧ ਚੁੱਕੀ ਫਿਰਦੇ ਆ ਇੱਦਾਂ ਥਾਲਾਂ 'ਚ ਪਾ ਕੇ, ਇਹ ਖਾਏਗਾ ਜਾਨ ਨਿਕਲ ਜਾਏਗੀ, ਇਹ ਲੁੱਟ ਕੇ ਲੈ ਜਾਣਗੇ। ਇਹਨਾਂ ਨੂੰ ਇਹ ਲੱਗਦਾ ਵੀ ਆਪਣੇ ਕੋਲ ਪੈਸਾ ਬਹੁਤ ਹੈ, ਵਪਾਰੀ ਬਹੁਤ ਤਕੜੇ ਆਏ ਹੋਏ ਆ। ਕਹਿੰਦਾ ਅੱਛਾ ਮਹਾਰਾਜ। ਸਤਿਗੁਰੂ ਕਹਿੰਦੇ ਹਾਂ। ਕਹਿੰਦਾ ਇੱਦਾਂ ਕਰਦੇ ਆ ਜੀ, ਫਿਰ ਰਬਾਬ ਇੱਥੇ ਪਈ ਰਹਿਣ ਦਿੰਦੇ ਆ, ਆਪਾਂ ਕਹਿੰਦੇ ਆ ਸੈਰ ਕਰਨ ਚੱਲੇ ਆ ਵੀ ਸਮਾਨ ਸਾਡਾ ਇੱਥੇ ਪਿਆ, ਕਹਿਣਾ ਇਹਨਾਂ ਨੇ ਕੁਛ ਨਹੀਂ, ਉੱਧਰ ਦੀ ਉੱਧਰ ਹੀ ਲੰਘ ਜਾਂਗੇ, ਰਬਾਬ ਨਵੀਂ ਲੈ ਲਾਂਗੇ ਜਾ ਕੇ। ਮਹਾਰਾਜ ਕਹਿੰਦੇ ਹੁਣ ਟਿਕ ਜਾ ਮਰਦਾਨਿਆ, ਹੁਣ ਨਹੀਂ ਕਿਤੇ ਜਾਣਾ, ਆਰਾਮ ਕਰੋ। ਸ਼ਾਮ ਪਈ, ਉਹ ਫਿਰ ਆਪ ਆਇਆ, ਥਾਲ ਚੱਕੀ ਲਿਆਵੇ, ਮਹਾਰਾਜ ਥੋੜਾ ਜਿਹਾ ਤੇ ਛਕ ਲਓ, ਮੈਂ ਆਪ ਆਇਆ ਇਸੇ ਕਰਕੇ। ਸੱਜਣ ਕਹਿੰਦਾ ਮੈਂ ਬੰਦੇ ਨਹੀਂ ਭੇਜੇ, ਮੈਂ ਤੇ ਆਪ ਆਇਆ, ਹੁਣ ਆ ਛਕ ਲਓ ਥੋੜਾ ਜਿਹਾ। ਗੁਰੂ ਜੀ ਕਹਿੰਦੇ ਨੇ ਮੈਂ ਪ੍ਰਸ਼ਾਦਾ ਨਹੀਂ ਛਕਣਾ। ਮਰਦਾਨੇ ਦੇ ਚਲੋ ਹੁਣ ਕਹਿਣਾ ਹੀ ਕੀ ਸੀ, ਉਹ ਤੇ ਬਹਿ ਗਿਆ ਨਾ ਸਾਈਡ ਤੇ, ਛਕ ਲਓ ਥੋੜਾ ਜਿਹਾ ਇੱਕ ਗ੍ਰਾਹੀ। ਮਹਾਰਾਜ ਕਹਿੰਦੇ ਨਹੀਂ ਬਈ ਛਕਣਾ ਨਹੀਂ, ਕੱਲ ਵੇਖਾਂਗੇ, ਅੱਜ ਲੈ ਜਾ। ਉਹ ਲੈ ਗਿਆ ਵਾਪਸ। ਉੱਧਰ ਸਲਾਹ ਕਰਦੇ ਆ ਵੀ ਅੱਗੇ ਤੇ ਜਿਹੜੇ ਵੀ ਆਉਂਦੇ ਆ, ਜੋ ਦਿੰਦੇ ਆ ਖਾ ਲੈਣੇ, ਵੀ ਬੰਦੇ ਕਿੱਦਾਂ ਦੇ ਆਏ ਆ। ਕਹਿੰਦੇ ਫਿਰ ਇੱਦਾਂ ਕਰੋ ਵੀ ਸਿੱਧੇ ਹੋਣਾ ਪੈਣਾ, ਹੁਣ ਐ ਨਹੀਂ ਕੰਮ ਚੱਲਣਾ, ਸਿੱਧੇ ਹੋ ਜਾਓ ਫਿਰ। ਹੁਣ ਇਹਨਾਂ ਨੂੰ ਵਿਖਾਓ ਵੀ ਅਸੀਂ ਕੌਣ ਹੁੰਦੇ ਆ। ਉਹ ਥਾਲ ਥੂਲ ਜੇ ਚੱਕੀ ਫਿਰਦੇ ਸੀ ਨਾ ਜਿਹੜੇ ਸਾਰੇ। ਇੱਧਰ 2 ਵੱਜ ਗਏ, ਗੁਰੂ ਜੀ ਉੱਠ ਕੇ ਬਹਿ ਗਏ, ਇਸ਼ਨਾਨ ਕੀਤਾ ਮਰਦਾਨੇ ਨੂੰ ਵੀ ਹੁਣ ਤਿਆਰੀ ਕਰ ਲੈ, ਵੀ ਉਹ ਰਬਾਬ ਆਪਣੀ ਤਿਆਰੀ ਕਰਦਾ। ਮਹਾਰਾਜ ਇੱਦਾਂ ਨੇਤਰ ਬੰਦ ਕਰਕੇ ਬੈਠੇ ਹੈ। ਇਹਨੇ ਨੂੰ ਫਿਰ ਇਹਨਾਂ ਨੇ ਭਾਈ ਰੂਪ ਹੀ ਬਦਲ ਲਿਆ, ਕਿੱਥੇ ਕੀ ਸੀ ਵੇਖੋ, ਇੱਕਦਮ ਹੀ ਕੀ ਬਣ ਗਿਆ, ਦਿਖਾਵਾ ਕੀਤਾ ਸੀ ਇੱਦਾਂ। ਇਦਾਂ ਥਾਲ ਚੱਕੀ ਫਿਰਦੇ ਸੀ, ਦਿਖਾਵਾ ਇਹ ਕੀਤਾ ਸੀ ਹੈ ਠੱਗ। ਵੈਸੇ ਕਹਿੰਦਾ ਤੇ ਨਹੀਂ ਹੁੰਦਾ ਮੈਂ, ਪਰ ਫਿਰ ਵੀ ਕਹਿ ਦਿੰਦਾ ਮੈਂ ਵੀ ਇਹ ਅਸੀਂ ਵੀ ਵੇਖਿਆ ਮੌਕਾ, ਉੱਤੋਂ ਤੋਂ ਐ ਸ਼ਬੀਲ ਲਾ ਕੇ ਖੜੇ ਸੀ ਵੀ ਚੋਲੇ ਪਾਏ ਹੋਏ ਆ ਯਾਰ ਬੰਦਿਆਂ ਨੇ, ਚੋਲੇ ਪਾਏ ਹੋਏ ਆ ਤੇ ਸ਼ਕਾ ਵੀ ਕੋਕ ਰਹੇ ਸੀ। ਅੱਜ ਤੱਕ ਮੈਂ ਕੋਕ ਦੀ ਸ਼ਬੀਲ ਲੱਗੀ ਨਹੀਂ ਵੇਖੀ ਕਦੇ, ਉੱਥੇ ਕੋਕ ਸੀ ਏਦਾਂ ਕੋਕ ਦੀਆਂ ਕੇਨ ਜਿਹੜੇ ਹੁੰਦੇ ਨੇ ਨਾ ਕੋਕ ਦੇ ਛੋਟੇ ਛੋਟੇ, 12 ਰੁਪਏ ਦਾ ਇੱਕ ਕੇਨ ਆਉਂਦਾ, ਹੱਥ 'ਚ ਕੋਕ ਫੜੇ ਹੋਏ ਸੀ, ਜੂਸ ਕੋਕ ਫਰੂਟੀਆਂ, ਮਹਿੰਗਾ ਸੀ ਸ਼ਬੀਲ ਵੀ ਮਹਿੰਗੀ ਸੀ। ਤੇ ਮੈਨੂੰ ਜਦੋਂ ਇਦਾਂ 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 ਖੜੇ ਸੀ ਨਾ ਤੇ ਮੈਨੂੰ ਇਹ ਸਾਨੂੰ ਇਹ ਲੱਗਦਾ ਸੀ ਵੀ ਇਹ ਤੇ ਵੀ ਬੜਾ ਵਧੀਆ ਹੈ ਤੇ ਸੇਵਕ ਹੀ, ਮੈਂ ਸੋਚਦਾ ਸੀ ਵੀ ਬੰਦੇ ਹੀ ਬਹੁਤ ਚੰਗੇ ਨੇ ਜਿਨ੍ਹਾਂ ਨੇ ਇਦਾਂ ਵਧੀਆ ਲੰਗਰ ਲਾਇਆ, ਕਿੰਨਾ ਕੁਝ ਛਕਾਉਂਦੇ ਆ ਉਹ ਤੇ ਵਿਖਾਣ ਵਾਲੇ ਰੂਪ ਇਦਾਂ ਹੀ ਸੀ ਬਸ ਬਾਈ। ਇਦਾਂ ਵੇਖਣ ਸਾਰ ਹੀ ਉਹਦੀ ਪਤਾ ਲੱਗਿਆ ਵੀ ਉਹ ਸਿੱਟ ਕੇ ਉਹ ਇੱਕਦਮ ਹੀ ਆ ਗਏ ਵੀ ਅਸੀਂ ਅਸੀਂ ਸ਼ਬੀਲਾਂ ਵਾਲੇ ਨੇ ਤੇ ਦੂਜੇ ਆ, ਹਥਿਆਰ ਉਹਦੀ ਕੱਢ ਕੇ ਐਂ ਖੜ ਗਏ, ਉਹਦੀ ਗੋਲੀਆਂ ਚਲਾਣੀਆਂ ਸ਼ੁਰੂ। ਵੇਖਿਆ ਇਹ ਮੈਂ ਵਿੱਚ ਗੱਲ ਕੀਤੀ ਵੀ ਇਦਾਂ ਦੇ ਹੁੰਦੇ ਆ ਜੀ ਬੰਦੇ ਠੱਗ, ਭੇਖ ਇਦਾਂ ਦਾ ਬਣਾ ਲੈਂਦੇ ਆ ਵਿੱਚੋਂ ਕੁਝ ਹੋਰ ਹੁੰਦਾ ਉਹਨਾਂ ਦੇ, ਇਹ ਕਿਤੇ ਸੱਜਣ ਠੱਗ ਨਾਲੋਂ ਘੱਟ ਨੇ, ਇਹ ਘੱਟ ਨੇ ਕਿਤੇ ਇਹੋ ਜਿਹੇ ਬੰਦੇ ਜਿਹੜੇ ਬਾਣਾ ਪਾ ਕੇ ਇਹੋ ਜਿਹਾ ਨੂੰ ਕਵੇ ਕੌਣ ਬਈ, ਕਹੇਗਾ ਕਹਿਣਾ ਜਿਹੜਾ ਕਹਿੰਦਾ ਬਸ ਉਹਦੇ ਵੱਲ ਹੀ ਹੋ ਜਾਂਦੇ ਨੇ, ਬੋਲਦਾ ਹੀ ਕੋਈ ਨਹੀਂ, ਬੋਲੇਗਾ ਕੌਣ। ਇਹੋ ਜਿਹਾ ਨੂੰ ਤੇ ਸ਼ਬੀਲਾਂ ਵਾਲਿਆਂ ਨੂੰ ਤੇ ਸਰੋਪੇ ਦਿੰਦੇ ਸੱਦ ਸੱਦ ਕੇ, ਸਾਡੀਆਂ ਵੱਡੀਆਂ ਸੰਪਰਦਾਵਾਂ ਵਾਲੇ ਸਨਮਾਨਿਤ ਕਰਦੇ ਆ ਇਹਨਾਂ ਨੂੰ, ਬੁਲਾ ਬੁਲਾ ਕੇ ਆਪਣੇ ਡੇਰਿਆਂ ਵਿੱਚ ਸਰੋਪੇ ਦਿੰਦੇ ਆ ਵੀ ਹੋਰ ਲਾਓ ਸ਼ਬੀਲਾਂ ਸ਼ਾਬਾਸ਼, ਬੜਾ ਵਧੀਆ ਕੰਮ ਕਰਦੇ ਨਾ ਤੁਸੀਂ, ਸਰੋਪੇ ਦਿਓ, ਸਨਮਾਨਿਤ ਕਰੋ, ਚੰਗੀ ਤਰ੍ਹਾਂ ਸਨਮਾਨਿਤ ਕਰੋ ਇਹਨਾਂ, ਵੱਡੀਆਂ ਵੱਡੀਆਂ ਸੀਲਡਾਂ ਦਿਓ, ਅਵਾਰਡ ਦਿਓ ਇਹਨਾਂ ਨੂੰ, ਵੱਡੇ ਵੱਡੇ ਸਰੋਪੇ ਪਾਓ। ਕਰਦੇ ਆ ਜੀ ਸਾਡੇ ਬੰਦੇ ਵੀ ਚੰਗਾ ਕੰਮ ਕੀਤਾ ਤੁਸੀਂ ਸ਼ਾਬਾਸ਼, ਇਹ ਤੇ ਕੀ ਕਹਿਣਾ ਵੀ ਗਲਤ ਗਲਤ ਹੈ ਠੀਕ ਠੀਕ ਹੈ, ਜਿਹੜਾ ਬੰਦਾ ਜਿੱਥੇ ਗਲਤ ਉਹਨੂੰ ਗਲਤ ਕਹਿਣਾ ਚਾਹੀਦਾ, ਪਰ ਉਹਨਾਂ ਨੂੰ ਬੁਲਾ ਬੁਲਾ ਕੇ ਸਰੋਪੇ ਤੇ ਸਨਮਾਨਿਤ ਕੀਤਾ ਜਾਂਦਾ। ਸੋ ਉਸ ਵੇਲੇ ਜਦੋਂ ਉਹਨਾਂ ਨੇ ਰੂਪ ਬਦਲਿਆ ਨਾ ਇੱਕਦਮ ਹੀ ਤੇ ਲੈ ਕੇ ਡਾਕੂਏ ਹਥਿਆਰ ਤੇ ਦਰਵਾਜ਼ਾ ਲੱਤ ਮਾਰੀ ਤੋੜ ਕੇ ਕੁੰਡੀ ਅੰਦਰ ਵੜੇ, ਇੱਕਦਮ ਪ੍ਰਧਾਨਾ ਕਹਿੰਦਾ ਵੀ ਆਹ ਕੀ ਹੋ ਗਿਆ, ਦੀਵਾ ਬਲਦਾ ਸੀ ਕੋਲ ਤੇ ਮਰਦਾਨਾ ਤੇ ਇੱਕਦਮ ਵੀ ਆਹ ਕੀ, ਤੇ ਗੁਰੂ ਸਾਹਿਬ ਨਹੀਂ ਹਿੱਲੇ, ਉਹ ਨਹੀਂ ਇਦਾਂ ਇਦਾਂ ਹੋਏ, ਉਹਨਾਂ ਨੇ ਇੱਕਦਮ ਹੀ ਇਦਾਂ ਆਰਾਮ ਨਾਲ ਹੀ ਵੇਖਿਆ, ਸਿੱਧਾ ਹੀ ਵੇਖਿਆ, ਘਬਰਾ ਕੇ ਨਹੀਂ ਵੇਖਿਆ। ਰੋਜ਼ ਮਿਲਦੇ ਸੀ ਇਹੋ ਜਿਹੇ, ਰੋਜ਼ ਮਿਲਦੇ ਸੀ, ਪਹਿਲੀ ਵਾਰ ਸੀ, ਰੋਜ਼ ਮਿਲਦੇ ਸੀ, ਇੱਕਦਮ ਉਹਦੇ ਵੱਲ ਅੱਖਾਂ ਚੱਖਾਂ ਪਾ ਕੇ ਵੇਖੀਆਂ। ਅਸਲ ਤੇਜ ਦਾ ਪਤਾ ਇੱਥੋਂ ਲੱਗਦਾ ਪਿਆਰਿਓ, ਆ ਇੱਕ ਗੱਲ ਨੋਟ ਕਰਿਓ, ਮੇਰੀ ਗੱਲ ਧਿਆਨ ਨਾਲ ਸੁਣਿਓ। ਅਗਲਾ ਕਹਿੰਦਾ ਨਾ ਜੀ ਤਪ ਤੇਜ ਬਹੁਤ ਹੈ ਬੰਦੇ ਦੇ ਵਿੱਚ, ਤਪ ਤੇਜ ਬਹੁਤ ਹੈ, ਇਹਦੀ ਅੱਖ 'ਚ ਚਮਕ ਹੈ, ਇਹਦੇ 'ਚ ਜੁਰਤ ਹੈ। ਸਾਹਿਬਜ਼ਾਦਿਆਂ ਦਾ ਤੇਜ ਹੈ ਨਾ ਜਿਹੜਾ ਵਜੀਦੇ ਦੀ ਕਚਹਿਰੀ 'ਚ ਪਰਖਿਆ ਗਿਆ, ਜਿਹਦੇ ਨਾਲ ਵਜੀਦੇ ਦੀ ਅੱਖ 'ਚ ਅੱਖ ਪਾ ਕੇ ਗੱਲ ਕੀਤੀ ਨਾ, ਓਏ ਵਜੀਦਿਆ ਕਰ ਲੈ ਜੋ ਮਰਜ਼ੀ, ਸਾਨੂੰ ਤੂੰ ਡੁਲਾ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਸੀ, ਉਦਣ ਤੇਜ ਦਾ ਪਤਾ ਲੱਗਦਾ ਹੈ। ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਦੋਂ ਐ ਫਰੋਕਸੀਅਰ ਖਾਨ ਸੀ ਨਾ ਤੇ ਐ ਉਹਦੀ ਅੱਖ ਚੱਕ ਪਾ ਕੇ ਗੱਲ ਕਰਦਾ ਸੀ, ਜੁਰਤ ਸੀ ਅੰਦਰ, ਤੇਜ ਸੀ ਅੰਦਰ, ਇਹ ਤੇਜ ਹੁੰਦਾ ਹੈ। ਜਿੱਦਣ ਤੁਸੀਂ ਜ਼ਾਲਮ ਦੀ ਅੱਖ ਚੱਕ ਪਾ ਕੇ ਗੱਲ ਕਰੋਗੇ, ਜਿੱਦਣ ਉਹਨੂੰ ਲਲਕਾਰ ਕੇ ਇਦਾਂ ਕਹੋਗੇ ਵੀ ਤੂੰ ਆ ਗਲਤ ਕਰਦਾ ਹੈ, ਹਿੰਮਤ ਹੋਏਗੀ, ਜੁਰਤ ਹੋਏਗੀ, ਉੱਥੇ ਤੇਜ ਦਾ ਪਤਾ ਲੱਗਦਾ ਹੈ। ਮੇਰੇ ਵਰਗਾ ਅੱਖਾਂ ਪੁੱਠੀਆਂ ਜਿਹਾ ਕਰਕੇ ਬੈਠਾ ਹੋਵੇ ਇਦਾਂ ਤੇ ਤੁਹਾਡੇ ਵਰਗਿਆਂ ਨੇ ਕਹਿਣਾ ਬਾਬਾ ਜੀ ਦਾ ਤੇਜ ਬਹੁਤ, ਇੱਥੋਂ ਕੋਈ ਤੇਜ ਤੂਜ ਦਾ ਪਤਾ ਨਹੀਂ ਲੱਗਦਾ, ਪਤਾ ਉਦਣ ਲੱਗਣਾ ਜਿੰਨਾ ਜਿੱਦਣ ਵਿਖਾਉਣਾ ਪਿਆ। ਇੱਥੇ ਕਿੱਥੇ ਗਈ ਜੁਰਤ, ਇੱਥੇ ਹਿੰਮਤ ਕਿੱਧਰ ਗਈ, ਉੱਥੇ ਤੇਜ ਦਾ ਪਤਾ ਲੱਗਦਾ। ਵੀਰੋ ਨੋਟ ਰੱਖਿਓ, ਅਸਲ ਅਧਿਆਤਮਕਤਾ ਕਹਿੰਦੇ ਆ ਜਿਹਨੂੰ, ਉਹ ਗੁਰਬਾਣੀ ਦਾ ਗਿਆਨ ਹੈ ਜਿਹੜਾ ਅੰਦਰ ਜੁਰਤ ਪੈਦਾ ਕਰਦਾ, ਜੁਰਤ ਹੀ ਅਧਿਆਤਮਕਤਾ ਹੈ, ਉਹ ਸੱਚ ਤੇ ਖੜਨਾ ਤੁਹਾਡੀ ਰੂਹਾਨੀਅਤ ਹੈ, ਰੂਹਾਨੀਅਤ ਦਾ ਪਤਾ ਇੱਥੋਂ ਲੱਗਦਾ ਹੈ। ਤੇ ਜੇ ਗਰੀਬ ਵਾਸਤੇ ਰੋਬ ਮਾਰਦੇ ਰਹੇ ਤੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਲਈ ਹਾਰ ਪਾਵਾਂਗੇ ਉਹਨਾਂ ਦੇ ਗਲ ਵਿੱਚ, ਫਿਰ ਕੋਈ ਜੁਰਤ ਨਹੀਂ ਹੈ। ਪਾਪੀ ਨੂੰ ਪਾਪੀ ਕਹਿਣ ਦੀ ਜਿੱਦਣ ਜ਼ੁਰਤ ਨਾ ਨਾ ਹੋਈ, ਹਿੰਮਤ ਨਾ ਹੋਈ, ਫਿਰ ਉਹ ਕੋਈ ਜ਼ੁਰਤ ਨਹੀਂ ਤੇਰੇ ਵਿੱਚ, ਕੋਈ ਤਪ ਤੇਜ ਨਹੀਂ ਤੇਰਾ। ਤੇਜ ਦਾ ਪਤਾ ਇੱਥੋਂ ਨਾ, ਗੁਰੂ ਮਰਦਾਨੇ ਨੇ ਜਦੋਂ ਇੱਦਾਂ ਰਬਾਬ ਜੀ ਸਿੱਧੀ ਕਰਦਾ, ਮਹਾਰਾਜ ਨੇ ਉਹਦੀ ਅੱਖ ਚੱਕ ਪਾ ਕੇ ਗੱਲ ਕੀਤੀ, ਹਾਂ ਬਈ ਕਹਿੰਦਾ ਨਾ ਤੁਸੀਂ ਸਾਧ ਤੇ ਨਾ ਅਸੀਂ ਸਾਧਾਂ ਦੇ ਸੇਵਕ। ਸੱਜਣ ਕਹਿੰਦਾ ਨਾ ਤੁਸੀਂ ਸਾਧ ਤੇ ਨਾ ਅਸੀਂ ਸਾਧਾਂ ਦੇ ਸੇਵਕ, ਅਸੀਂ ਜੋ ਹਾਂ ਤੁਹਾਡੇ ਸਾਹਮਣੇ ਆ ਗਏ, ਤੁਸੀਂ ਜੋ ਹੋ ਹੁਣ ਸਾਹਮਣੇ ਆ। ਤੇ ਮਹਾਰਾਜ ਕਹਿੰਦੇ ਐ ਓਏ ਸੱਜਣਾ, ਏਦਾਂ ਸੱਜਣਾ ਜੋ ਤੂੰ ਸੀ ਉੱਤੋਂ ਕੁਝ ਹੋਰ ਸੀ, ਵਿੱਚੋਂ ਕੁਝ ਹੋਰ ਸੀ, ਤੂੰ ਵਿਖਾਤਾ ਆਪਣਾ, ਪਰ ਜੋ ਮੈਂ ਬਾਹਰੋਂ ਆ ਉਹੀ ਮੈਂ ਅੰਦਰੋਂ ਆ। ਸਾਡੇ ਦੋ ਰੂਪ ਨਹੀਂ, ਅਸੀਂ ਮਖੋਟੇ ਨਹੀਂ ਪਹਿਨੇ ਹੋਏ ਤੇਰੇ ਵਾਂਗੂ, ਵੀ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ, ਜੋ ਅੰਦਰੋਂ ਆ ਮੈਂ ਉਹੀ ਬਾਹਰੋਂ ਆ। ਸੱਜਣ ਨੂੰ ਕਹਿੰਦੇ ਆ ਮਹਾਰਾਜ, ਉਹ ਸੱਜਣ ਇੱਕ ਤੇ ਇਸ ਗੱਲੋਂ ਘਬਰਾ ਗਿਆ ਵੀ ਡਰੇ ਕਿਉਂ ਨਹੀਂ ਮੇਰੇ ਤੋਂ ਜਦੋਂ ਮੈਂ ਹਥਿਆਰ ਲੈ ਕੇ ਅੰਦਰ ਬਣੇ ਆ, ਵੀ ਇਹ ਤੇ ਖੂੰਜੇ ਜੇ ਨਾਲ ਲੱਗ ਜਾਂਦੇ ਡਰ ਕੇ, ਵੀ ਇਹ ਤੇ ਐਂ ਖੜੇ ਸਾਹਮਣੇ ਐਂ ਬੈਠੇ ਆਰਾਮ ਨਾਲ। ਇਹਨੇ ਨੂੰ ਮਹਾਰਾਜ ਨੇ ਮਰਦਾਨੇ ਵੱਲ ਵੇਖਿਆ, ਕਹਿੰਦੇ ਮਰਦਾਨਿਆ ਓਏ ਤੂੰ ਕਿਉਂ ਘਬਰਾਈ ਜਾਂਦਾ ਹੈ, ਮਰਦਾਨਿਆ ਤੂੰ ਕਿਉਂ ਡਰਦਾ, ਡਰੇ ਉਹ ਜਿਹਨੇ ਪਾਪ ਕੀਤੇ ਹੈ, ਡਰੇ ਉਹ ਜਿਹਨੇ ਬੰਦੇ ਮਾਰੇ ਹੈ, ਡਰੇ ਉਹ ਜਿਹਨੇ ਖੂਹ ਭਰਿਆ ਪਿਆ ਲਾਸ਼ਾਂ ਦਾ ਇੱਥੇ ਮਾਰ ਮਾਰ ਕੇ, ਠੱਗੀਆਂ ਮਾਰਨ ਵਾਲਾ ਡਰੇ, ਓਏ ਆਪਾਂ ਕਿਉਂ ਡਰੀਏ, ਆਪਾਂ ਕੋਈ ਗਲਤ ਕੰਮ ਨਹੀਂ ਕੀਤਾ, ਡਰਦੇ ਪਾਪੀ ਹੁੰਦੇ ਐ, ਗਲਤ ਕੰਮ ਕਰਨ ਵਾਲਾ ਡਰਦਾ ਹੈ। ਤੁਹਾਡੇ ਵਿੱਚੋਂ ਜਿਹੜਾ ਬੰਦਾ ਇੱਕ ਨੰਬਰ ਦੀ ਕਮਾਈ ਕਰਦਾ ਉਹਨੂੰ ਕਾਹਦਾ ਡਰ ਹੈ, ਜਿਹਨੇ 50 ਬੋਤਲਾਂ ਤੂੜੀ ਵਾਲੇ ਕੋਠੇ ਵਿੱਚ ਦੱਬੀਆਂ ਹੋਈਆਂ ਨੇ, ਸਾਇਰਨ ਗੱਡੀ ਦਾ ਪੁਲਿਸ ਵਾਲਿਆਂ ਦਾ ਉਹ ਰਾੜਾ ਸਭ ਕੋਲ ਕਿਤੇ ਵੱਜਣਾ ਹੈ, ਤੇ ਨੀਂਦਰ ਉਹਦੀ ਹਰਾਮ ਹੋ ਜਾਣੀ, ਉੱਠ ਕੇ ਬਹਿ ਜਾਏਗਾ ਵੀ ਆਹ ਕਿਤੇ ਮੈਨੂੰ ਹੀ ਨਾ ਛਾਪਾ ਪੈ ਜਾਏ, ਕਿਤੇ ਦੋ ਨੰਬਰ ਹੀ ਆ ਡਰੇਗਾ ਦੋ ਨੰਬਰ ਵਾਲਾ ਗਲਤ ਕੰਮ ਕਰਨ ਵਾਲਾ ਡਰੇਗਾ, ਦੂਜਾ ਕਿਵੇਂ ਡਰੇਗਾ। ਉਹ ਮਰਦਾਨਾ ਪਾਸੇ ਜੇ ਹੋਇਆ ਮਾਰ ਕੇ, ਤੂੰ ਕਿਉਂ ਡਰਦਾ ਹੈ ਬਈ, ਡਰੇ ਉਹ ਜਿਨ੍ਹਾਂ ਬੰਦੇ ਮਾਰੇ ਆ, ਡਰਨ ਉਹ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਨੇ, ਤੂੰ ਕਿਉਂ ਡਰਦਾ ਹੈ। ਰਬਾਬ ਸੁਰ ਕਰ, ਆਪਾਂ ਆਪਣਾ ਕੰਮ ਕਰਦੇ ਆ, ਇਹਨਾਂ ਨੂੰ ਕਹਿੰਦੇ ਆ ਤੁਸੀਂ ਆਪਣਾ ਕਰੋ। ਲਓ ਜੀ ਉਹ ਹਥਿਆਰ ਲਿਆਏ ਤੇ ਗੁਰੂ ਨਾਨਕ ਨੇ ਅੱਗੋਂ ਵਿਚਾਰ ਦਿੱਤੇ, ਵਿਚਾਰ ਉਹ ਹਥਿਆਰ ਲੈ ਕੇ ਆਏ, ਅੱਗੋਂ ਵਿਚਾਰ ਦਿੱਤੇ। ਜਦੋਂ ਫਿਰ ਆ ਪੰਕਤੀਆਂ ਪੜ੍ਹਦੇ ਹੋ, ਉੱਜਲ ਕਹਿਹਾਂ ਚਿਲਕਣਾ, ਕਹਿ ਦਾ ਜਿਹੜਾ ਭਾਂਡਾ ਹੁੰਦਾ ਨਾ ਜੀ, ਕਹਿ ਦਾ ਭਾਂਡਾ ਉਹ ਉੱਤੋਂ ਉੱਤੋਂ ਤੇ ਸੋਨੇ ਸੁਨਹਿਰੀ ਹੋਈ ਹੁੰਦਾ ਨਾ, ਕਹਿ ਜਿਹੜਾ ਹੁੰਦਾ ਪਿੱਤਲ, ਉੱਤੋਂ ਉੱਤੋਂ ਤੇ ਸੋਨੇ ਵਰਗਾ ਰੰਗ ਹੈ ਉਹਦਾ, ਪਰ ਜੇ ਤੁਸੀਂ ਕਹਿ ਦੇ ਭਾਂਡੇ ਨੂੰ ਚੁੱਕ ਕੇ ਰਗੜੋ ਫਿਰ ਵਿੱਚੋਂ ਕਾਲਖ ਨਿਕਲਦੀ। ਕਹਿੰਦੇ ਓਏ ਉੱਤੋਂ ਉੱਤੋਂ ਕਹਿ ਲੱਗਦਾ ਵਿੱਚ ਕਾਲਖ ਭਰੀ ਪਈ ਹੈ, ਆਪੂ ਸਤਨਾਮ
ਵਾਹ।
ਪ੍ਰਥਾਏ ਗੁਰੂ ਸਾਹਿਬ ਨੇ ਇਹ ਬਚਨ ਉਚਾਰਿਆ, ਸਾਂਝਾ ਸਾਰੇ ਸੰਸਾਰ ਤੇ ਲੱਗਦਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਪ੍ਰਥਾਏ ਬੋਲਦੇ ਆ ਪਰ ਸਾਨੂੰ ਸਾਰਿਆਂ ਨੂੰ ਆਪਣੇ ਤੇ ਲਾਉਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਉੱਤੋਂ ਤੇ ਚਮਕਦਾ ਬਹੁਤ ਹੈ, ਜਿਵੇਂ ਕਹਿ ਨੂੰ ਰਗੜਦੇ ਆ ਵਿੱਚੋਂ ਕਾਲਖੀ ਨਿਕਲੀ ਜਾਂਦੀ ਹੈ। ਓਏ ਸੱਜਣਾ ਨਾ ਤੇਰਾ ਕਿੰਨਾ ਸੋਹਣਾ, ਵਿੱਚੋਂ ਕੀ ਗੰਦ ਮੰਦ ਭਰਿਆ ਪਿਆ ਤੇਰੇ, ਵੇਖਣ ਨੂੰ ਤੇ ਬੜਾ ਵਧੀਆ ਲੱਗਦਾ ਹੈ, ਕੱਪੜੇ ਲੀੜੇ ਵਧੀਆ ਪਾਏ ਹੈ, ਪਰ ਆ ਅੰਦਰ ਕੀ ਹੈ ਤੇਰੇ। ਆ ਚਾਰ ਪੰਕਤੀਆਂ ਸੁਣ ਲਓ, ਪੂਰਾ ਸ਼ਬਦ ਤੇ ਵਿਚਾਰਨ ਦਾ ਟਾਈਮ ਨਹੀਂ, ਆ ਚਾਰ ਪੰਕਤੀਆਂ ਸੁਣੋ। ਹਾਂਜੀ
ਉਜਲ ਕਹਿਹਾ ਚਿਲਕਣਾ, ਕੋਟਮ ਕਾਲੜੀ ਮਾਸੋ, ਧੋਤਿਆਂ ਝੂਠ ਨਾ ਉਤਰੇ, ਜੇ ਸੋ ਧੋਵਾਂ ਤੇ ਸੋ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨੋ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ।
ਸੱਜਣੋ ਨੇ ਜਿੱਦਣ ਜਿੱਥੇ ਲੇਖਾ ਹੋਵੇ ਨਾ ਅੰਦਰੋਂ ਪੀੜੇ ਜਾ ਰਹੇ ਹੋਈਏ ਤੇ ਉਹਨਾਂ ਦੇ ਬਚਨ ਜਦੋਂ ਸਾਡੇ ਕੰਮ ਆਉਣ ਜਦੋਂ ਮੈਨੂੰ ਕੋਈ ਰਾਹ ਨਾ ਮੇਰੀ ਜ਼ਿੰਦਗੀ ਵਿੱਚ ਮਿਲਦਾ ਹੋਵੇ ਉਲਝਿਆ ਪਿਆ ਹੋਵਾਂ ਮੈਂ ਆਪਣੀ ਲਾਈਫ ਵਿੱਚ ਉਲਝਿਆ ਪਿਆ ਹੋਵਾਂ ਉਸ ਵੇਲੇ ਜਿਹਦੇ ਬਚਨ ਮੈਨੂੰ ਰਾਹ ਵਿਖਾ ਦੇਣ ਉਹ ਨੇ ਮੇਰੇ ਸੱਜਣ ਉਹਨਾਂ ਕੋਲ ਤੇ ਪਾਵਰ ਹੁੰਦੀ ਹੈ ਗਿਆਨ ਹੁੰਦਾ ਹੈ ਸੋਝੀ ਹੁੰਦੀ ਹੈ ਅਕਲ ਹੁੰਦੀ ਹੈ ਓਏ ਨਾ ਤੇਰੀ ਮਾਂ ਨੇ ਸੱਜਣ ਰੱਖਿਆ ਕੰਮ ਕਿਦਾਂ ਦੇ ਕਰਦਾ ਹੈ ਉੱਤੋਂ ਉੱਤੋਂ ਚਮਕ ਹੈ ਕਹਿੰਦੇ ਪਿੱਤਲ ਦੇ ਭਾਂਡੇ ਵਾਂਗੂ ਵਿੱਚ ਤੇਰੇ ਕਾਲਖ ਭਰੀ ਪਈ ਹੈ ਫਿਰ ਗੁਰੂ ਜੀ ਨੇ ਉੱਥੇ ਨਾਂ ਦਾ ਹੀ ਸੱਜਣ ਹੈ ਸੱਜਣਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ 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 ਗੱਜ ਕੇ ਬਈ ਗੱਜ ਕੇ ਛੱਡ ਦੇ ਪਾਪ ਕਮਾਉਣੇ 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 ਛੱਡ ਦੇ ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ ਸੱਜਣਾ ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ ਸੱਜਣਾ ਛੱਡ ਦੇ ਪਾਪ ਕਮਾਉਣੇ ਛੱਡ ਦੇ ਪਾਪ ਕਮਾਉਣੇ ਸੱਜਣਾ ਛੱਡ ਦੇ ਪਾਪ ਕਮਾਉਣੇ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ ਸੱਜਣਾ ਸਭ ਦਾ ਤੂੰ ਸੱਜਣ ਬਣ ਜਾ
ਨਾਰਾਇਣ ਨੇ ਜਦੋਂ ਇਦਾਂ ਬਚਨ ਕੀਤਾ ਜਿਵੇਂ ਜਿਵੇਂ ਗੁਰੂ ਜੀ ਮਰਦਾਨਾ ਰਬਾਬ ਵਜਾਉਂਦਾ ਰਿਹਾ ਇਹ ਸ਼ਬਦ ਗੁਰੂ ਜੀ ਨੇ ਆਪ ਪੜਿਆ ਹੁਣ ਵੇਖੋ ਗੁਰੂ ਜੀ ਆਪਣੇ ਗਲੇ ਤੋਂ ਜਦੋਂ ਗੁਰੂ ਜੀ ਨੇ ਇਦਾਂ ਇਹ ਸ਼ਬਦ ਆਪ ਪੂਰਾ ਪੜਿਆ ਨਾ ਗੁਰਮੁਖੋ ਉਹ ਸੱਜਣ ਜਿਹੜਾ ਬੜਾ ਆਇਆ ਸੀ ਚੜ੍ਹ ਕੇ ਪੱਥਰ ਦਿਲ ਮੋਮ ਹੋਣ ਲੱਗ ਪਿਆ ਪੰਜ ਮਿੰਟ ਲੰਘੇ ਦਸ ਮਿੰਟ ਲੰਘੇ ਠੰਡਾ ਜਿਹਾ ਹੋ ਗਿਆ ਸਿੱਧੇ ਜੇ ਹੋ ਕੇ ਖੜ ਜਾਓ ਇੱਦਾਂ ਸਿੱਧੇ ਜੇ ਹੋ ਗਏ ਫਿਰ ਹੌਲੀ ਹੌਲੀ ਬਹਿ ਗਏ ਹਥਿਆਰ ਸੁੱਟ ਕੇ ਮੱਥਾ ਲੱਗ ਪਿਆ ਟੇਕਣ ਆਖੋ ਸਤਨਾਮ ਅੱਧਾ ਘੰਟਾ ਲਗਾਤਾਰ ਗੁਰੂ ਜੀ ਬੋਲਦੇ ਰਹੇ ਇਹ ਸੁਣਦਾ ਰਿਹਾ ਇੰਨਾ ਪ੍ਰਭਾਵਸ਼ਾਲੀ ਜਦੋਂ ਗੁਰੂ ਜੀ ਦਾ ਉਪਦੇਸ਼ ਸੁਣਿਆ ਐਸਾ ਮਨ ਤੇ ਪ੍ਰਭਾਵ ਪਿਆ ਬੋਲ ਹੀ ਨਹੀਂ ਸਕਿਆ ਉਹਨਾਂ ਦੀਆਂ ਦਲੀਲਾਂ ਦੇ ਅੱਗੇ ਉਹਦੇ ਅੰਦਰ ਨੂੰ ਵਿਖਾਤਾ ਆਹ ਤੇਰੇ ਅੰਦਰ ਦਾ ਨਕਸ਼ਾ ਹੈ ਆਹ ਤੇਰੇ ਅੰਦਰ ਮੈਲ ਭਰੀ ਪਈ ਹੈ ਉੱਤੋਂ ਇਦਾਂ ਦਾ ਵਿੱਚ ਤੇਰੇ ਆਹ ਕੁਝ ਪਿਆ ਹੈ ਹਥਿਆਰ ਡਿੱਗ ਪਏ ਜੀ ਉਹਦੇ ਹੁਣ ਆਹ ਗੱਲ ਤੁਸੀਂ ਚੰਗੀ ਤਰ੍ਹਾਂ ਨੋਟ ਕਰਨੀ ਹੈ ਜਿਹੜੀ ਮੈਂ ਬੇਨਤੀ ਕੀਤੀ ਸੀ ਨਾ
ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਹੁਣ ਧਿਆਨ ਨਾਲ ਸੁਣਿਓ ਦੱਸਿਓ ਜੀ ਭਲਾ ਸੱਜਣ ਠੱਗ ਨੇ ਗੁਰੂ ਨਾਨਕ ਜੀ ਨੂੰ ਵੇਖਿਆ ਸੀ ਨਾ ਐਦਾਂ ਸਾਹਮਣੇ ਪਰ ਦੱਸੋ ਵੇਖ ਕੇ ਬਦਲ ਗਿਆ ਉਹ ਤੇ ਰਾਤ ਨੂੰ ਹਥਿਆਰ ਲੈ ਕੇ ਆ ਗਿਆ ਸੀ ਮਾਰਨ ਲਈ ਵੇਖ ਕੇ ਨਹੀਂ ਬਦਲਿਆ ਗੁਰੂ ਨਾਨਕ ਜੀ ਨੂੰ ਬੋਲੋ ਸੁਣ ਕੇ ਬਦਲਿਆ ਗੁਰੂ ਨਾਨਕ ਜੀ ਤੋਂ ਸ਼ਬਦ ਸੁਣਿਆ ਬਾਣੀ ਸੁਣੀ ਗੁਰੂ ਨਾਨਕ ਪਾਤਸ਼ਾਹ ਤੋਂ ਬਾਣੀ ਸੁਣ ਕੇ ਉਪਦੇਸ਼ ਸੁਣ ਕੇ ਸੱਜਣ ਬਦਲਿਆ ਹੁਣ ਤੁਸੀਂ ਜਵਾਬ ਦਿਓ ਵੇਖ ਕੇ ਬਦਲਿਆ ਕਿ ਸੁਣ ਕੇ ਬਦਲਿਆ ਬੋਲੋ ਅਸੀਂ ਕਿਵੇਂ ਬਦਲਾਂਗੇ ਸੁਣ ਕੇ ਗੁਰੂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਨੂੰ ਸਭ ਕੋ ਵੇਖਦਾ ਕਹਿੰਦੇ ਸਾਰੀ ਦੁਨੀਆ ਗੁਰੂ ਨੂੰ ਵੇਖਦੀ ਹੈ ਤੇ ਜੇਤਾ ਜਗਤ ਸੰਸਾਰ ਪਰ ਨੋਟ ਕਰ ਲਓ ਡਿੱਠੇ ਮੁਕਤ ਨਾ ਹੋਵੇ ਵੇਖ ਕੇ ਮੁਕਤੀ ਨਹੀਂ ਹੁੰਦੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਅਸੀਂ ਇਹ ਨਹੀਂ ਨਾ ਪੜ੍ਹਦੇ ਵੀ ਮਹਾਰਾਜ ਕਹਿੰਦੇ ਕੀ ਹੈ ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ ਸਾਡੀ ਮੁਕਤੀ ਉਦੋਂ ਹੈ ਜਦੋਂ ਅਸੀਂ ਗੁਰੂ ਜੀ ਦੇ ਬਚਨਾਂ ਨੂੰ ਸੁਣ ਸਮਝ ਕੇ ਮੰਨਾਂਗੇ ਇਹ ਚੇਤਾ ਰੱਖਿਓ ਪਿਆਰਿਓ ਸੱਜਣ ਕਹਿੰਦਾ ਮਹਾਰਾਜ ਪ੍ਰਸ਼ਾਦਾ ਛਕ ਲਓ ਮੇਰੀਆਂ ਭੁੱਲਾਂ ਮਾਫ ਮਾਰ ਕਹਿੰਦੇ ਸਾਰਾ ਕੁਝ ਮੋੜ ਜੋ 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 ਠੱਗੀਆਂ ਮਾਰੀਆਂ ਨੇ ਜੋ ਜੋ ਚੋਰੀ ਕੀਤਾ ਹੈ ਸਾਰਾ ਵਾਪਸ ਕਰ ਦੇ ਫਿਰ ਗੱਲ ਬਣੇ ਜਿੱਥੇ ਜਿੱਥੇ ਜਿਹਦਾ ਜਿਹਦਾ ਤੂੰ ਚੋਰੀਆਂ ਕੀਤੀਆਂ ਠੱਗੀ ਮਾਰੀ ਹੈ ਮੋੜ ਗਿਆ ਸੁਧਰ ਗਿਆ ਜੀ ਸੱਜਣ ਬਾਣੀ ਸੁਣ ਕੇ ਠੱਗੀਆਂ ਛੱਡ ਗਿਆ ਸੁਣਿਓ ਸੱਜਣ ਬਾਣੀ ਸੁਣ ਕੇ ਠੱਗੀਆਂ ਛੱਡ ਗਿਆ ਅੱਜ ਕੱਲ੍ਹ ਦੇ ਬਹੁਤੇ ਬਾਬਿਆਂ ਨੇ ਬਾਣੀ ਨੂੰ ਹੀ ਠੱਗੀ ਜਾਲ ਬਣਾਇਆ ਹੋਇਆ ਆਖੋ ਸਤਨਾਮ ਬਾਣੀ ਨੂੰ ਹੀ ਠੱਗੀ ਜਾਲ ਬਾਣੀ ਨੂੰ ਹੀ ਠੱਗੀ ਜਾਲ ਬਣਾਇਆ ਹੋਇਆ ਭਾਈ ਕਈਆਂ ਨੇ ਬਾਣੀ ਤੇ ਸੱਜਣਾ ਠੱਗਾਂ ਨੂੰ ਸੱਜਣ ਬਣਾ ਦਿੰਦੀ ਹੈ ਜੀ ਭਾਈ ਸੱਜਣ ਬਣਾਉਂਦੀ ਹੈ ਬਾਣੀ 'ਚ ਇੰਨਾ ਤਾਕਤ ਹੈ ਇੱਕ ਇੱਕ ਬਚਨ ਗੁਰੂ ਜੀ ਦਾ ਸੁਣਨ ਵਾਲਾ ਹੈ ਪਰ ਸੱਚ ਦੀ ਕਥਾ ਦਾ ਵਿਰੋਧ ਕਰਦੇ ਹੈ ਜੀ ਅੱਜ ਲੋਕ ਝੂਠੀਆਂ ਕਹਾਣੀਆਂ ਨੂੰ ਮੰਨਦੇ ਹੈ ਸੱਚ ਦੀ ਕਥਾ ਦਾ ਵਿਰੋਧ ਕਰਦੇ ਹੈ ਅੱਜ ਕੱਲ੍ਹ ਮੈਂ ਕਈ ਵਾਰੀ ਮੈਨੂੰ ਕਈ ਬੰਦੇ ਇਦਾਂ ਦੇ ਮਿਲਦੇ ਹੈ ਮੈਂ ਪਿੱਛੇ ਜੇ ਹਾਂਗਕਾਂਗ ਗਿਆ ਦੁਆਨ ਲੱਸੀ ਲਾਇਆ ਪਹਿਲਾਂ ਤੇ ਮੈਂ ਉੱਥੇ ਸ਼ਬਦ ਦੀ ਵਿਚਾਰ ਕੀਤੀ ਐਸਾ ਗਿਆਨ ਵਿਚਾਰਿਆ ਕੋਈ ਸ਼ਬਦ ਚੱਲਦਾ ਸੀ ਦੋ ਘੰਟੇ ਲਾਏ ਤੇ ਮੈਨੂੰ ਕੋਲ ਪੰਜ ਸੱਤ ਬੰਦੇ ਬਾਅਦ ਚ ਆਏ ਮੈਨੂੰ ਕਹਿੰਦੇ ਬਈ ਅਸੀਂ ਤੁਹਾਡੇ ਨਾਲ ਗੱਲ ਕਰਨੀ ਮੈਂ ਕੀ ਕਹਿੰਦੇ ਤੁਸੀਂ 10 ਸਾਲ ਪਹਿਲਾਂ ਇੱਥੇ ਆਏ ਸੀ ਹਾਂਗਕਾਂਗ ਮੈਂ ਕਿਹਾ ਆਇਆ ਸੀ ਕਹਿੰਦੇ ਉਦੋਂ ਸਾਨੂੰ ਬਹੁਤ ਆਨੰਦ ਆਇਆ ਸੀ ਮੈਂ ਕਿਹਾ ਅੱਛਾ ਕੱਲ ਦੀਵਾਨ ਲੱਗਿਆ ਉਹ ਕਹਿੰਦੇ ਕੱਲ ਨਹੀਂ ਸਾਨੂੰ ਰਸ ਆਇਆ ਮੈਂ ਕਿਹਾ ਕਾਰਨ ਕੀ ਹੈ ਉਦੋਂ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਆਹ ਸਾਖੀ ਸੁਣਾਈ ਸੀ ਆਹ ਧਾਰਨਾ ਪੜ੍ਹੀ ਸੀ ਬੜਾ ਆਨੰਦ ਆਇਆ ਮੈਂ ਕਿਹਾ ਹੱਦ ਹੋ ਗਈ ਬਾਣੀ ਦੀ ਕਥਾ 'ਚ ਆਨੰਦ ਨਹੀਂ ਆਇਆ ਗੁਰਬਾਣੀ ਦੀ ਕਥਾ ਨਹੀਂ ਚੰਗੀ ਲੱਗਦੀ ਕਿਉਂਕਿ ਸਾਡੇ ਤੇ ਗੱਲ ਲੱਗਦੀਆਂ ਨੇ ਗੱਲਾਂ ਹੁਣ ਕਥਾ ਤੇ ਜੇ ਸਿੱਧੀ ਸੁਣਾਉਣੀ ਹੋਵੇ ਹੁਣ ਸੱਜਣ ਆਇਆ ਤੇ ਗੁਰੂ ਨਾਨਕ ਜੀ ਨੂੰ ਮਿਲਿਆ ਗੁਰੂ ਨਾਨਕ ਸਾਹਿਬ ਨੇ ਉਹਦਾ ਭਲਾ ਕਰਤਾ ਗੱਲ ਉੱਥੇ ਨਿਬੜ ਗਈ ਪਰ ਬਾਣੀ ਦੀ ਕੱਲੀ ਕੱਲੀ ਗੱਲ ਸਾਡੇ ਤੇ ਲੱਗਦੀ ਹੈ ਇਹਦੇ ਸਾਹਮਣੇ ਅਸੀਂ ਖੜਦੇ ਹਾਂ ਫਿਰ ਉਸ ਵੇਲੇ ਫਿਰ ਸਾਨੂੰ ਚੁੱਭਦੀਆਂ ਨੇ ਗੱਲਾਂ ਤਾਂ ਕਰਕੇ ਭਾਈ ਗੁਰਬਾਣੀ ਦੀ ਕਥਾ ਸੁਣੋ ਜਿਨੇ ਸਾਡੇ ਅੰਦਰ ਈਰਖਾ ਤ੍ਰਿਸ਼ਨਾ ਦੀ ਜਿਹੜੀ ਜਲਨ ਹੈ ਖਤਮ ਕਰ ਦੇਣੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਮਨ ਠੰਡਾ ਠਾਰ ਹੋਵੇ ਭਾਈ ਸਾਡਾ ਬਾਣੀ ਨਾਲ ਹੋਏਗਾ ਗੁਰੂ ਸਾਹਿਬ ਜੀ ਦੀ ਬਾਣੀ ਘਰਾਂ 'ਚ ਪੜਿਆ ਕਰੋ ਇਹਦੇ ਨਾਲ ਸਾਡਾ ਭਲਾ ਹੋਏਗਾ ਗੁਰਬਾਣੀ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ ਗੁਰੂ ਜੀ ਦੇ ਬਚਨ ਪੜ੍ਹੋ ਸੁਣੋ ਸਮਝੋ ਸਾਡਾ ਭਲਾ ਹੋਵੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੁਢਾਣੀ ਪਿਛਲੇ ਸਾਲ ਵੀ ਆਪਾਂ ਦੀਵਾਨ ਲਾਏ ਸੀ ਇਸ ਸਾਲ ਫਿਰ ਵੀ ਮੈਂ ਨਾ ਨਹੀਂ ਕਰ ਸਕਿਆ ਐਤਕੀ ਫਿਰ ਦੁਬਾਰਾ ਦਿੱਤੇ ਐਡੀ ਛੇਤੀ ਵੈਸੇ ਪ੍ਰੋਗਰਾਮ ਦਈਦਾ ਨਹੀਂ ਟਾਈਮ ਲੱਗ ਜਾਂਦਾ ਪਰ ਇੱਥੇ ਦੁਬਾਰਾ ਦੀਵਾਨ ਦੇ ਦਿੱਤੇ ਬੜੇ ਉਤਸ਼ਾਹ ਨਾਲ ਬੜੇ ਚਾਅ ਨਾਲ ਤੁਸੀਂ ਅੱਜ ਪਹਿਲੇ ਦੀਵਾਨ ਚ ਆਏ ਹੋ ਪਿਛਲੇ ਸਾਲ ਜਿੰਨਾ ਇਕੱਠ ਲਾਸਟ ਦੀਵਾਨ ਵਿੱਚ ਸੀ ਇੰਨਾ ਅੱਜ ਪਹਿਲੇ ਦੀਵਾਨ ਵਿੱਚ ਹੈ ਕੱਲ ਨੂੰ ਸੰਗਤ ਹੋਰ ਵੱਧ ਜਾਏਗੀ ਪਰਸੋਂ ਤੇ ਇੱਥੇ ਮਹਾਰਾਜ ਨੇ ਮਿਹਰ ਕਰਨੀ ਹੈ ਬਹੁਤ ਉਤਸ਼ਾਹ ਨਾਲ ਇਲਾਕੇ ਵਾਲਿਆਂ ਨੇ ਦਰਸ਼ਨ ਦੇਣੇ ਪਹੁੰਚਣਾ ਬਾਕੀ ਇੱਕ ਬੇਨਤੀ ਚੇਤਾ ਰੱਖਿਓ ਅੱਜ ਵੀ 8 ਵਜੇ ਸ਼ੁਰੂ ਕਰ ਲਿਆ ਸੀ ਕੀਰਤਨ ਜਥਾ 7:30 ਆ ਗਿਆ ਸੀ ਕੱਲ ਦਾ ਦੀਵਾਨ ਵੀ 8 ਵਜੇ ਸ਼ੁਰੂ ਕਰਾਂਗੇ 8 ਤੋਂ ਪਹਿਲਾਂ ਹੀ ਕਿਰਪਾ ਕਰਕੇ ਆ ਜਿਓ ਪਹਿਲਾਂ ਹੀ ਆ ਜਾਾਂਗੇ 8 ਤੋਂ 7:30 ਜਥਾ 8 ਵਜੇ ਫਿਰ 10 ਵਜੇ ਸਮਾਪਤੀ ਹੋ ਜਾਇਆ ਕਰੇਗੀ ਤੇ ਪਰਸੋਂ ਦਾ ਦੀਵਾਨ ਚੇਤਾ ਰੱਖਿਓ ਭੁੱਲਿਓ ਨਾ ਅੱਜ ਦਾ ਦੀਵਾਨ ਕੱਲ ਨੂੰ 8 ਵਜੇ ਸ਼ੁਰੂ ਕਰਾਂਗੇ ਪਰਸੋਂ ਦਾ 7:30 ਵਜੇ ਸ਼ੁਰੂ ਕਰਾਂਗੇ ਜਥਾ 7 ਵਜੇ ਸ਼ੁਰੂ ਕਰੇਗਾ ਮੈਂ 7:30 ਸ਼ੁਰੂ ਕਰਾਂਗਾ ਪਰਸੋਂ ਦਾ ਦੀਵਾਨ ਚੇਤਾ ਰੱਖਿਓ ਤਾਂ ਜੋ ਫਿਰ ਜੇ ਵੱਧ ਵੀ ਟਾਈਮ ਲੱਗ ਜੇ 10 ਤੋਂ ਲੇਟ ਨਾ ਫਿਰ ਹੋਵੇ ਸੋ ਬੇਨਤੀ ਸੰਗਤ ਦੇ ਚਰਨਾਂ ਵਿੱਚ ਕਿਰਪਾ ਕਰਕੇ ਵੇਲੇ ਨਾਲ ਆਓ ਆਪ ਸੇਵਾ ਕਰੋ ਡਟ ਕੇ ਇਲਾਕੇ ਵਾਲੇ ਆ ਕੇ ਪ੍ਰਸ਼ਾਦਾ ਪਾਣੀ ਬਣਾਓ ਪਕਾਓ ਇੱਥੇ ਹੀ ਛਕੋ ਤਕੜੇ ਹੋ ਕੇ ਸੇਵਾ ਕਰੋ ਰਲ ਮਿਲ ਕੇ ਆਪਾਂ ਸਾਰੇ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ ਜਿਹੜੇ ਮੇਰੇ ਵੀਰਾਂ ਨੇ ਮੇਰੀਆਂ ਭੈਣਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ ਪ੍ਰਬੰਧਕਾਂ ਕੋਲ ਨਾਮ ਲਿਖਾਓ ਗੁਰਮਤ ਦੀ ਪੜ੍ਹਾਈ ਪੜ੍ਹੀਏ ਆਪਾਂ ਐਡਮਿਸ਼ਨ ਲਈਏ ਦਾਖਲੇ ਲਈਏ ਸ਼ੁਰੂ ਕਰੀਏ ਪੜ੍ਹਾਈ ਆਪਣੀ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਉਹ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਪ੍ਰਬੰਧਕਾਂ ਦੇ ਪਾਸ ਨਾਮ ਦਰਜ ਕਰਾ ਦਿਓ ਜੇ ਨਾਮ ਨਹੀਂ ਵੀ ਦਰਜ ਹੋਣਗੇ ਤਾਂ ਵੀ ਕੋਈ ਨਹੀਂ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਸ਼ਾਮ ਨੂੰ ਤਿਆਰ ਹੋਏਗਾ ਜਿਹੜੇ ਵੀਰ ਭਰਾ ਭੈਣਾਂ ਤਿਆਰ ਨੇ ਮਨ ਬਣਾ ਲਓ ਤਿਆਰੀ ਕਰੋ ਕੱਲ ਦੇ ਦੀਵਾਨ ਵਿੱਚ ਵੱਧ ਚੜ ਕੇ ਪਹੁੰਚ ਕੇ ਆਪਾਂ ਸਾਰਿਆਂ ਨੇ ਇਹ ਚੇਤਾ ਰੱਖਿਓ ਵੇਲੇ ਨਾਲ ਆਇਓ ਬਈ ਟਾਈਮ ਨਾ ਬਹੁਤਾ ਕਰਿਓ ਕਵੇਲਾ ਨਾ ਕਰਿਓ ਵੇਲੇ ਨਾਲ ਕਿਰਪਾ ਕਰਕੇ ਆਇਓ ਸਾਰੀ ਸੰਗਤ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਜਿਹੜੇ ਭਾਈ ਜਿਹੜੇ ਨਮਸਕਾਰ ਕਰਨ ਮੰਨਿਓ ਰਹਿ ਗਏ ਮੱਥਾ ਟੇਕ ਲਓ ਪਰ ਗੁਰੂ ਜੀ ਦੇ ਜਾਣ ਤੋਂ ਬਾਅਦ ਜਾਣਾ ਪਹਿਲਾਂ ਨਹੀਂ ਜਾਣਾ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ ਪਹਿਲਾਂ ਨਹੀਂ ਜਾਣਾ ਤੇ ਅੱਜ ਵਾਲੀ ਆ ਬੇਨਤੀ ਜ਼ਰੂਰ ਚੇਤੇ ਰੱਖਿਓ ਭਲਾ ਵੇਖ ਕੇ ਨਹੀਂ ਹੁੰਦਾ ਸੁਣ ਕੇ ਹੁੰਦਾ ਹੈ ਸਮਝ ਕੇ ਹੁੰਦਾ ਹੈ ਇਹ ਬੇਨਤੀ ਹਰ ਸਟੇਜ ਤੇ ਕਰੀਦੀ ਹੈ ਜਰਾ ਇੱਧਰ ਵੇਖਿਓ ਭਾਈ ਧਿਆਨ ਨਾਲ ਸੁਣਿਓ ਜਿਨ੍ਹਾਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਵਾਇਆ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਸੀ ਕਿ ਨਹੀਂ ਸੀ ਕੀਤੇ ਬੋਲੋ ਕੀਤੇ ਸੀ ਪਰ ਉਹਨਾਂ ਦਾ ਭਲਾ ਨਹੀਂ ਹੋਇਆ ਜਿਨ੍ਹਾਂ ਜਲਾਦਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਕੀਤਾ ਸੀ ਉਹਨਾਂ ਜਲਾਦਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਸੀ ਕਿ ਨਹੀਂ ਸੀ ਕੀਤੇ ਕੀਤੇ ਸੀ ਜਿਨ੍ਹਾਂ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਸੀ ਉਹਨਾਂ ਨੇ ਵੀ ਦਰਸ਼ਨ ਕੀਤੇ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵੱਖੀ ਦੇ ਵਿੱਚ ਛੁਰਾ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਤੇ ਉਹਨਾਂ ਨੇ ਵੀ ਕੀਤੇ ਸੀ ਪਰ ਚੇਤਾ ਰੱਖੋ ਇਹਨਾਂ ਸਾਰਿਆਂ ਨੇ ਗੁਰੂ ਨੂੰ ਵੇਖਿਆ ਭਲਾ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਗੁਰੂ ਜੀ ਨੂੰ ਸੁਣਿਆ ਭਲਾ ਸੁਣਨ ਵਾਲਿਆਂ ਦਾ ਹੁੰਦਾ ਵੇਖਣ ਵਾਲਿਆਂ ਦਾ ਆਪਾਂ ਸੁਣਿਆ ਕਰੀਏ ਵੀ ਗੁਰੂ ਜੀ ਕਹਿੰਦੇ ਕੀ ਨੇ ਉਹਦੇ ਮੁਤਾਬਕ ਆਪਾਂ ਜੀਵਨ ਜਿਉਈਏ ਸਾਰੀਆਂ ਸੰਗਤਾਂ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਰਸਨਾ ਵਾ ਸਾਰੇ ਕਿਰਪਾ ਕਰਕੇ ਪੜਿਓ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਪਾਏ ਸਤਿਗੁਰ ਮੈਂ ਪਾਇਆ
ਪਾਇਆ ਸਹਿਬ ਸਿੱਧੀ ਮਨ ਵਤਨਾ ਵਾਦਾ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਗੰਗਾ ਗੁਰ ਹਰੀ ਕੇ ਰਾਮ ਜਿਨੀ ਵਸਾਇਆ
ਹੋਇਆ ਸਤਿਗੁਰੂ ਮੈਂ ਪਾਇਆ
ਤੂੰ ਮੇਰਿਆ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਾਨੂੰ ਮੇਰੇ ਤੂੰ ਸਭ ਵਿਸਾਰਨਾ
ਅੰਗੀਕਾਰੋ ਕਰੇ ਤੇਰਾ ਸਾਥ ਸਭ ਸਾਰਨਾ
ਸਭ ਲਗਲਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ
ਮਾਨੂੰ ਮੇਰੇ ਸਦਾ ਰਹੋ ਹਰ ਨਾਲ
ਬਾਜੇ ਸਾਹਿਬ ਕਿਆ ਨਹੀਂ ਕਰਦੇ
ਰਹੇ ਸਦਾ
ਸਿਵ ਸਲਾਹ ਸੱਚੇ
ਸਾਹਿਬ ਕਿਆ ਨਾਹੀ ਕਰਦੇ ਰਹਿ ਸਾਜਣਾ
ਮੇਰਾ ਆਧਾਰੋ ਸਤਨਾਮ ਲਾਹਾਰ ਮੇਰਾ ਜਨ ਭੁਖਾ ਸਭ
ਕਰ ਸਾਧ ਸੁਖ ਮਨ ਆਏ ਵਸਿਆ ਜਿਨ ਜਿੰਦਾ ਸਭ ਬੁਝਾਇਆ
ਸਾਧ ਕੁਰਬਾਨ ਵੀ ਭਾਗ ਮੈਨੂੰ ਇਸ ਆਏ ਬਟਾਇਆ
ਹੈ ਨਾਨਕ ਸੁਣੋ ਸੰਤੋ ਸ਼ਬਦ ਕਰ ਹੋ ਪਿਆਰ ਸਾਧ
ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ
ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
ਪੰਜ ਦੂਤ ਦੁਰਵਾਸ ਕੀਤੇ ਕਾਲ ਕੱਟ ਤੁਮਾਰਿਆ
ਹੋਰ ਕਰਮ ਪਾਇਆ ਖੁਦ ਜਿਨ ਕੋ ਸੇ ਨਾਮ ਹਰ ਕੇ ਸਾਕੇ
ਕਹੈ ਨਾਨਕ ਤੈ ਸੁਖ ਹੋਆ ਜਿਤ ਕਰਿਆ ਧਨਵਾਜ
ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸਤਿ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪੁਨੀਤ ਤੇ ਸਤ ਗੁਰ ਰਹਿਆ ਭਰਪੂਰੇ
ਬੰਦ ਨਾਨਕ ਗੁਰ ਕਰਨ ਲਾਗੇ ਵਾਜੇ ਅਨਹਣ ਸੁਣੇ
ਅਵਣ ਗੁਰੂ ਬਾਣੀ ਮਾਤਾ ਕਰਮ ਹੱਥ
ਜਿਸ ਰਾਤ ਮਾਰੀ ਗਾਇਆ ਖੇਲੇ ਸਭ ਨਾਨਕ ਤੇ
ਨਾਮ ਤੇ ਆਇਆ ਗਏ ਸੰਗਤ ਕਾਲ
ਨਾਨਕ ਦੇ ਮੁਖੇ ਉਜਲੇ ਖੇਤੀ ਸੁਖੀ ਨਾਲ
ਜਿਨੀ ਨਾਮ ਤੇ ਆਇਆ ਗਏ ਸੰਗਤ ਕਾਲ
ਨਾਨਕ ਦੇ ਮੁਖੇ ਉਜਲੇ ਖੇਤੀ ਸੁਖੀ ਨਾਲ
ਜਿਨੀ ਨਾਮ ਤੇ ਆਇਆ ਗਏ ਸੰਗਤ ਕਾਲ
ਨਾਨਕ ਦੇ ਮੁਖੇ ਉਜਲੇ ਖੇਤੀ ਸੁਖੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੋ ਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ
ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਏ ਬਹੁੜ ਨਾ ਜੋਨੀ ਪਾਈਏ ਜਿਸ ਦੇਵੇ ਪੁਰਖ ਵਿਦਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਿਸ ਦੇਵੇ ਪੁਰਖ ਵਿਦਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ